ਚਿਮਿਆਰਾ ਅਤੇ ਸਖਤ ਵੈਕਸੀਨ ਰਿਵਿਊ ਪ੍ਰਕਿਰਿਆ ਲਈ ਜਾਣਿਆ ਜਾਂਦਾ ਹੈ। COVID-19 ਵੈਕਸੀਨ ਬਾਰੇ ਵਧੇਰੀ ਜਾਣਕਾਰੀ ਲਈ canada.ca/covidvaccine ਤੇ ਜਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਸਾਰੇ ਹੀ ਸੁਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿੱਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ ਰੇਡੀਓ ਜ਼ਿੰਦਾਬਾਦ। ਰੇਡੀਓ ਜ਼ਿੰਦਾਬਾਦ ਦੇ ਸਾਰੇ ਸੁਣਨ ਵਾਲਿਆਂ ਨੂੰ ਤੁਹਾਡੇ ਹੋਸਟ ਰੁਪਿੰਦਰ ਹੇ ਵੱਲੋਂ ਬਹੁਤ ਨਿੱਘਾ ਜੀ ਆਇਆ। ਹਰ ਐਤਵਾਰ ਦੀ ਤਰ੍ਹਾਂ ਤੁਹਾਡੇ ਨਾਲ ਜੁੜਦੇ ਹਾਂ 1 ਤੋਂ 2 ਐਸੇ ਮੁੱਦੇ ਲੈ ਕੇ, ਐਸੇ ਟੌਪਿਕ ਜਿਹੜੇ ਕਿ ਅਕਸਰ ਥੋੜੇ ਜਿਹੇ ਕਠੋਰ, ਥੋੜੇ ਸਖਤ ਔਰ ਐਸੇ ਟੌਪਿਕ ਹੁੰਦੇ ਨੇ ਜਿਹੜੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਨੇ, ਸਾਡੇ ਆਲੇ ਦੁਆਲੇ ਚੱਲਦੇ ਨੇ ਔਰ ਕਿਤੇ ਨਾ ਕਿਤੇ ਸਾਨੂੰ ਜਾਂ ਸਾਡੇ ਫੈਮਿਲੀ ਦੇ ਵਿੱਚ ਕਿਸੇ ਨੂੰ ਡਾਇਰੈਕਟਲੀ ਉਹਨਾਂ ਦਾ ਅਸਰ ਜ਼ਰੂਰ ਹੁੰਦਾ। ਅੱਜ ਦਾ ਐਸਾ ਟੌਪਿਕ ਜਿਹੜੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਵੂਮਨ ਇੰਪਾਵਰਮੈਂਟ। ਇਹ ਸ਼ਬਦ ਜਿਹੜਾ ਆ ਕਾਫੀ ਪਿਛਲੇ ਕੁਛ 10-12 ਸਾਲ ਤੋਂ ਬਹੁਤ ਯੂਜ਼ ਹੁੰਦਾ, ਬਹੁਤ ਸਾਰੇ ਵੱਖਰੀ ਵੱਖਰੀ ਸੰਸਥਾਵਾਂ 'ਤੇ ਵੀ ਇਹ ਯੂਜ਼ ਹੁੰਦਾ, ਇੰਸਟੀਟਿਊਸ਼ਨ 'ਚ ਵੀ ਯੂਜ਼ ਹੁੰਦਾ ਹੈ ਔਰ ਇੱਥੋਂ ਤੱਕ ਕਿ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਉੱਥੇ ਈਵਨ ਜਿਹੜੇ ਯੂਪੀ ਦੇ ਚੀਫ ਮਿਨਿਸਟਰ ਨੇ ਯੋਗੀ ਜੀ ਉਹ ਵੀ ਗੱਲ ਕਰ ਰਹੇ ਨੇ ਕਿ ਵੂਮੈਨ ਇੰਪਾਵਰਮੈਂਟ ਵੀਕ ਹੋਣਾ ਚਾਹੀਦਾ। ਇਹ ਸਾਰੀਆਂ ਗੱਲਾਂ ਬਹੁਤ ਹੁੰਦੀਆਂ ਨੇ ਮਗਰ ਨਾਲ ਹੀ ਉੱਤਰਾਖੰਡ ਦੇ ਜਿਹੜੇ ਚੀਫ ਮਿਨਿਸਟਰ ਨੇ ਉਹ ਐਸਾ ਬਿਆਨ ਦਿੰਦੇ ਨੇ ਜਿੱਥੋਂ ਕਿ ਕਈ ਵਾਰ ਸਵਾਲ ਉੱਠ ਜਾਂਦਾ ਕਿ ਵਾਕਿਆ ਹੀ ਕੀ ਅਸੀਂ ਆਪਣੇ ਆਪ ਨੂੰ ਇਸ ਸ਼ਬਦ ਦੇ ਨਾਲ ਰਿਐਲਿਟੀ ਜੋੜਦੇ ਹਾਂ ਕਿ ਨਹੀਂ ਜੋੜਦੇ। ਤੀਰਥ ਸਿੰਘ ਰਾਵਤ ਚੀਫ ਮਿਨਿਸਟਰ ਉੱਤਰਾਖੰਡ ਕਹਿੰਦੇ ਨੇ ਕਿ ਇੱਕ ਔਰਤ ਉਹਨਾਂ ਦੇ ਨਾਲ ਫਲਾਈਟ 'ਚ ਜਿੰਨੇ ਸਫ਼ਰ ਕੀਤਾ ਉਹਦੇ ਜੀ ਮੈਂ ਬੂਟ ਵੇਖੇ, ਫਿਰ ਮੈਂ ਉਹਦੇ ਰਿਪਟ ਜੀਨ ਵੇਖੀਆਂ, ਉਹਦੇ ਵਿੱਚ ਉਹਨਾਂ ਦੇ ਗੋਡੇ ਜਿਹੜੇ ਸੀਗੇ, ਲੱਤਾਂ ਸੀਗੀਆਂ ਉਹ ਵੀ ਨਜ਼ਰ ਆ ਰਹੀਆਂ ਸੀਗੀਆਂ। ਸੋ ਉਹ ਕਿਵੇਂ, ਉਹ ਸਵਾਲ ਕਰਦੇ ਨੇ ਕਿ ਉਹ ਕਿਵੇਂ ਐਨ ਜੀ ਓ ਚਲਾਉਂਦੀ ਹੋਏਗੀ, ਕੀ ਇੰਪ੍ਰੈਸ਼ਨ ਛੱਡਦੀ ਹੋਏਗੀ। ਇਹ ਸਿਰਫ ਪਹਿਲੀ ਐਸੀ ਸਟੇਟਮੈਂਟ ਨਹੀਂ ਹੈ। ਜੇ ਅਸੀਂ ਗੱਲ ਕਰੀਏ ਤਾਂ ਚਾਹੇ ਉਹ ਤਾਮਿਲਨਾਡੂ ਦੇ ਕਾਲਜਿਸ ਹੋਣ, ਚਾਹੇ ਉਹ ਆਦਰਸ਼ ਵੂਮਨ ਕਾਲਜ ਹਰਿਆਣੇ ਦੇ ਵਿੱਚ ਹੋਣ, ਚਾਹੇ ਉਹ ਆਰ ਐਮ ਡੀ ਇੰਜੀਨੀਅਰਿੰਗ ਕਾਲਜ ਹੋਏ, ਚਾਹੇ ਉਹ ਕ੍ਰਾਈਸਟ ਕਾਲਜ ਹੋਏ ਬੈਂਗਲੌਰ ਦੇ ਵਿੱਚ, ਬੜੀ ਅਲੱਗ ਅਲੱਗ ਜਗ੍ਹਾ ਦੇ ਉੱਤੇ ਬੜੇ ਐਸੇ ਡਰੈਸ ਕੋਡ ਪਾਸ ਹੁੰਦੇ ਹੈ ਜਿਹਦੇ ਵਿੱਚ ਟਾਈਟ ਜੀਨਸ ਬੈਂਡ ਨੇ, ਜਿਹਦੇ ਵਿੱਚ ਲੋ ਵੇਸਟ ਜੀਨ ਪਾਉਣੀਆਂ ਬੈਂਡ ਨੇ ਲੜਕੀਆਂ ਵਾਸਤੇ, ਜਿਹਦੇ ਵਿੱਚ ਇੱਥੋਂ ਤੱਕ ਕਿ ਪੜ੍ਹੇ ਲਿਖੇ ਲੋਕ ਬੰਬੇ ਦੇ, ਮੁੰਬਈ ਦੇ ਰਿਟਾਇਰਡ ਇੱਕ ਪੁਲਿਸ ਕਮਿਸ਼ਨਰ ਨੇ ਇਹ ਵੀ ਸਵਾਲ ਕੀਤਾ ਸੀਗਾ ਕਿ ਕੀ ਕੋਈ ਆਦਮੀ ਜੋ ਲੜਕੀ ਜੀਨ ਪਾਉਂਦੀ ਹੋਏਗੀ ਉਹਦੇ ਨਾਲ ਵਿਆਹ ਕਰਕੇ ਖੁਸ਼ ਹੋਏਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਇਹ ਸਾਬਤ ਕਰਦੀਆਂ ਨੇ ਖਾਸ ਤੌਰ 'ਤੇ ਆਦਮੀਆਂ ਲਈ ਕਿ ਬੇਸ਼ੱਕ ਅਸੀਂ ਵੂਮੈਨ ਇੰਪਾਵਰਮੈਂਟ ਦੀ ਗੱਲ ਕਰਦੇ ਹਾਂ, ਬੇਸ਼ੱਕ ਚਾਹੇ ਪ੍ਰਧਾਨ ਮੰਤਰੀ ਇੰਡੀਆ ਦੇ ਹੋਣ ਨਰਿੰਦਰ ਮੋਦੀ ਜੀ ਬੇਟੀ ਬਚਾਓ ਦੀ ਗੱਲ ਕਰਦੇ ਨੇ, ਮਗਰ ਜਿੱਥੇ ਹਕੀਕਤ ਹੈ ਉੱਥੇ ਕੱਪੜਿਆਂ ਦੇ ਉੱਤੇ ਜਿਹੜੀ ਆ ਉਹ ਕਰੈਕਟਰ ਅਸੈਸਮੈਂਟ ਹੁੰਦੀ ਹੈ, ਕੱਪੜੇ ਕਿਵੇਂ ਪਾਏ ਜਾਂਦੇ ਨੇ ਉਹਦੇ ਉੱਤੇ ਜਿਹੜਾ ਆ ਉਹ ਇੱਕ ਔਰਤ ਦਾ ਕਿਰਦਾਰ ਜਿਹੜਾ ਪੂਰਾ ਉਹਦੇ 'ਤੇ ਨਿਰਭਰ ਕਰ ਦਿੱਤਾ ਜਾਂਦਾ। ਸਵਾਲ ਇੱਥੇ ਆਉਂਦਾ ਕਿ ਕੀ ਛੋਟੇ ਬੱਚਿਆਂ ਦੇ ਰੇਪ ਨਹੀਂ ਹੁੰਦੇ? ਕੀ ਇੰਡੀਆ, ਸਾਊਥ ਏਸ਼ੀਆ, ਇੰਡੀਆ ਹੋਏ ਚਾਹੇ ਪਾਕਿਸਤਾਨ ਹੋਏ ਕੋਈ, ਉੱਥੇ ਤੁਸੀਂ ਬੁਰਕਾ ਪਾਇਆ ਹੋਏ ਕਿਸੇ ਨੇ ਉਹਦਾ ਰੇਪ ਨਹੀਂ ਹੁੰਦਾ? ਕੀ ਘਰ ਬੈਠੀ ਇੱਕ ਹਾਊਸ ਵਾਈਫ ਦਾ ਰੇਪ ਨਹੀਂ ਹੁੰਦਾ? ਕੀ ਇੱਕ ਲੇਬਰਰ ਜਿਹੜੀ ਹੈ ਉਹ ਖੇਤਾਂ 'ਚ ਕੰਮ ਕਰ ਰਹੀ ਹੈ ਉਹਦਾ ਰੇਪ ਨਹੀਂ ਹੁੰਦਾ? ਹਾਥਰਸ ਦੇ ਵਿੱਚ ਰੀਸੈਂਟਲੀ ਯੂਪੀ ਦੇ ਵਿੱਚ ਇੱਕ ਮਹਿਲਾ ਦਾ ਘਰ ਬੈਠਿਆਂ ਗਰੀਬ ਔਰਤ ਦਾ ਉਹਦਾ ਵੀ ਰੇਪ ਹੋਇਆ। ਬੈਂਗਲੌਰ 'ਚ ਰਾਤ ਨੂੰ ਡਿਊਟੀ ਦੇ ਕੇ ਇੱਕ ਡਾਕਟਰ ਆਪਣੇ ਸਕੂਟਰ 'ਤੇ ਵਾਪਸ ਆ ਰਹੀ ਹੈ ਉਹਦਾ ਵੀ ਰੇਪ ਹੋਇਆ, ਮਰਡਰ ਵੀ ਹੋਇਆ। ਨਿਰਭੈ ਕੇਸ ਦਿੱਲੀ ਦੀ ਸਾਡੀ ਇੰਡੀਆ ਦੀ ਕੈਪੀਟਲ ਦੇ ਵਿੱਚ ਹੋਇਆ, ਜਿਹਦੇ ਵਿੱਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਵਾਲ ਸਾਡੀ ਵਿਕਟਮ ਬਲੇਮਿੰਗ ਦੇ ਉੱਤੇ ਆ ਜਾਂਦਾ। ਸਾਡੀ ਨੇਚਰ ਹੈ ਕਿ ਅਸੀਂ ਵਿਕਟਮ ਨੂੰ ਬਲੇਮ ਕਰਦੇ ਹਾਂ। ਉਦੋਂ ਵੀ ਬਹੁਤ ਸਾਰੇ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਕਿ ਰਾਤ ਨੂੰ 2 ਵਜੇ ਲੜਕੀ ਬਾਹਰ ਕਿਉਂ ਸੀ? ਕੀ ਸਵਾਲ ਇਹ ਹੈ ਕਿ ਦਿਨੇ ਰੇਪ ਨਹੀਂ ਹੁੰਦੇ? ਘਰ ਦੇ ਵਿੱਚ ਬੈਠਿਆ ਰੇਪ ਨਹੀਂ ਹੁੰਦੇ? ਵਰਕਿੰਗ ਏਰੀਆ ਦੇ ਵਰਕਿੰਗ ਵਰਕ ਪਲੇਸ ਵਿੱਚ ਕਿਸੇ ਦਾ ਰੇਪ ਨਹੀਂ ਹੋਇਆ? ਸੋ ਕੀ ਇੱਥੇ ਜਿਵੇਂ ਅਮਿਤਾਭ ਬੱਚਨ ਜੀ ਦੀ ਦੋਹਤੀ ਨੇ ਸਟੇਟਮੈਂਟ ਦਿੱਤੀ ਹੈ ਨਵਿਆ ਨੰਦਾ ਨੇ ਕਿ ਤੁਹਾਨੂੰ ਕੱਪੜੇ ਚੇਂਜ ਕਰਨ ਦੀ ਲੋੜ ਨਹੀਂ ਹੈ, ਮੈਂਟੈਲਿਟੀ ਚੇਂਜ ਕਰਨ ਦੀ ਲੋੜ ਹੈ। ਸੋ ਅੱਜ ਅਸੀਂ ਉਸੇ ਟੋਪਿਕ ਉੱਤੇ ਤੁਹਾਡੇ ਨਾਲ ਗੱਲ ਕਰਾਂਗੇ। ਔਰ ਵੁਮੈਨ ਇੰਪਾਵਰਮੈਂਟ 'ਤੇ ਜਿੱਥੇ ਗੱਲ ਹੁੰਦੀ ਹੈ ਉੱਥੇ ਬੈਸਟ ਆਨਸਰ ਵੁਮੈਨ ਇੰਪਾਵਰਮੈਂਟ ਕੀ ਹੈ, ਕੀ ਇਸ਼ੂਜ਼ ਨੇ, ਖਾਸ ਤੌਰ 'ਤੇ ਜੇ ਅਸੀਂ ਕੈਨੇਡਾ ਦੀ ਗੱਲ ਕਰੀਏ, ਇੱਥੋਂ ਦੀ ਸੁਸਾਇਟੀ 'ਚ ਅਤੇ ਇੰਡੀਆ ਦੀ ਸੁਸਾਇਟੀ ਦੀ ਗੱਲ ਕਰੀਏ। ਸੋ ਇਸ ਕਰਕੇ ਸਾਡੇ ਨਾਲ ਅੱਜ ਸਾਡੇ ਮਹਿਮਾਨ ਨੇ ਡਾਕਟਰ ਕੋਮਲ, ਉਹ ਡੈਂਟਲ ਡਾਕਟਰ ਨੇ ਇੰਡੀਆ 'ਚੋਂ, ਉਹਨਾਂ ਨੇ ਉੱਥੇ ਵੀ ਪ੍ਰੋਫੈਸ਼ਨਲ ਕੰਮ ਕੀਤਾ, ਇੱਥੇ ਵੀ ਉਹ ਪ੍ਰੋਫੈਸ਼ਨਲ ਨੇ, ਔਰ ਸਾਡੇ ਨਾਲ ਉਹ ਸਟੂਡੀਓ 'ਚ ਹਾਜ਼ਰ ਨੇ। ਕੋਮਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ, ਅਤੇ ਮੈਂ ਯੂਨੋ ਤੁਹਾਡੇ ਮੂੰਹ 'ਚੋਂ ਇਹ ਸੁਣਨਾ ਚਾਹਾਂਗਾ ਇਸ ਤੋਂ ਪਹਿਲਾਂ ਕਿ ਤੁਸੀਂ ਸਰੋਤਿਆਂ ਨੂੰ ਰੂਬਰੂ ਹੋ, ਕਿ ਤੁਹਾਡੇ ਵਾਸਤੇ ਇੱਕ ਐਜ਼ ਅ ਲੇਡੀ, ਐਜ਼ ਅ ਪ੍ਰੋਫੈਸ਼ਨਲ, ਐਜ਼ ਅ ਡਾਕਟਰ ਕੀ ਹੈ, ਵਾਟ ਇਜ਼ ਵੁਮੈਨ ਇੰਪਾਵਰਮੈਂਟ?
ਥੈਂਕ ਯੂ ਰੁਪਿੰਦਰ ਜੀ ਫੋਰ ਹੈਵਿੰਗ ਮੀ ਔਨ ਦਾ ਸ਼ੋ ਐਂਡ ਰੇਡੀਓ ਜ਼ਿੰਦਾਬਾਦ ਦੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਐਂਡ ਵੁਮੈਨ ਇੰਪਾਵਰਮੈਂਟ, ਇਟਸ ਸੈਡ ਟੂ ਸੇ ਕਿ ਇਹ ਹਜੇ ਵੀ ਇੱਕ ਕੋਨਸੈਪਟ ਹੀ ਰਹਿ ਗਿਆ ਹੈ ਅਤੇ ਰਿਐਲਿਟੀ ਦੇ ਵਿੱਚ 100% ਇਹ ਨਹੀਂ ਆਇਆ ਹੈ। ਮੇਰੇ ਲਈ ਵੁਮੈਨ ਇੰਪਾਵਰਮੈਂਟ ਦਾ ਮਤਲਬ ਹੋਏਗਾ ਨਾ ਕਿ ਸਿਰਫ ਅਸੀਂ ਵੁਮੈਨ ਨੂੰ ਉਹ ਮਾਹੌਲ, ਉਹ ਖੁੱਲ੍ਹਾ ਮਾਹੌਲ ਜੋ ਉਹਨਾਂ ਨੂੰ ਉਹਨਾਂ ਦੀ ਗਰੋਥ ਲਈ ਜਾਂ ਉਹਨਾਂ ਦੀ ਐਡਵਾਂਸਮੈਂਟ ਲਈ ਜੋ ਚਾਹੀਦਾ ਹੈ ਉਹ ਦੇ ਸਕੀਏ, ਪਰ ਉਸ ਦੇ ਨਾਲ ਨਾਲ ਅਸੀਂ ਆਪਣਾ ਇੱਕ ਮਾਇੰਡ ਸੈੱਟ ਜਿਹੜਾ ਉਹਨੂੰ ਵੀ ਅਸੀਂ ਇੰਪਰੂਵ ਕਰ ਸਕੀਏ। ਹੁਣ ਜਿੱਦਾਂ ਕਿ ਅਸੀਂ ਆ ਰੀਸੈਂਟ ਕੇਸ ਦੇਖ ਰਹੇ ਹਾਂ ਜਾਂ ਰੀਸੈਂਟ ਕਾਮੈਂਟ ਹੋਇਆ ਜਿਹੜਾ ਵਿਮੈਨ ਦੇ ਉੱਤੇ, ਇਹ ਕਿਤੇ ਨਾ ਕਿਤੇ ਇਹ ਜ਼ਰੂਰ ਇਹ ਸ਼ੋਅ ਕਰਦਾ ਹੈ ਕਿ ਚਾਹੇ ਅਸੀਂ ਆਪਣੇ ਆਪ ਨੂੰ 21st century 'ਚ ਕਹਿ ਲਈਏ ਜਾਂ ਮਾਡਰਨ ਸਮਾਜ ਦਾ ਇੱਕ ਪਾਰਟ ਸਮਝੀਏ, ਬਟ ਹਜੇ ਵੀ ਇੱਕ ਮੇਜਰ ਸੈਗਮੈਂਟ ਹੈਗਾ ਸੋਸਾਇਟੀ ਦਾ ਜਿਹੜੇ ਕਿ ਇਹੀ ਸੋਚਦੇ ਨੇ ਕਿ ਉਹਨਾਂ ਕੋਲ ਹਰ ਕੋਈ ਰਾਈਟ ਹੈਗਾ ਕਿ ਉਹ ਵਿਮੈਨ ਦੇ ਕੈਰੇਕਟਰ ਨੂੰ, ਵਿਮੈਨ ਦਾ ਕੈਰੇਕਟਰ ਸਰਟੀਫਿਕੇਟ ਦੇ ਸਕਣ।
ਯੂਨੋ ਸਹੀ ਗੱਲ ਹੈ, ਜਦੋਂ ਗੱਲ ਕਰਦੇ ਆ ਵੁਮੈਨ ਇੰਪਾਵਰਮੈਂਟ ਦੀ ਤੇ ਕਿਤੇ ਨਾ ਕਿਤੇ ਯੂਨੋ ਜੋ ਸਾਡੀ ਸਮਝ ਹੈ, ਸਮਾਜ ਦੀ ਸਮਝ ਹੈ, ਉਹ ਦੋ ਉਹਦੇ ਇੱਕ ਦੋ ਹਿੱਸੇ ਨੇ। ਕੁਛ ਲੋਕ ਜਿਹੜੇ ਆ, ਖਾਸ ਤੌਰ 'ਤੇ ਮੈਂ ਜਾਂ ਆਦਮੀਆਂ ਦੀ ਗੱਲ ਕਰਦਾ, ਉਹ ਇਹ ਗੱਲ ਸਮਝਦੇ ਆ ਕਿ ਵੁਮੈਨ ਇੰਪਾਵਰਮੈਂਟ ਇਜ਼ ਅਬਾਊਟ ਕਿ ਉਹਨਾਂ ਨੂੰ ਇੰਨਾ ਇੰਪਾਵਰ ਕਰੋ ਕਿ ਉਹ ਫਾਈਨੈਂਸ਼ਲੀ, ਇਮੋਸ਼ਨਲੀ, ਯੂਨੋ ਸੋਸ਼ਲੀ ਉਹ ਇੰਡੀਪੈਂਡੈਂਟ ਹੋ ਸਕਣ, ਉਹਨਾਂ ਨੂੰ ਕਿਸੇ 'ਤੇ ਨਿਰਭਰ ਨਾ ਕਰੇ। ਜੇ ਤੁਹਾਡੀ ਬੇਟੀ ਹੈ ਤਾਂ ਬਾਪ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਉਹ ਐਸੀ ਕੁਆਲੀਫਿਕੇਸ਼ਨ ਦਵਾਏ, ਐਸੀ ਸਕਿੱਲ ਦਵਾਏ ਕਿ ਉਹਦੀ ਲੜਕੀ, ਬੇਸ਼ੱਕ ਉਹ ਜੈਸੇ ਮਰਜ਼ੀ ਘਰ ਦੇ ਵਿੱਚ ਉਹਨੇ ਵਿਆਹ ਕਰਕੇ ਜਾਣਾ, ਉਹ ਆਪਣੀ ਆਮਦਨ ਆਪਣੇ ਆਪ ਜਿਹੜੀ ਆ ਉਹ ਕਮਾ ਸਕੇ, ਕਿਸੇ 'ਤੇ ਨਿਰਭਰ ਨਾ ਹੋਏ, ਉਹਦੇ ਨਾਲ ਉਹਦੀ ਰਿਸਪੈਕਟ ਜਿਹੜੀ ਆ ਉਹ ਜ਼ਰੂਰ ਡੈਫੀਨੇਟਲੀ ਵੱਧਦੀ ਹੈ, ਕਿਉਂਕਿ ਉਹਨੂੰ ਕਿਸੇ ਤੋਂ ਪੈਸੇ ਨਹੀਂ ਮੰਗਣੇ ਪੈਂਦੇ। ਦੂਸਰਾ, ਉਹ ਇਹ ਵੀ ਕਰਦੇ ਆ ਕਿ ਉਹਨੂੰ ਕੋਈ ਨਾ ਕੋਈ ਐਸੀ ਸਕਿੱਲ, ਚਾਹੇ ਉਹਨੂੰ ਕਰਾਟੇ ਸਿਖਾਉਣ, ਸੈਲਫ ਡਿਫੈਂਸ ਵੀ ਸਿਖਾਉਂਦੇ ਆ ਕਿ ਲੋੜ ਪਏ ਅਤੇ ਉਹ ਸ਼ਾਇਦ ਕਿਸੇ ਦਾ ਨੱਕ ਮੂੰਹ ਤੋੜਨਾ ਪਏ ਤਾਂ ਤੋੜਿਆ ਵੀ ਜਾ ਸਕਦਾ, ਕੋਈ ਬਦਤਮੀਜ਼ੀ ਕਰੇ, ਉਹਦੀ ਬੋਡੀ ਲੈਂਗੁਏਜ ਐਸੀ ਹੋਏ ਕਿ ਉਹਦੇ ਨਾਲ ਕੋਈ ਪੰਗਾ ਨਾ ਲੈ ਸਕੇ। ਓਕੇ, ਜੇ ਅਸੀਂ ਉਸ ਗੱਲ ਬੇਸਿਕਲੀ ਅਸੀਂ ਗੱਲ ਕਰ ਰਹੇ ਹਾਂ ਇੰਡੀਆ ਦੀ ਜਿੱਥੋਂ ਅਸੀਂ ਆਏ ਹਾਂ, ਕਿ ਉੱਥੇ ਇਹ ਬੜੀ ਜ਼ਰੂਰੀ ਹੈ ਕਿ ਇਸ ਕਰਕੇ ਕੋਈ ਤੁਹਾਨੂੰ ਯੂਨੋ ਇੰਟੀਮੀਟੇਟ ਨਾ ਕਰੇ, ਡਰਾਏ ਨਾ ਜਾਂ ਕੁਛ, ਕਿਉਂਕਿ ਜੀ ਆਦਮੀ ਸਟਰੋਂਗ ਹੈ। ਸੋ ਤੁਸੀਂ ਸੈਲਫ ਡਿਫੈਂਸ ਵਾਸਤੇ ਵੀ ਆਪਣਾ ਜਿਹੜਾ ਆ ਉਹਦੇ ਵਾਸਤੇ ਵੀ ਇੱਕ ਚੰਗਾ ਬਾਪ ਜਿਹੜਾ ਆਪਣੀ ਲੜਕੀ ਨੂੰ ਜ਼ਰੂਰ ਤਿਆਰ ਕਰਦਾ। ਅਤੇ ਤੀਸਰੀ ਚੀਜ਼ ਹੈ ਕਿ ਉਹਨੂੰ ਇੰਨਾ ਵੀ ਕਮਜ਼ੋਰ ਨਹੀਂ ਬਣਾਉਂਦਾ ਕਿ ਹਰ ਟਾਈਮ ਉਹ ਆਪਣੇ ਆਪ ਨੂੰ ਕੋਈ ਵੀ ਇਮੋਸ਼ਨਲ ਚੀਜ਼ ਹੈਗੀ ਆ ਅਤੇ ਉਹਨੂੰ ਉਹ ਸੰਭਾਲ ਨਾ ਸਕੇ। ਅਤੇ ਦੂਸਰੇ ਪਾਸੇ ਕੁਛ ਲੋਕ ਜਿਹੜੇ ਆ, ਵੇਖੋ ਜੇ ਅਸੀਂ ਗੱਲ ਕਰੀਏ ਅਹੁਦੇਦਾਰਾਂ ਦੀ ਵੀ, ਜ਼ਿੰਮੇਵਾਰ ਲੋਕਾਂ ਦੀ ਵੀ,
ਇੱਕ ਵਾਰੀ ਸਟੇਟਮੈਂਟ ਆਈ ਸੀਗੀ ਬੀਜੇਪੀ ਦੇ ਉਹ ਐਮ ਪੀ ਨੇ ਬਾਬੂ ਲਾਲ ਗੌਰ, ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਸੀਗੀ ਕਿ ਜਿਹੜੀਆਂ ਔਰਤਾਂ ਲੜਕੀਆਂ ਜਿਹੜੀਆਂ ਨੇ ਉਹ ਜੀਨ ਪਾਉਂਦੀਆਂ ਨੇ ਉਹ ਜੀ ਉਵੇਂ ਦੀਆਂ ਹੀ ਹੁੰਦੀਆਂ ਜਿਵੇਂ ਲੜਕੀਆਂ ਜਿਹੜੀਆਂ ਜੀ ਜਿਹੜੀਆਂ ਡਾਂਸ ਕਰਦੀਆਂ ਬੰਦਿਆਂ ਦੇ ਨਾਲ ਜਾਂ ਉਹ ਸ਼ਰਾਬ ਪੀਂਦੀਆਂ ਨੇ। ਸੋ ਕੁਛ ਇਹੋ ਜਿਹਾ ਸੈਗਮੈਂਟ ਵੀ ਹੈਗਾ ਜਿਹੜਾ ਇਸ ਚੀਜ਼ ਤੋਂ ਵੀ ਡਰਦਾ ਕਿ ਸ਼ਾਇਦ ਵੁਮੈਨ ਇੰਪਾਵਰਮੈਂਟ ਜਿਹੜੀ ਆ ਉਹਦਾ ਮਤਲਬ ਇਹ ਹੈ ਕਿ ਜੀ ਆਜ਼ਾਦੀ, ਇਹੋ ਜਿਹੀ ਆਜ਼ਾਦੀ ਕਿ ਜੀ ਇਹ ਬੱਚੇ ਨਹੀਂ ਸੰਭਾਲਣਗੀਆਂ, ਇਹ ਸ਼ਾਇਦ ਹੁਣ ਸਾਡੀ ਗੱਲ ਨਹੀਂ ਸੁਣਨਗੀਆਂ, ਜਿਹੜੀ ਮੇਲ ਡੋਮੀਨੇਸ਼ਨ ਆ ਉਹਨੂੰ ਇਹ ਕੁਐਸਚਨ ਕਰਨਗੀਆਂ, ਜਾਂ ਇਹ ਸਾਡੇ 'ਤੇ ਨਿਰਭਰ ਨਹੀਂ ਹੋਣਗੀਆਂ ਅਤੇ ਜਿੱਥੇ ਮਰਜ਼ੀ ਯੂਨੋ ਗੱਡੀ ਚੁੱਕ ਕੇ ਉਹ ਜਾ ਸਕਦੀਆਂ, ਆਪਣੀ ਕੋਈ ਹੋਬੀਜ਼ ਪਰਸਿਊ ਕਰ ਸਕਦੀਆਂ। ਸੋ ਇੱਕ ਡਰ ਜਿਹੜਾ ਉਹ ਵੀ ਉਸ ਮੇਲ ਸੈਗਮੈਂਟ ਜਿਹੜਾ ਹੈਗਾ ਉਹਦੇ ਉੱਤੇ ਪੈਂਦਾ ਆ ਕਿ ਉਹ ਚਾਹੁੰਦੇ ਨਹੀਂ ਹੈ ਕਿ ਕਿਤੇ ਨਾ ਕਿਤੇ ਉਹ ਇਸ ਕਰਕੇ ਇਹੋ ਜਿਹਾ ਇੱਕ ਆਪਣੀ ਇਨਸਿਕਿਉਰਿਟੀ ਜਿਹੜੀ ਹੈ ਕਿ ਇੱਕ ਤਰ੍ਹਾਂ ਦੀ ਐਸੀ ਆਜ਼ਾਦੀ ਹੋਏਗੀ ਜਿਹਦੇ ਨਾਲ ਜਿਹੜਾ ਕੰਟਰੋਲ ਹੈ ਚਾਹੇ ਉਹ ਬਾਪ ਦਾ ਹੋਏ ਚਾਹੇ ਉਹ ਭਰਾ ਦਾ ਆ ਚਾਹੇ ਕਿਸੇ ਦਾ। ਔਰ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਇਹ ਜ਼ਰੂਰੀ ਨਹੀਂ ਹੈ ਕਿ ਸਿਰਫ ਹਸਬੈਂਡ ਜਾਂ ਤੁਹਾਡੇ ਜਿਹੜੇ ਬੋਏਫ੍ਰੈਂਡ ਨੇ ਉਹਨਾਂ ਨੇ ਇਹ ਵੂਮੈਨ ਇੰਪਾਵਰਮੈਂਟ ਦਾ ਉਹਨਾਂ ਨੂੰ ਚੈਲੇਂਜ ਲੱਗਦਾ, ਕਈ ਵਾਰ ਜਿਹੜਾ ਚੈਲੇਂਜ ਜਿਹੜਾ ਆ ਉਹ ਫਾਦਰ ਨੂੰ ਵੀ ਲੱਗ ਸਕਦਾ, ਚੈਲੇਂਜ ਜਿਹੜਾ ਆ ਉਹ ਬ੍ਰਦਰ ਨੂੰ ਵੀ ਲੱਗ ਸਕਦਾ, ਚੈਲੇਂਜ ਜਿਹੜਾ ਆ ਤੁਹਾਡੇ ਦੋਸਤਾਂ ਨੂੰ ਵੀ ਲੱਗ ਸਕਦਾ, ਇਹ ਕਿਸੇ ਨੂੰ ਵੀ ਚੈਲੇਂਜ ਲੱਗ ਸਕਦਾ। ਸੋ ਤੁਸੀਂ ਯੂਨੋ ਯੂ ਆ ਤੁਸੀਂ ਵੇਖੋ ਤੁਸੀਂ ਇੱਕ ਯੂਨੋ ਐਸੀ ਫੈਮਿਲੀ ਨੂੰ ਬਿਲੋਂਗ ਕਰਦੇ ਹੋ ਜਿਹੜੀ ਪੜ੍ਹੀ ਲਿਖੀ ਸੀ ਅਤੇ ਤੁਸੀਂ ਕਾਲਜ ਵੀ ਗਏ ਹੋ ਯੂਨੋ ਮੈਡੀਕਲ ਕਾਲਜ ਵੀ ਰਹੇ ਹੋ, ਸੋ ਤੁਹਾਡਾ ਕੀ ਐਕਸਪੀਰੀਅੰਸ ਹੈਗਾ, ਤੁਸੀਂ ਸਰੋਤਿਆਂ ਨਾਲ ਕੀ ਸ਼ੇਅਰ ਕਰਨਾ ਚਾਹੁੰਦੇ ਹੋ ਕਿ ਵਾਕਈ ਇਹ ਇੱਕ ਡਰ ਵੀ ਹੈ ਕਿਤੇ ਨਾ ਕਿਤੇ ਕਿ ਜੇ ਲੜਕੀ ਇਹਨੂੰ ਜੀ ਅੰਪਾਵਰ ਹੋ ਗਈ ਅਤੇ ਇਹ ਜੀ ਆਜ਼ਾਦ ਹੋ ਜਾਏਗੀ, ਇਹ ਸਾਡੇ ਕੰਟਰੋਲ 'ਚੋਂ ਬਾਹਰ ਹੋ ਜਾਏਗੀ, ਇਸ ਤਰ੍ਹਾਂ ਵੀ ਹੁੰਦਾ?
ਯੈਸ ਜੀ, ਸੈਡਲੀ ਸਾਨੂੰ ਲੱਗਦਾ ਕਿ ਜੇ ਅਸੀਂ ਕੁੜੀਆਂ ਨੂੰ ਇੰਪਾਵਰ ਕਰ ਦਈਏ ਉਹਨਾਂ ਨੂੰ ਆਹ ਸਭ ਸਕਿੱਲਸ ਜਿਹੜੇ ਯੂ ਜਸਟ ਮੈਨਸ਼ਨ ਕਿ ਆਹ ਵਾਲੇ ਸਕਿੱਲਸ ਸਿਖਾ ਦਈਏ ਜਾਂ ਕੁਛ ਤਾਂ ਸਾਡੀ ਮੇਲ ਡੋਮੀਨੈਂਸ ਜਿਹੜੀ ਉਹ ਖਤਮ ਹੋ ਜਾਏਗੀ, ਇਹ ਖਤਰਾ ਲੱਗਦਾ ਹੈ ਮੇਲ ਈਗੋ ਨੂੰ ਲੱਗਦਾ ਹੈ, ਆਮ ਸੋਰੀ ਇਟ ਇਜ਼ ਟਰੂ, ਬਟ ਮੈਨੂੰ ਨਹੀਂ ਲੱਗਦਾ ਕਿ ਰਾਦਰ ਦੈਨ ਅਸੀਂ ਯੂਨੋ ਸਾਰਾ ਫੋਕਸ ਕੀਤਾ ਹੋਇਆ ਕਿ ਅਸੀਂ ਆਪਣੀਆਂ ਕੁੜੀਆਂ ਨੂੰ ਆਹ ਸਿਖਾ ਦਈਏ ਆਹ ਸਿਖਾ ਦਈਏ, ਬਟ ਸਮਵੇਅਰ ਅਸੀਂ ਭੁੱਲ ਰਹੇ ਹਾਂ ਕਿ ਅਸੀਂ ਕੁੜੀਆਂ ਨੂੰ ਤਾਂ ਜ਼ਰੂਰ ਇਹ ਸਾਰੇ ਸਕਿੱਲਸ ਦੇਣੇ ਹੈ, ਬਟ ਕਦੀ ਅਸੀਂ ਸੋਚਿਆ ਹੈ ਕਿ ਅਸੀਂ ਆਪਣੇ ਲੜਕਿਆਂ ਨੂੰ ਆਪੋਜ਼ਿਟ ਜੈਂਡਰ ਦੀਆਂ ਵੇਮਨ ਦੀ ਇੱਜ਼ਤ ਕਰਨਾ ਸਿਖਾ ਰਹੇ ਹਾਂ ਉਹਨਾਂ ਨੂੰ, ਕਿ ਅਸੀਂ ਉਹਨਾਂ ਨੂੰ ਸਿਖਾ ਰਹੇ ਹਾਂ ਕਿ ਅਸੀਂ ਉਹਨਾਂ ਦੀ ਬਰਾਬਰ ਦੀ ਉਹਨਾਂ ਨੂੰ ਰਿਸਪੈਕਟ ਦੇਣੀ ਹੈ ਅਤੇ ਉਹਨਾਂ ਨੂੰ ਇਕੁਅਲ ਸਮਝਣਾ ਹੈ, ਅਤੇ ਉਹਨਾਂ ਨੂੰ ਜਸਟ ਲਾਈਕ ਜਿਵੇਂ ਹੁਣ ਸੋਰੀ ਟੂ ਸੇ ਕਾਫੀ ਮੀਡੀਆ ਜਾਂ ਕਾਫੀ ਮਿਊਜ਼ਿਕ 'ਚ ਵੀ ਇੱਦਾਂ ਦੇ ਸੌਂਗਸ ਜਾਂ ਕੁਛ ਇੱਦਾਂ ਆ ਰਹੇ ਨੇ ਵਿਚ ਇਜ਼ ਵਿਮੈਨ ਨੂੰ ਓਬਜੈਕਟੀਫਾਈ ਕੀਤਾ ਜਾਂਦਾ ਹੈ ਕਿ ਉਹ ਇਹੋ ਜਿਹੇ ਕੱਪੜੇ ਪਾ ਰਹੀਆਂ ਨੇ ਤਾਂ ਉਹ ਇੱਦਾਂ ਨੇ, ਸੋ ਬਹੁਤ ਸਾਰੇ ਫੈਕਟਰਸ ਨੇ ਜਿਹੜੇ ਕਿ ਵਿਮੈਨ ਦੀ ਇਹੋ ਜਿਹੀ ਇਮੇਜ ਦੇ ਨਾਲ ਜਾਂ ਇਹੋ ਜਿਹੇ ਡਰੈਸਅਪ ਦੇ ਨਾਲ ਇਹੋ ਜਿਹਾ ਉਹਨਾਂ ਨੂੰ ਜੱਜ ਕਰ ਰਹੇ ਨੇ ਜਾਂ ਉਹਨਾਂ ਦਾ ਕੈਰੇਕਟਰ ਡਿਫਾਈਨ ਕਰ ਰਹੇ ਨੇ। ਸੋ ਆਈ ਥਿੰਕ ਦੋਨਾਂ ਨੂੰ, ਬੋਥ ਮੇਲਸ ਐਂਡ ਫੀਮੇਲਸ, ਦੇ ਨੀਡ ਟੂ ਲਰਨ ਕਿ ਇੱਕ ਮਿਊਚੁਅਲ ਰਿਸਪੈਕਟ ਨਾਮ ਦੀ ਵੀ ਚੀਜ਼ ਹੈ ਅਤੇ ਆਜ਼ਾਦੀ ਜਿਹੜੀ ਵੀ ਆਈ ਥਿੰਕ ਮਿਲਦੀ ਹੈ ਉਹਦਾ ਹਮੇਸ਼ਾ ਸਹੀ ਯੂਜ਼ ਕਰੋ ਐਂਡ ਮਿਊਚੁਅਲ ਰਿਸਪੈਕਟ ਸਿੱਖੋ ਰਾਦਰ ਦੈਨ ਇੱਕ ਦੂਜੇ ਜੈਂਡਰ ਨੂੰ ਸੁਪੀਰੀਅਰ ਜਾਂ ਇਨਫੀਰੀਅਰ ਪਰੂਵ ਕਰਨ ਦੀ ਬਜਾਏ।
ਥੈਂਕ ਯੂ, ਪਰ ਮੈਂ ਡਾਕਟਰ ਸਾਹਿਬ ਗੱਲ ਜਿਹੜੀ ਕਰਨ ਦੀ ਕੋਸ਼ਿਸ਼ ਇਹ ਕਰ ਰਿਹਾ ਕਿ ਕਈ ਵਾਰ ਅਕਸਰ ਕੀ ਹੁੰਦਾ ਕਿ ਬਲੇਮ ਗੇਮ ਜਿਹੜੀ ਹੈ ਨਾ ਉਹ ਜੈਂਡਰ ਜੈਂਡਰ 'ਤੇ ਹੋ ਜਾਂਦੀ ਹੈ, ਪਰ ਬੜੀ ਵਾਰੀ ਇਹ ਵੀ ਸਾਹਮਣੇ ਆਇਆ ਕਿ ਇਸ ਇਕੱਲੇ ਸਿਰਫ ਮੇਲ ਹੀ ਰਿਸਪੋਂਸੀਬਲ ਨਹੀਂ ਹੈ। ਜੇ ਹੁਣ ਐਸੇ ਇੰਸੀਡੈਂਟ ਦੀ ਗੱਲ ਕਰ ਲਈਏ, ਵੇਖੋ ਯੂਨੋ ਇੱਕ ਚੀਫ ਮਿਨਿਸਟਰ ਨੇ ਬੜੇ ਅਹੁਦੇਦਾਰ ਨੇ ਪੂਰੀ ਸਟੇਟ ਦਾ ਇੱਕ ਫੇਸ ਆ, ਉਹ ਐਸੀ ਸਟੇਟਮੈਂਟ ਦੇ ਰਿਹਾ ਪਰ ਉਹਨੂੰ ਵੇਖੋ ਕਿਸੇ ਵੀ ਯੂਨੋ ਜੇ ਅਸੀਂ ਗੱਲ ਕੀਤੀ ਜਾਏ, ਵੇਖੋ ਕੰਗਨਾ ਰਣਾਵਤ ਜੀ ਰਿਹਾਨਾ ਜਿਹੜੀ ਹੈ ਉਹ ਇੱਕ ਸਟੇਟਮੈਂਟ ਦੇ ਦੇ ਅਤੇ ਉਹਦੇ ਉੱਤੇ ਇੰਨਾ ਕੁਛ ਉਹ ਜਿਹੜੇ ਆ ਉਹ ਬੋਲਦੇ ਆ, ਜੇ ਫਾਰਮਰ ਪ੍ਰੋਟੈਸਟ ਉੱਤੇ ਕੋਈ ਬਜ਼ੁਰਗ ਮਾਤਾ ਜਿਹੜੀ ਆ ਉਹ ਜਾ ਰਹੀ ਹੈ ਉਹਦੇ ਉੱਤੇ ਵੀ ਉਹ ਘਟੀਆ ਤੋਂ ਘਟੀਆ ਸਟੇਟਮੈਂਟ ਜਿਹੜੀ ਆ ਉਹ ਦੇ ਦਿੰਦੀ ਹੈ। ਹੇਮਾ ਮਾਲਨੀ ਜੀ ਜਿਹੜੇ ਆ ਉਹ ਵੀ ਇੱਕ ਯੂਨੋ ਸ਼ੀਜ਼ ਅ ਲੇਡੀ, ਉਹ ਇੰਨੇ ਵੱਡੇ ਉੱਥੇ ਸਾਡੇ ਰਹੇ ਆ ਸਟਾਰ, ਉਹ ਬੀਜੇਪੀ ਦੇ ਮੈਂਬਰ ਵੀ ਨੇ। ਯੂਨੋ ਜੇ ਸਮ੍ਰਿਤੀ ਇਰਾਨੀ ਜੀ ਗੱਲ ਕੀਤੀ ਜਾਏ ਉਹ ਤਾਂ ਹਿਊਮਨ ਰਿਸੋਰਸਿਸ ਦੇ ਮਿਨਿਸਟਰ ਵੀ ਰਹੇ ਆ, ਯੂਨੋ ਸਾਰੀਆਂ ਲੇਡੀਜ਼ ਨੇ। ਪਰ ਵੇਖੋ ਜਦੋਂ ਇਹ ਗੱਲ ਆਉਂਦੀ ਹੈ, ਸਟੇਟਮੈਂਟ ਦਿੱਤੀ ਹੈ ਕਿਸੇ ਇੱਕ ਚੀਫ ਮਿਨਿਸਟਰ ਨੇ ਅਤੇ ਸਾਰਿਆਂ ਨੇ ਚੁੱਪ ਸਾਧੀ ਹੋਈ ਹੈ। ਸੋ ਤੁਹਾਨੂੰ ਲੱਗਦਾ ਵੀ ਔਰਤ ਵੀ ਔਰਤ ਦੀ ਦੁਸ਼ਮਣ ਹੈ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ? ਯੂਨੋ ਆਦਮੀਆਂ ਦੇ ਉੱਤੇ ਅਸੀਂ ਕੁਐਸਚਨ ਜ਼ਰੂਰ ਕਰਦੇ ਹਾਂ ਔਰ ਬਣਦਾ ਵੀ ਹੈ, ਪਰ ਮੇਰਾ ਸਵਾਲ ਇਹ ਹੈ ਕਿ ਡਜ਼ ਐਕਚੁਅਲੀ ਇੱਕ ਔਰਤ ਵੀ ਕਿਸੇ ਔਰਤ ਨੂੰ ਜਿਹੜੀ ਆ ਇੰਪਾਵਰ ਕਰ ਰਹੀ ਹੈ, ਜਾਂ ਉਹਦੇ ਉੱਤੇ ਵੀ ਕੋਈ ਤੁਹਾਨੂੰ ਕੁਐਸਚਨ ਹੈਗਾ?
ਜੀ ਬਿਲਕੁਲ, ਔਰਤ ਔਰਤ ਦੀ ਦੁਸ਼ਮਣ ਹੈਗੀ ਹੈ, ਇਟ ਇਜ਼ ਨੋਟ ਡਿਨਾਈਂਗ ਇਨ ਦਾ ਫੈਕਟ, ਚਾਹੇ ਉਹ ਘਰ 'ਚ ਹੋਵੇ, ਫੈਮਿਲੀ 'ਚ ਹੋਵੇ ਜਾਂ ਅਦਰਵਾਈਜ਼ ਵੀ ਸੋਸਾਇਟੀ ਐਟ ਲਾਰਜ, ਅਸੀਂ ਜ਼ਰੂਰ ਦੇਖਦੇ ਹਾਂ ਕਿ ਹੈ। ਬਟ ਵੈਨ ਯੂ ਟਾਕ ਅਬਾਊਟ ਵੁਮੈਨ ਇੰਪਾਵਰਮੈਂਟ, ਆਈ ਥਿੰਕ ਸਭ ਤੋਂ ਵੱਡੀ ਰਿਸਪੋਂਸੀਬਿਲਿਟੀ ਵੁਮੈਨ 'ਤੇ ਹੀ ਹੁੰਦੀ ਹੈ ਕਿ ਦੂਸਰੇ ਨੂੰ ਇੰਪਾਵਰ ਕੀਤਾ ਜਾਏ। ਐਂਡ ਮੈਂ ਜਦੋਂ ਮੈਂ when I migrated to Canada, I was glad ke meri jehdi first job si gi, I worked for a woman entrepreneur. And bahut vadda ek difference jehda main dekhan nu milya ki jehda shayad meri country ch nahi siga ke ਮੈਨੂੰ ਕੋਈ ਖਾਸ ਉਮੀਦ ਨਹੀਂ ਸੀਗੀ ਕਿ ਇੱਕ ਨਵੇਂ ਇਮੀਗ੍ਰੈਂਟ ਨੂੰ ਇੱਕ ਵਧੀਆ ਪੋਜੀਸ਼ਨ ਰਾਈਟ ਅਵੇ ਆਫਰ ਹੋ ਜਾਏਗੀ ਬਟ ਜਸਟ ਬਿਕੋਜ਼ ਸ਼ੀ ਵਾਜ਼ ਅ ਵੁਮਨ ਐਂਡ ਉਹਨੇ ਮਿਹਨਤ ਕਰਕੇ ਇੱਕ ਕੰਪਨੀ ਖੜੀ ਕੀਤੀ ਸੀਗੀ ਉਹ ਮੇਰੇ ਵਰਗੀਆਂ ਨਵੀਆਂ ਆਈਆਂ ਵੁਮਨ ਨੂੰ ਉਹ ਮੌਕਾ ਦੇ ਰਹੀ ਸੀਗੀ ਉਹ ਰਾਈਟ ਸੋ ਕਿਤੇ ਨਾ ਕਿਤੇ ਆਈ ਥਿੰਕ ਵੀ ਨੀਡ ਲੋਟ ਮੋਰ ਵੁਮਨ ਲਾਈਕ ਦੀਸ ਜਿਹੜੀਆਂ ਕਿ ਇੱਕ ਦੂਸਰੇ ਨੂੰ ਸਮਝਣ ਅਤੇ ਉਹੀ ਪਲੈਟਫਾਰਮ ਦੇਣ ਜੋ ਉਹ ਡਿਜ਼ਰਵ ਕਰਦੀਆਂ ਐਂਡ ਇਹੋ ਜਿਹੀ ਜਿਹੜੀ ਸੋਚ ਹੈ ਧੱਕਿਆਨੂਸੀ ਸੋਚ ਹੈ ਜਿਹੜੀ ਉਸ ਤੋਂ ਉਹ ਆਈ ਥਿੰਕ ਉਹਨੂੰ ਅਵੋਇਡ ਕਰਨ ਅਤੇ ਉਹਨੂੰ ਇਨਕਰੇਜ ਬਿਲਕੁਲ ਵੀ ਨਾ ਕਰਨ
ਥੈਂਕ ਯੂ ਡਾਕਟਰ ਸਾਹਿਬ ਅਸੀਂ ਕਾਫੀ ਸੀਰੀਅਸ ਗੱਲਾਂ ਕਰ ਲਈਆਂ ਹੋਰ ਵੀ ਗੱਲਾਂ ਚੱਲਦੀਆਂ ਰਹਿਣਗੀਆਂ ਮੈਨੂੰ ਲੱਗਦਾ ਥੋੜ੍ਹਾ ਜਿਹਾ ਅਸੀਂ ਇਹਨੂੰ ਆਪਣੇ ਸਰੋਤਿਆਂ ਨਾਲ ਵਧੀਆ ਜਿਹਾ ਮਿਊਜ਼ਿਕ ਜਿਹੜਾ ਹੈ ਉਹ ਸ਼ੇਅਰ ਕਰ ਲਈਏ ਤਾਂ ਕਿ ਥੋੜ੍ਹਾ ਯੂਨੋ ਮੂਡ ਇਨਲਾਈਟਨ ਹੋ ਜਾਵੇ ਠੀਕ ਹੈ
ਸਕਦੀ ਨਹੀਂ ਮੈਂ ਜੀ ਸਕਦਾ ਨਹੀਂ ਕੋਈ ਦੂਸਰੀ ਮੈਂ ਸ਼ਰਤਾਂ ਵੀ ਰੱਖਦਾ ਨਹੀਂ ਕਿਆ ਤੇਰੇ
ਸਾਡੇ ਸੁਣਨ ਵਾਲੇ ਸਾਡੇ ਨਾਲ ਕਾਲ ਦੇ ਥਰੂ ਸਟੂਡੀਓ ਨੂੰ ਕਾਲ ਕਰਕੇ ਜ਼ਰੂਰ ਜੁੜ ਸਕਦੇ ਆ ਜੇ ਉਹਨਾਂ ਦਾ ਕੋਈ ਵਿਚਾਰ ਹੋਏ ਇਸ ਟੌਪਿਕ 'ਤੇ ਵੁਮਨ ਇੰਪਾਵਰਮੈਂਟ 'ਤੇ ਜੋ ਸਾਡਾ ਪ੍ਰੋਗਰਾਮ ਸੁਣ ਰਹੇ ਨੇ ਅਤੇ ਸਾਡੇ 'ਚ ਸਟੂਡੀਓ ਦੇ ਉੱਤੇ ਜ਼ਰੂਰ ਕਾਲ ਕਰ ਸਕਦੇ ਆ ਸਟੂਡੀਓ ਦਾ ਨੰਬਰ ਹੈ 416-620-1778 ਡਾਕਟਰ ਸਾਹਿਬ ਜਿਹੜੀ ਗੱਲ ਚੱਲ ਰਹੀ ਸੀਗੀ ਉਹਦੇ 'ਚ ਯੂਨੋ ਅਸੀਂ ਗੱਲ ਵੇਖੀ ਹੈ ਕਿ ਇਹ ਸਿਰਫ ਇੱਕ ਚੀਫ ਮਿਨਿਸਟਰ ਦਾ ਬਿਆਨ ਨਹੀਂ ਹੈ ਕਾਲਜਿਸ ਵਿੱਚ ਤੁਸੀਂ ਵੀ ਉੱਥੇ ਇੰਡੀਆ ਦੇ ਵਿੱਚ ਜਦੋਂ ਸੀਗੇ ਸ਼ਾਇਦ ਇਹ ਜਿਹੜੇ ਈਵਨ ਪੰਜਾਬ ਦੇ ਵਿੱਚ ਮੈਡੀਕਲ ਕਾਲਜ ਦੇ ਵਿੱਚ ਵੀ ਇਹ ਆਰਡਰ ਦਿੱਤੇ ਗਏ ਸੀਗੇ ਕਿ ਲੜਕੀਆਂ ਜਿਹੜੀਆਂ ਨੇ ਉਹ ਟਾਈਟ ਜੀਨ ਨਹੀਂ ਪਾ ਸਕਦੀਆਂ ਅਤੇ ਯੂਨੋ ਕਿਤੇ ਕੋਈ ਆਰਡਰ ਆਉਂਦੇ ਆ ਕਿਤੇ ਕੋਈ ਹਰ ਟਾਈਮ ਅਸੀਂ ਯੂਨੋ ਰੈਦਰ ਦੈਨ ਕਿ ਅਸੀਂ ਯੂਨੋ ਇੰਸਟਰਕਸ਼ਨ ਦਈਏ ਕਿ ਇਟ ਇਜ਼ ਨੋਟ ਅਬਾਊਟ ਡਰੈਸ ਦੇਖੋ ਜੀਨ ਜਿਹੜੀ ਆ ਉਹਨੇ ਤੁਹਾਡੀ ਸੋਚ ਹੁਣ ਤੁਸੀਂ ਇੱਥੇ ਕੈਨੇਡਾ 'ਚ ਰਹਿ ਰਹੇ ਹੋ ਦੇਖੋ ਇੱਥੇ ਇੱਕ ਬਾਪ ਵੀ ਹੈ ਉਹ ਭਰਾ ਵੀ ਆ ਹਰ ਇੱਕ ਤਰ੍ਹਾਂ ਦੀ ਡਰੈਸ ਜਿਹੜੀ ਆ ਉਹ ਡਰੈਸ ਇਜ਼ ਨੋਟ ਸਮਥਿੰਗ ਜਿਹਦੇ ਬਾਰੇ ਉਹ ਕੋਈ ਗੱਲ ਵੀ ਕਰਦੇ ਆ ਇਟਸ ਐਕਸੈਪਟਡ ਨੋਰਮ ਕਿ ਜਿਵੇਂ ਕੋਈ ਵੀ ਹੈ ਯੂਨੋ ਤੁਸੀਂ ਯੂਨੋ ਕੋਈ ਆਦਮੀ ਕੱਪੜਾ ਪਾਉਂਦਾ ਆ ਕੋਈ ਬੀਚ 'ਤੇ ਜਾ ਸਕਦਾ ਔਰਤ ਵੀ ਜਾ ਸਕਦੀ ਹੈ ਅਤੇ ਅਸੀਂ ਜੱਜ ਕਿਉਂ ਕਰਦੇ ਹਾਂ ਕਿਸੇ ਨੂੰ ਯੂਨੋ ਜਸਟ ਬਿਕੋਜ਼ ਕਿ ਕਿਸੇ ਨੇ ਸਿਰ 'ਤੇ ਚੁੰਨੀ ਰੱਖੀ ਹੈ ਡਜ਼ਨਟ ਮੈਟਰ ਡਜ਼ਨਟ ਮੀਨ ਕਿ ਵੀ ਉਸ ਉਹ ਔਰਤ ਜਿਹੜੀ ਉਹ ਚੰਗੀ ਹੈ ਅਤੇ ਦੂਸਰੇ ਪਾਸੇ ਜੇ ਕਿਸੇ ਨੇ ਯੂਨੋ ਵਰਕਿੰਗ ਕਲਾਸ ਹੁਣ ਡਾਂਸਰ ਹੈ ਉਹਦਾ ਪ੍ਰੋਫੈਸ਼ਨ ਹੈ ਓਕੇ ਲੜਕੀਆਂ ਨੇ ਹੈਰਾਨੀ ਬੜੀ ਇਸ ਚੀਜ਼ ਦੀ ਹੁੰਦੀ ਹੈ ਵੇਖੋ 1705 ਦੇ ਵਿੱਚ ਮਾਈ ਭਾਗੋ ਨੇ ਸਿੱਖ ਫੌਜ ਜਿਹੜੀ ਆ ਉਹ ਲੀਡ ਕੀਤੀ ਆ ਮੁਗਲਾਂ ਨਾਲ ਲੜਾਈ ਕੀਤੀ ਹੈ ਠੀਕ ਹੈ ਉਹ ਸਾਡੇ ਸਿੱਖ ਕਮਾਂਡਰ ਸੀਗੇ 1705 ਔਰ ਅੱਜ 2021 ਹੋ ਗਿਆ ਅੱਜ ਫਿਰ ਅਸੀਂ ਵੁਮੈਨ ਇੰਪਾਵਰਮੈਂਟ ਦੀ ਗੱਲ ਕਰ ਰਹੇ ਹਾਂ ਜਿੱਥੇ ਮਹਾਂਵੀਰ ਜੀ ਹਰਿਆਣੇ ਦੇ ਜਿਹੜੇ ਆ ਉਹਨਾਂ ਨੇ ਆਪਣੀਆਂ ਤਿੰਨਾਂ ਬੇਟੀਆਂ ਨੂੰ ਅਖਾੜੇ 'ਚ ਯੂਨੋ ਰੈਸਲਿੰਗ ਵਾਲੀ ਡਰੈਸ ਪਵਾ ਕੇ ਅਖਾੜੇ 'ਚ ਉਤਾਰਿਆ ਔਰ ਅੱਜ ਉਹ ਹਰਿਆਣੇ ਦੀ ਜਿਹੜੀ ਆ ਉਹ ਸ਼ਾਨ ਬਣ ਗਈਆਂ ਨੇ ਓਕੇ ਸੋ ਇਹ ਵੀ ਬਾਪ ਹੈਗੇ ਆ ਓਕੇ ਸੋ ਗੱਲ ਇੱਥੇ ਇਹ ਨਹੀਂ ਹੈ ਕਿ ਤੁਸੀਂ ਕੱਪੜੇ ਕਿਹੜੇ ਪਾ ਰਹੇ ਹੋ ਤੁਹਾਡਾ ਪ੍ਰੋਫੈਸ਼ਨ ਜਿਹੜਾ ਆ ਹੋ ਸਕਦਾ ਤੁਸੀਂ ਉਹਦੇ 'ਚ ਸਕਰਟ ਪਾਓ ਉਹਦੇ 'ਚ ਤੁਸੀਂ ਡਾਂਸਰ ਹੋ ਤੁਸੀਂ ਸਵਿਮਿੰਗ ਕਰਨੀ ਆ ਤੁਸੀਂ ਅਥਲੀਟ ਹੋ ਤੁਸੀਂ ਪੰਜਾਬ ਦੀਆਂ ਕਿੰਨੀਆਂ ਨੌਜਵਾਨ ਲੜਕੀਆਂ ਕਬੱਡੀ ਖੇਡਦੀਆਂ ਨੇ ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਡਿਫਾਈਨ ਨਹੀਂ ਕਰਦੀਆਂ ਕਿ ਉਹ ਇਨਸਾਨ ਜਿਹੜਾ ਉਹ ਕਿਵੇਂ ਦਾ ਹੈਗਾ ਇੱਥੇ ਡਾਕਟਰ ਸਾਹਿਬ ਮੈਂ ਤੁਹਾਡੇ ਵਿਚਾਰ ਇਸ ਚੀਜ਼ 'ਤੇ ਲੈਣਾ ਚਾਹੁੰਦਾ ਕਿ ਕੀ ਵਜ੍ਹਾ ਆ ਕਿ ਅਸੀਂ ਇੰਨਾ ਜ਼ਿਆਦਾ ਜਿਹੜਾ ਆ ਕੱਪੜੇ ਨੂੰ ਬੰਦੇ ਦੇ ਕਰੈਕਟਰ ਨਾਲ ਜੋੜਨਾ ਸ਼ੁਰੂ ਕਰਤਾ ਕੀ ਵਜ੍ਹਾ ਹੈ ਜਦੋਂ ਤੁਸੀਂ ਵੀ ਯੂਨੋ ਵੱਡੇ ਹੋਏ ਹੋ ਠੀਕ ਹੈ ਕਿੱਥੇ ਜਾ ਕੇ ਇਹ ਜਿਹੜੀ ਆ ਇਹ ਯੂਨੋ ਇੱਕ ਗਲਤੀ ਹੁੰਦੀ ਆ ਚਾਹੇ ਉਹ ਪੇਰੈਂਟਸ ਨੇ ਰਾਈਡਿੰਗ ਫੈਕਟਰ ਕੀ ਹੈ ਜਦੋਂ ਲੜਕੀਆਂ ਨੂੰ ਕਹਿੰਦੇ ਆ ਸ਼ਾਮੀ 6 ਵਜੇ ਹਨੇਰਾ ਹੋ ਗਿਆ ਘਰੇ ਪਹੁੰਚ ਜਿਓ ਵਾਏ ਮਤਲਬ ਕਿ ਉਹਨਾਂ ਨੂੰ ਕਿੱਥੇ ਗਲਤੀ ਹੈ? ਇਜ਼ ਇਟ ਸਰਕਾਰ ਦੀ ਗਲਤੀ ਹੈ, ਲੋਕਾਂ ਦੀ ਮੈਂਟੈਲਿਟੀ ਦੀ ਗਲਤੀ ਹੈ, ਜਾਂ ਲੜਕੀਆਂ ਨੂੰ ਅਸੀਂ ਡਰਾ ਕੇ ਇਵੇਂ ਰੱਖਦੇ ਹਾਂ ਕਿ ਆਹ ਹੋ ਜਾਏਗਾ ਆਹ ਹੋ ਜਾਏਗਾ ਲਗਾਤਾਰ, ਔਰ ਕਿਤੇ ਨਾ ਕਿਤੇ ਉਹ ਵੀ ਉਹਨਾਂ ਦੀ ਸਾਰੀ ਉਮਰ ਦੀ ਪਰਸਨੈਲਿਟੀ ਬਣ ਜਾਂਦੀ ਹੈ ਅਸੀਂ ਜੇ ਸਾਊਥ ਏਸ਼ੀਅਨ ਲੜਕੀਆਂ ਦੀ ਗੱਲ ਕਰੀਏ ਤਾਂ।
ਬਿਲਕੁਲ ਜੀ, ਆਈ ਸਟਰੋਂਗਲੀ ਫੀਲ ਕਿ ਅਸੀਂ ਕੁੜੀਆਂ ਨੂੰ ਬਹੁਤ ਹੀ ਇੱਦਾਂ ਸ਼ੁਰੂ ਤੋਂ ਹੀ ਆਈ ਥਿੰਕ ਬਸ ਫੋਰਚੁਨੇਟਲੀ ਆਈ ਵਾਜ਼ ਲੱਕੀ ਕਿ ਮੈਂ ਇਹੋ ਜਿਹੀ ਫੈਮਿਲੀ ਦੇ ਵਿੱਚ ਆਈ ਵਾਜ਼ ਬੋਰਨ ਐਂਡ ਬਰੋਟ ਅਪ, ਅਤੇ ਮੈਂ ਔਰ ਮੇਰੀ ਸਿਸਟਰ ਅਸੀਂ ਸਿਰਫ ਟੂ ਗਰਲਸ ਇਨ ਦਾ ਫੈਮਿਲੀ, ਬਟ ਸਾਨੂੰ ਕਦੀ ਇੱਦਾਂ ਔਕਵਰਡ ਫੀਲ ਨਹੀਂ ਹੋਇਆ ਜਾਂ ਸਮਥਿੰਗ ਕਿ ਜਿੱਦਾਂ ਸਾਡੇ 'ਤੇ ਕੋਈ ਰਿਸਟ੍ਰਿਕਸ਼ਨਸ ਹੋਵੇ ਜਾਂ ਟਾਈਮ ਦੀਆਂ ਜਾਂ ਕੱਪੜਿਆਂ ਦੀਆਂ, ਇਹੋ ਜਿਹੀਆਂ ਕੁਛ ਨਹੀਂ। ਪਰ ਸੈਡਲੀ ਮਜੋਰਿਟੀ ਫੈਮਿਲੀਜ਼, ਜੇ ਮੈਂ ਗੱਲ ਕਰਾਂ ਸਾਊਥ ਏਸ਼ੀਅਨ ਜਾਂ ਪਰਟੀਕੁਲਰਲੀ ਪੰਜਾਬੀ ਕਮਿਊਨਿਟੀ 'ਚ, ਉਹ ਇੰਨੀ ਲਿਬਰਲ ਸੋਚ ਸ਼ਾਇਦ ਨਹੀਂ ਰੱਖਦੇ ਰਹੇ। ਉਹਨਾਂ ਨੂੰ ਹੁੰਦਾ ਕਿ ਯੈਸ, ਮੈਂ ਜਿੱਦਾਂ ਹੁਣ ਤੁਸੀਂ ਪਹਿਲਾਂ ਵੀ ਕਿਹਾ ਕਿ ਕਾਲਜਿਸ ਦੇ ਵਿੱਚ ਰਿਸਟ੍ਰਿਕਸ਼ਨਸ ਜਾਂ ਕੱਪੜਿਆਂ ਦੇ ਉੱਤੇ, ਸਾਡੇ ਨਾਲ ਵੀ ਇੱਕ ਮਤਲਬ ਇੱਦਾਂ ਦੀਆਂ ਛੋਟੀਆਂ ਛੋਟੀਆਂ ਰਿਸਟ੍ਰਿਕਸ਼ਨਸ ਹੁੰਦੀਆਂ ਸੀਗੀਆਂ। ਬਟ ਆਈ ਥਿੰਕ ਇਫ ਯੂ ਵਾਂਟ ਟੂ ਗਰੋ, ਇਫ ਯੂ ਵਾਂਟ ਟੂ ਕਮ ਆਊਟ, ਜੇ ਤੁਸੀਂ ਐਡਵਾਂਸ ਹੋਣਾ ਹੈ ਤਾਂ ਇਹ ਜਿਹੀਆਂ ਰਿਸਟ੍ਰਿਕਸ਼ਨਸ ਤੋਂ ਉੱਪਰ ਉੱਠਣਾ ਹੀ ਪਏਗਾ ਸੂਨਰ ਔਰ ਲੇਟਰ। ਐਂਡ ਯੈਸ, ਵਿਮੈਨ ਨੂੰ ਸੈਡਲੀ ਇੱਕ ਵੀਕਰ ਸੈਕਸ ਮੰਨਿਆ ਗਿਆ ਹੈ ਹਮੇਸ਼ਾ ਤੋਂ ਹੀ, ਡਿਸਪਾਈਟ ਦ ਫੈਕਟ ਕਿ ਉਹਨਾਂ ਨੇ ਹਰ ਫੀਲਡ ਦੇ ਵਿੱਚ, ਚਾਹੇ ਉਹ ਜਿਹਨੂੰ ਆਪਾਂ ਕਹਿੰਦੇ ਨਾ ਮੇਲ ਡੋਮੀਨੇਟਡ ਫੀਲਡਸ, ਉਹਨਾਂ ਵਿੱਚ ਉਹਨਾਂ ਨੇ ਹਮੇਸ਼ਾ ਆਪਣਾ ਆਪ ਨੂੰ ਪ੍ਰੂਵ ਕੀਤਾ ਹੈ, ਚਾਹੇ ਉਹ ਲੀਗਲ ਹੋ ਜਾਵੇ ਜਾਂ ਪੋਲੀਟਿਕਸ ਹੋ ਜਾਵੇ ਜਾਂ ਬਿਜ਼ਨਸ ਹੋ ਜਾਵੇ, ਕੋਈ ਵੀ ਪ੍ਰੋਫੈਸ਼ਨ 'ਚ ਉਹਨਾਂ ਨੇ ਆਪਣੇ ਆਪ ਨੂੰ ਪ੍ਰੂਵ ਕੀਤਾ। ਪਰ ਸਟਿਲ ਹਜੇ ਤੱਕ ਵੀ ਫੀਲ ਦੀ ਨੀਡ ਕਿ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰੀਏ ਐਂਡ ਉਸ ਤੱਕ ਉਹਦਾ ਬੈਸਟ ਵੇ ਇਜ਼ ਯੂ ਜਸਟ ਲੈਟ ਦੈਮ, ਉਹਨਾਂ ਦੇ ਦਿਮਾਗ 'ਚ ਫੇਅਰ ਕ੍ਰੀਏਟ ਕਰ ਦਿਉ ਦੈਟ ਯੂ ਨੀਡ ਟੂ ਬੀ ਬੈਕ, ਕਿ ਤੁਹਾਡਾ ਧਿਆਨ ਰੱਖਣ ਵਾਲਾ ਕੋਈ ਚਾਹੀਦਾ ਆ, ਤੁਹਾਡੇ ਨਾਲ ਕੋਈ ਚਾਹੀਦਾ ਆ। ਤਾਂ ਕਰਕੇ ਅਸੀਂ ਉਹਨਾਂ ਦੀ ਸੋਚ ਨੂੰ, ਅਸੀਂ ਬਚਪਨ ਤੋਂ ਹੀ ਅਸੀਂ ਉਹਨਾਂ ਨੂੰ ਕੇਜ ਕਰਕੇ ਰੱਖ ਦਿੰਦੇ ਹਾਂ ਉਹਨਾਂ ਦੀ ਸੋਚ ਨੂੰ, ਫਿਰ ਬਾਅਦ 'ਚ ਅਸੀਂ ਐਕਸਪੈਕਟ ਕਰਦੇ ਹਾਂ ਕਿ ਵਿਮੈਨ ਇੰਪਾਵਰ ਹੋਣ ਅਤੇ ਉਹ ਸਭ ਕੁਛ ਸਾਰਿਆਂ ਨੂੰ ਪਿੱਛੇ ਛੱਡ ਕੇ ਅੱਗੇ ਵਧੇ ਐਂਡ ਪ੍ਰੋਸਪਰ ਕਰੇ, ਇੰਡੀਪੈਂਡੈਂਟ ਹੋਵੇ। ਸੋ ਇਹ ਦੋਨੋਂ ਚੀਜ਼ਾਂ, ਇੱਕ ਪਾਸੇ ਉਹਨਾਂ ਨੂੰ ਕੇਜ ਕਰਨਾ, ਦੂਜੇ ਪਾਸੇ ਵਿਮੈਨ ਇੰਪਾਵਰਮੈਂਟ ਨੂੰ ਪ੍ਰਮੋਟ ਕਰਨਾ, ਆਈ ਥਿੰਕ ਇਹ ਦੋਨੋਂ ਕੰਟਰਡਿਕਟਰੀ ਗੱਲਾਂ ਨੇ।
ਪਰ ਮੈਂ ਸ਼ਾਇਦ ਬੜਾ ਸਟ੍ਰੇਂਜ ਲੱਗੇ ਔਰ ਮੈਂ ਇਸ ਚੀਜ਼ ਨੂੰ ਬਿਲੀਵ ਵੀ ਨਹੀਂ ਕਰਦਾ, ਮੈਨੂੰ ਕਈ ਵਾਰ ਲੱਗਦਾ ਕਿ ਕੁਛ ਚੀਜ਼ਾਂ ਜਿਹੜੀਆਂ ਸ਼ਾਇਦ ਸਾਡੇ ਰਿਵਾਜ਼ ਜਿਹੜੇ ਆ ਕਲਚਰ, ਜੇ ਆਪਾਂ ਪੰਜਾਬ ਦੀ ਗੱਲ ਕਰੀਏ ਜਾਂ ਅਸੀਂ ਇੰਡੀਆ ਦੀ ਗੱਲ ਕਰੀਏ, ਕੁਛ ਕਲਚਰ ਦੇ ਵਿੱਚ ਐਸੀਆਂ ਚੀਜ਼ਾਂ ਨੇ ਜਿਹੜੀਆਂ ਕਿ ਰੀਇਨਫੋਰਸ ਕਰਦੀਆਂ ਤੁਹਾਡੇ ਦਿਮਾਗ ਦੇ ਉੱਤੇ, ਚੀਜ਼ਾਂ ਪਾ ਦਿੰਦੀਆਂ ਨੇ ਕਿ ਤੁਹਾਨੂੰ ਇੱਕ ਆਦਮੀ ਚਾਹੀਦਾ ਪ੍ਰੋਟੈਕਟ ਕਰਨ, ਤੁਹਾਨੂੰ ਤੁਸੀਂ ਆਪਣੇ ਆਪ 'ਚ ਇੱਕ ਅੰਪਾਵਰਮੈਂਟ ਜਿਹੜੀ ਹੈ, ਗੱਲ ਤਾਂ ਅਸੀਂ ਜ਼ਰੂਰ ਕਰਦੇ ਹਾਂ ਬਰਾਬਰਤਾ ਦੀ, ਔਰ ਮੈਂ ਹਮੇਸ਼ਾ ਹੀ ਕੁਐਸਚਨ ਕੀਤਾ ਰੱਖੜੀ ਦੇ ਤਿਉਹਾਰ ਦੇ, ਮੈਨੂੰ ਲੱਗਦਾ ਕਿ ਵੀ ਮੈਨੂੰ ਸ਼ੁਰੂ ਤੋਂ ਇਹ ਲੱਗਿਆ ਕਿ ਬੌਂਡ ਡਿਕਲੇਅਰ ਕਰਨਾ ਭੈਣ ਭਰਾ ਦਾ ਬੜਾ ਵਧੀਆ ਇੱਕ ਪਿਆਰਾ ਰਿਸ਼ਤਾ ਆ, ਮਗਰ ਕਈ ਵਾਰ ਇਵੇਂ ਦੀ ਫੀਲਿੰਗ ਜਿਹੜੀ ਆ ਛੋਟੇ ਹੁੰਦਿਆਂ ਤੋਂ ਜਿਹੜੀ ਆ ਉਹ ਲੜਕੀ ਨੂੰ ਦਿੱਤੀ ਜਾਂਦੀ ਹੈ ਕਿ ਜਿਹੜਾ ਤੁਹਾਡਾ ਬ੍ਰਦਰ ਹੈ ਜੀ ਉਹ ਤਾਂ ਰੱਖੜੀ ਬੰਨ ਰਿਹਾ ਕਿ ਤੁਹਾਨੂੰ ਉਹ ਬਚਾਏਗਾ, ਤੁਹਾਡੀ ਉਹ ਰੱਖਿਆ ਕਰੇਗਾ। ਓਕੇ, ਹੁਣ ਇਹ ਚੀਜ਼ ਜਿਹੜੀ ਆ ਇਹ ਸਾਈਕੋਲੋਜੀਕਲੀ ਸਾਡੇ ਦਿਮਾਗ 'ਤੇ ਕਿਤੇ ਨਾ ਕਿਤੇ ਜਿਹੜੀ ਆ ਘਰ ਦੇ ਵਿੱਚ ਵੀ, ਚਾਹੇ ਉਹ ਭਰਾ ਛੋਟਾ ਹੀ ਹੈ, ਠੀਕ ਹੈ, ਉਹਨੂੰ ਇਹ ਫੀਲਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਉਹ ਉਹਨੇ ਜਿਹੜਾ ਆ ਉਹ ਸੁਪੀਰੀਅਰ ਆ ਕਿਤੇ ਨਾ ਕਿਤੇ, ਉਹ ਪ੍ਰੋਟੈਕਟਰ ਆ, ਠੀਕ ਹੈ, ਔਰ ਜਿਹੜੀ ਉਸ ਲੜਕੀ ਹੈ ਉਹਨੂੰ ਛੋਟੇ ਹੁੰਦੇ ਤੋਂ ਮਾਂ ਬਾਪ ਹੀ ਉਹਦਾ ਜਿਹੜਾ ਆ ਉਹ ਇਵੇਂ ਦੀ ਫੀਲਿੰਗ ਦੇ ਦਿੰਦਾ ਕਿ ਤੁਹਾਨੂੰ ਪ੍ਰੋਟੈਕਟ ਕਰਨ ਨੂੰ ਇੱਕ ਆਦਮੀ ਚਾਹੀਦਾ, ਜਿੰਨਾ ਚਿਰ ਤੱਕ ਸ਼ਾਦੀ ਨਹੀਂ ਹੁੰਦੀ ਉਹਨਾਂ ਚਿਰ ਤੱਕ ਭਰਾ ਪ੍ਰੋਟੈਕਟ ਕਰੇਗਾ ਜਾਂ ਫਾਦਰ ਪ੍ਰੋਟੈਕਟ ਕਰੇਗਾ। ਅਸੀਂ ਉਹਨਾਂ ਨੂੰ ਸ਼ਾਇਦ ਇਹ ਚੀਜ਼ ਫੀਲਿੰਗ ਨਹੀਂ ਦਵਾਉਂਦੇ, ਖਾਸ ਤੌਰ 'ਤੇ ਆਪਾਂ ਇੰਡੀਆ ਦੀ ਗੱਲ ਕਰੀਏ, ਕੈਨੇਡਾ ਦੇ ਵਿੱਚ ਤਾਂ ਫੈਮਿਲੀਜ਼ ਆ ਕੇ ਡਿਫਰੈਂਟ ਹੋ ਜਾਂਦੀਆਂ ਨੇ, ਇੱਥੇ ਬੱਚਿਆਂ ਦੀ ਇਨਵਾਇਰਮੈਂਟ ਬੜੀ ਡਿਫਰੈਂਟ ਹੈਗੀ ਆ, ਉੱਥੇ ਅਸੀਂ ਲਗਾਤਾਰ ਇਨਫੋਰਸ ਕਰਦੇ ਹਾਂ ਕਿ ਡਿਫਰੈਂਸ਼ੀਏਸ਼ਨ ਉੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਕਿ ਤੁਹਾਨੂੰ ਪ੍ਰੋਟੈਕਸ਼ਨ ਚਾਹੀਦੀ ਹੈ, ਤੁਸੀਂ ਵੀਕ ਹੋ। ਦੇਖੋ ਅਸੀਂ ਬੋਲਦੇ ਨਹੀਂ ਐਜ਼ ਆ ਮਾਂ ਬਾਪ, ਪਰ ਇਹ ਕੁਛ ਨਾ ਕੁਛ ਜਿਹੜੇ ਰਿਵਾਜ਼ ਹੈ, ਮੈਨੂੰ ਲੱਗਦਾ ਇਹਨਾਂ ਦੇ ਵਿੱਚ ਵੀ ਪੇਰੈਂਟਸ ਦੀ ਜਾਂ ਸਾਡੀ ਕਲਚਰ ਦੀ ਕਿਤੇ ਨਾ ਕਿਤੇ ਗਲਤੀ ਜ਼ਰੂਰ ਹੈ ਕਿ ਜਿੱਥੇ ਅਸੀਂ ਬਾਰ ਬਾਰ ਜਿਹੜਾ ਆ ਫੋਰਸ ਕਰੀ ਜਾਂਦੇ ਹਾਂ, ਬਾਰ ਬਾਰ ਇਹ ਚੀਜ਼ ਜਿਹੜੀ ਆ ਹਰ ਸਾਲ ਅਸੀਂ ਰਿਮਾਇੰਡ ਕਰਾਉਂਦੇ ਹਾਂ। ਔਰ ਕਈ ਵਾਰ ਇਹ ਵੀ ਵੇਖਿਆ ਗਿਆ ਕਿ ਭਾਵੇਂ ਬ੍ਰਦਰ ਛੋਟਾ ਆ ਉਹਦੀ ਸਿਸਟਰ ਵੱਡੀ ਆ, ਉਹਨੂੰ ਉਨੀ ਤਾਕਤ ਦੇ ਦਿੰਦੇ ਆ ਵੀ ਉਹਨੂੰ ਸਵਾਲ ਕਰਦਾ, ਓਕੇ, ਉਹਨੂੰ ਲੱਗਦਾ ਕਿ ਵੀ ਉਹ ਕੁਐਸਚਨ ਕਰ ਸਕਦਾ ਵੀ ਤੂੰ ਕਿੱਥੇ ਗਈ, ਠੀਕ ਹੈ, ਜਦਕਿ ਸੇਮ ਕੁਐਸਚਨ ਜਿਹੜਾ ਆ ਉਹ ਲੜਕੇ ਨੂੰ ਨਹੀਂ ਪੁੱਛਿਆ ਜਾਏਗਾ, ਠੀਕ ਹੈ, ਉਹਦੇ ਉੱਤੇ ਇਹੋ ਜਿਹੀਆਂ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀਆਂ। ਤੋ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਾਡੇ ਜਿਹੜੇ ਰੀਤੀ ਰਿਵਾਜ਼ ਵੀ ਨੇ ਇਹਨਾਂ ਦਾ ਬੇਸ਼ੱਕ ਇੰਟੈਂਸ਼ਨ ਬਹੁਤ ਚੰਗੀ ਹੈ, ਪਰ ਇਹ ਕਿਤੇ ਨਾ ਕਿਤੇ ਇਹ ਫੈਮਿਲੀ ਦੇ ਵਿੱਚ ਵੀ ਛੋਟੇ ਹੁੰਦਿਆਂ ਤੋਂ ਅਸੀਂ ਆਪਣੀਆਂ ਲੜਕੀਆਂ ਨੂੰ ਵੀ ਐਵੇਂ ਦੀ ਚੀਜ਼ ਪਾ ਦਿੰਦੇ ਹਾਂ ਕਿ ਉਹਨਾਂ ਨੂੰ ਦੇ ਨੀਡ ਪ੍ਰੋਟੈਕਸ਼ਨ, ਉਹਨਾਂ ਨੂੰ ਇੰਪਾਵਰ ਕਿਵੇਂ ਕਰੋਗੇ ਫਾਈਨੈਂਸ਼ੀਅਲੀ ਜੇ ਉਹਨਾਂ ਨੂੰ ਅਸੀਂ ਡਰਾਇਆ ਜਾਂ ਉਹਨਾਂ ਨੂੰ ਲੱਗਿਆ ਵੀ ਅਸੀਂ ਕਮਜ਼ੋਰ ਹਾਂ, ਯੂ ਨੋ, ਸੋ ਇਹ ਲੱਗਦਾ ਨਹੀਂ ਵੀ ਕਲਚਰ ਦਾ ਵੀ ਕਸੂਰ ਹੈ ਕਿਤੇ ਨਾ ਕਿਤੇ?
ਬਿਲਕੁਲ ਜੀ, ਕਲਚਰ ਦਾ ਮੈਂ ਜਿਵੇਂ ਹੁਣੇ ਵੀ ਕਿਹਾ ਕਿ ਇਹ ਦੋਨੋਂ ਗੱਲਾਂ ਨੇ ਜਿਹੜੀਆਂ, ਆਈ ਥਿੰਕ ਕਲਚਰ ਦਾ ਬਹੁਤ ਵੱਡਾ ਇਨਫਲੂਐਂਸ ਹੈ ਕਿ ਅਸੀਂ ਕੁੜੀਆਂ ਨੂੰ ਇੱਦਾਂ ਸ਼ੁਰੂ ਤੋਂ ਵੀ ਟ੍ਰੀਟਡ ਦੈਮ ਕਿ ਉਹਨਾਂ ਨੂੰ ਹਮੇਸ਼ਾ ਇੱਕ ਫਾਦਰ ਦੀ ਜਾਂ ਬ੍ਰਦਰ ਦੀ ਜਾਂ ਫਿਰ ਵਿਆਹ ਤੋਂ ਬਾਅਦ ਇੱਕ ਹਸਬੈਂਡ ਦੀ ਜਾਂ ਇੱਕ ਬੇਟੇ ਦੀ ਪ੍ਰੋਟੈਕਸ਼ਨ ਦੀ ਜਾਂ ਸਾਥ ਦੀ ਜ਼ਰੂਰਤ ਹੁੰਦੀ ਹੈ, ਰਾਈਟ? ਅਤੇ ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਜ਼ਰੂਰਤ ਰਹਿੰਦੀ ਹੈ, ਬਟ ਯੈਸ, ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਸਾਥ ਦੀ ਜ਼ਰੂਰਤ ਹੈ ਜਾਂ ਮਦਦ ਦੀ ਜ਼ਰੂਰਤ ਹੈ, ਬਟ ਇਹ ਕਲਚਰ ਹੈਗਾ, ਅਨਫੋਰਚੁਨੇਟਲੀ ਇਟਸ ਗੋਇੰਗ ਟੂ ਟੇਕ ਲੋਟ ਆਫ ਟਾਈਮ ਟੂ ਚੇਂਜ, ਬਟ ਚਲੋ ਲੈਟਸ ਲੁੱਕ ਐਟ ਦ ਪੋਜ਼ਿਟਿਵ ਸਾਈਡ। ਇੰਨੀ ਖੁਸ਼ੀ ਵੀ ਹੈ ਕਿ ਕਿਤੇ ਕਿਤੇ ਫੈਮਿਲੀਜ਼ ਜਿਹੜੀਆਂ ਨੇ ਉਹ ਇਸ ਯੂ ਨੋ ਲਿਬਰਲ ਖਿਆਲ ਨੂੰ ਅਪਣਾ ਰਹੀਆਂ ਨੇ, ਅਤੇ ਮੈਂ ਆਮ ਰੀਲੀ ਪ੍ਰਾਊਡ ਕਿ ਮੇਰੀ ਫੈਮਿਲੀ ਵਿੱਚ ਹੀ ਅਸੀਂ ਦੇਖਿਆ ਹੈ ਕਿ ਬਈ ਬ੍ਰਦਰਸ ਐਂਡ ਸਿਸਟਰਸ ਜਾਂ ਘਰ 'ਚ ਦੋ ਬੱਚੇ ਨੇ ਜਿਹੜੇ ਬੇਟਾ ਬੇਟੀ, ਉਹਨਾਂ ਨੂੰ ਇੱਕ ਬਰਾਬਰ ਦੇ ਮੌਕੇ ਔਰ ਇਹ ਸਭ ਚੀਜ਼ਾਂ ਦੇ ਰਹੀਆਂ ਨੇ, ਮਿਲ ਰਹੇ ਨੇ ਉਹਨਾਂ ਨੂੰ, ਐਂਡ ਬਦਲਾਵ ਆ ਰਿਹਾ ਹੈ, ਅਤੇ ਆਈ ਥਿੰਕ ਟਾਈਮ ਲੱਗੇਗਾ ਜ਼ਰੂਰ ਹੌਲੀ ਹੌਲੀ ਚੀਜ਼ਾਂ ਬਦਲਣ ਨੂੰ, ਐਂਡ ਫਾਈਨਲੀ ਕਲਚਰ ਨੂੰ ਜ਼ਿੰਦਾ ਰੱਖਣਾ, ਅਲਾਈਵ ਰੱਖਣਾ, ਦੈਟ ਇਜ਼ ਵੈਰੀ ਇੰਪੋਰਟੈਂਟ। ਪਰ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਨੂੰ ਅੱਗੇ ਵਧਣ ਤੋਂ ਰੋਕ ਰਹੀਆਂ ਨੇ, ਜਾਂ ਸਾਨੂੰ ਸਪੈਸ਼ਲੀ ਜੇ ਗੱਲ ਕਰੀਏ ਕੈਨੇਡਾ ਦੀ, ਸਾਨੂੰ ਇੱਥੋਂ ਦੀ ਸੋਸਾਇਟੀ ਦੇ ਵਿੱਚ ਜੈਲ ਹੋਣ 'ਚ ਜਿਹੜੀਆਂ ਸਾਨੂੰ ਚੀਜ਼ਾਂ ਹੋਲਡ ਬੈਕ ਕਰ ਰਹੀਆਂ ਨੇ, ਇਟਸ ਟਾਈਮ ਦੈਟ ਵੀ ਗੈਟ ਰਿਡ ਆਫ ਆਲ ਦੀਸ ਥਿੰਗਸ।
ਦੇਖੋ ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਆ ਬੜੀ ਜ਼ਰੂਰੀ ਕਿ ਯੂ ਨੋ ਕਲਚਰ, ਪਰ ਕਿਤੇ ਨਾ ਕਿਤੇ ਕਲਚਰ ਜਿਹੜੀ ਹੈ ਨਾ ਉਹਨੂੰ ਅਸੀਂ ਇੰਨਾ ਕੁ ਐਕਸਪੈਂਡ ਕਰ ਦਿੰਦੇ ਹਾਂ ਕਿ ਕਈ ਵਾਰ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਉਹੀ ਗੱਲ ਹੈ ਕਿ ਜੋ ਹੁਣ ਬਿਆਨਬਾਜ਼ੀ ਵੀ ਆ ਰਹੀ ਹੈ ਕਿ ਜਿੱਥੇ ਰਾਮਦੇਵ ਜੀ ਜਿਹੜੇ ਆ ਉਹ ਕਹਿੰਦੇ ਜੀ ਸੰਸਕਾਰੀ ਰਿਪਟ ਜੀਨ ਨੇ ਆਏ, ਠੀਕ ਹੈ, ਉਹ ਵੀ ਰਿਪਟ ਜੀਨ ਬਣਾ ਰਹੇ ਆ, ਉਹ ਕਹਿੰਦੇ ਜੀ ਇਹ ਸੰਸਕਾਰੀ ਹੈ, ਠੀਕ ਹੈ, ਦੂਸਰੇ ਪਾਸੇ ਜਿਹੜਾ ਆ ਉਹ ਮਾੜੀਆਂ ਚੀਜ਼ਾਂ ਨੇ, ਰਾਈ, ਗੱਲ ਉੱਥੇ ਵੀ ਇਹ ਚੀਜ਼ ਹੈ, ਉਹ ਵੀ ਜਿਹੜੀ ਗੱਲ ਕਰ ਰਹੇ ਆ ਉਹ ਹੁਣ ਕਲਚਰ ਇੱਕ ਬੜੀ ਵੱਡੀ ਡੈਫੀਨੇਸ਼ਨ ਹੈ। ਓਕੇ, ਹੁਣ ਮਾਈ ਭਾਗੋ ਸਿਰ 'ਤੇ ਚੁੰਨੀ ਲੈ ਕੇ ਜਿਹੜੀ ਆ ਉਹ ਤਾਂ ਘੋੜੇ 'ਤੇ ਸਵਾਰ ਹੋ ਕੇ ਕਿਰਪਾਨ ਨਹੀਂ ਚਲਾ ਸਕਦੀ, ਠੀਕ ਹੈ, ਇਹ ਰੋਲ ਉਸ ਟਾਈਮ ਕੀ ਹੈ? ਹਾਂ, ਜੇ ਹੁਣ ਇੱਕ ਉਹੀ ਔਰਤ ਜਿਹੜੀ ਆ ਜੇ ਘਰ 'ਚ ਖਾਣਾ ਬਣਾ ਰਹੀ ਹੈ ਤਾਂ ਸ਼ਾਇਦ ਉਹ ਡਿਫਰੈਂਟ ਤਰੀਕੇ ਦੇ ਕੱਪੜੇ ਪਾਏਗੀ, ਜੇ ਉਹਨੂੰ ਜਾ ਕੇ ਰੈਸਟੋਰੈਂਟ 'ਚ ਇੱਕ ਸਰਵਰ ਦੇ ਤੌਰ 'ਤੇ ਯੂਜ਼ ਕੰਮ ਕਰਨਾ ਪੈਂਦਾ, ਅਤੇ ਜੇ ਉੱਥੇ ਉਹਦੀ ਡਰੈਸ ਜਿਹੜੀ ਆ ਉਹ ਸਕਰਟ ਵੀ ਹੋ ਸਕਦੀ ਆ, ਡਰੈਸ ਵੀ ਹੋ ਸਕਦੀ ਆ, ਤਾਂ ਉਹਨੂੰ ਉਹ ਪਾਉਣਾ ਪੈਂਦਾ, ਜੇ ਕੋਈ ਯੂ ਨੋ ਸਵਿਮਰ ਹੈ ਉਹਨੂੰ ਜਿਹੜੀ ਆ ਬਿਕਨੀ ਵੀ ਪਾਉਣੀ ਪਈ, ਸਵਿਮਿੰਗ ਡਰੈਸ ਵੀ ਪਾਉਣੀ ਪੈਂਦੀ ਹੈ, ਜੇ ਕੋਈ ਯੂ ਨੋ ਰੈਸਲਰ ਆ ਉਹਨੂੰ ਰੈਸਲਿੰਗ ਵਾਲੀ ਡਰੈਸ ਪਾਉਣੀ ਪੈਂਦੀ ਆ, ਸੋ ਕੋਈ ਫਿਗਰ ਸਕੇਟਰ ਹੈ ਉਹਨੂੰ ਡਿਫਰੈਂਟ ਡਰੈਸ ਪਾਉਣੀ ਪੈਂਦੀ ਹੈ, ਸੋ ਹੁਣ ਇਹ ਤਾਂ ਕਲਚਰ ਜਿਹੜੀ ਹੈ, ਦੇਖੋ ਕਲਚਰ ਦੇ ਵਿੱਚ ਤਾਂ ਹੁਣ ਅਸੀਂ ਜੇ ਸਿਰਫ ਕਲਚਰ ਦੀ ਗੱਲ ਕਰੀਏ ਤਾਂ ਸਾਊਥ ਏਸ਼ੀਆ ਦੇ ਵਿੱਚ ਜਾਂ ਤਾਂ ਤੁਸੀਂ ਸਲਵਾਰ ਕਮੀਜ਼ ਪਾਓਗੇ, ਸਿਰ 'ਤੇ ਚੁੰਨੀ ਰੱਖੋਗੇ, ਦੂਜੇ ਪਾਸੇ ਕੋਈ ਬੁਰਕਾ ਪਾਓਗੇ, ਹੁਣ ਇਹ ਚੀਜ਼ਾਂ ਜਿਹੜੀਆਂ ਨੇ ਇਹ ਇੱਕ ਪਰਟੀਕੁਲਰ ਟਾਈਮ ਦੇ ਵਿੱਚ ਜ਼ਰੂਰੀ ਸੀਗੀਆਂ, ਠੀਕ ਹੈ, ਪਰਟੀਕੁਲਰ ਏਰੀਏ ਦੇ ਵਿੱਚ ਕਿਸੇ ਰੋਲ ਦੇ ਵਿੱਚ ਜ਼ਰੂਰੀ ਨੇ, ਠੀਕ ਹੈ, ਮਗਰ ਜੇ ਹੁਣ ਅਸੀਂ ਉਵੇਂ ਗੱਲ ਕਰੀਏ ਕਿ ਹੁਣ ਕਲਚਰ ਨੂੰ ਹੀ ਲੈ ਕੇ ਇਹ ਲੋਕ ਜਿਹੜੇ ਆ ਇਹ ਇੰਨੇ ਕੁ ਐਕਸਪੈਂਡ ਕਰ ਰਹੇ ਆ ਸਾਰੀਆਂ ਚੀਜ਼ਾਂ ਕਿ ਅਸੀਂ ਹਰ ਚੀਜ਼ ਨੂੰ ਜਿਹੜਾ ਆ ਉਹ ਕਲਚਰ ਨਾਲ ਲਾ ਦਿੰਦੇ ਹਾਂ, ਜੇ ਸਵਾਲ ਇਹ 'ਤੇ ਕੀਤਾ ਜਾਏ ਤਾਂ ਫਿਰ ਤਾਂ ਸ਼ਰਟ ਵੀ ਨਹੀਂ ਪਾਉਣੀ ਚਾਹੀਦੀ ਮੈਨੂੰ, ਕਿਉਂਕਿ ਮੈਂ ਤਾਂ ਕੁੜਤਾ ਪਜਾਮੇ ਦੇ ਵਿੱਚ, ਮੇਰੀ ਕਲਚਰ ਕਹਿੰਦੀ ਆ ਜੀ ਚਾਦਰ ਬੰਨੋ ਅਤੇ ਕੁੜਤਾ ਪਾਓ, ਠੀਕ ਹੈ, ਅਤੇ ਉਹ ਮੇਰੀ ਕਲਚਰ ਹੈ, ਮਗਰ ਮੈਂ ਹੁਣ ਆਫਿਸ 'ਚ ਜਾ ਕੇ ਚਾਦਰ ਕੁੜਤਾ ਪਾ ਕੇ ਤਾਂ ਮੈਂ ਨਹੀਂ ਜਾ ਸਕਦਾ, ਮਗਰ ਸੇਮ ਵੇ ਜੇ ਇੱਕ ਲੜਕੀ ਹੈ ਜਾਂ ਕੋਈ ਔਰਤ ਹੈ ਉਹ ਡਰੈਸ ਪਾ ਕੇ ਉਹ ਚਲੀ ਗਈ ਜਾਂ ਉਹਨੇ ਆਪਣੀ ਮਰਜ਼ੀ ਨਾਲ ਜਾਂ ਕੋਈ ਹੋਰ ਕੋਈ ਕੱਪੜੇ ਪਾ ਲਏ ਜੋ ਉਹਨੂੰ ਲੱਗਦਾ ਕਿ ਇਹ ਉਹਦਾ ਦਿਲ ਕਰ ਰਿਹਾ, ਸੋ ਅਸੀਂ ਫਿਰ ਜਿਹੜਾ ਆ ਉਹਦੇ ਉੱਤੇ ਅਸੀਂ ਸਵਾਲ ਜਵਾਬ ਜਿਹੜਾ ਆ ਕਰਦੇ ਹਾਂ ਉਹ ਵੀ ਗਲਤ ਹੈ, ਮਗਰ ਹੁਣ ਅਸੀਂ ਗੱਲ ਜਿਹੜੀ ਆ ਡਿਫਰੈਂਟ ਕਰਨ ਲੱਗੇ ਹਾਂ। ਡਾਕਟਰ ਸਾਹਿਬ, ਇਹ ਟਫ ਕੁਐਸਚਨ ਹੈ, ਤੁਹਾਨੂੰ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਕਿਤੇ ਨਾ ਕਿਤੇ ਜਿੱਥੇ ਕਨਫਿਊਜ਼ਨ ਜਿਹੜੀ ਆ ਉਹ ਆਦਮੀਆਂ ਦੇ ਵਿੱਚ ਵੂਮੈਨ ਇੰਪਾਵਰਮੈਂਟ ਦੀ ਹੈ, ਉੱਥੇ ਔਰਤਾਂ ਵੀ ਜਿਹੜੀਆਂ ਨੇ ਸ਼ਾਇਦ ਓਨੀਆਂ ਹੀ ਕਨਫਿਊਜ਼ ਨੇ, ਕਿਉਂਕਿ ਕਈ ਵਾਰ ਵੂਮੈਨ ਇੰਪਾਵਰਮੈਂਟ ਜਿਹੜੀ ਆ ਉਹਦਾ ਅਸਲੀ ਮਤਲਬ ਜੇ ਤੁਸੀਂ ਵੇਖਿਆ ਜਾਏ ਉਹ ਇਹ ਹੈ ਕਿ ਜਿੱਥੇ ਤੁਸੀਂ ਈਕੁਅਲ ਡਿਸੀਜ਼ਨ ਮੇਕਰ ਹੋ, ਤੁਸੀਂ ਕੋਈ ਫੈਸਲਾ ਲੈਣਾ ਆ ਤੁਸੀਂ ਉਹਦੇ 'ਚ ਉਹਨਾਂ ਨੂੰ ਵੀ, ਲੜਕੇ ਨੂੰ ਜੇ ਘਰ ਦੇ ਵਿੱਚ ਪੁੱਛਿਆ ਜਾਂਦਾ ਕਿ ਘਰ ਦੇ ਵਿੱਚ ਆਹ ਕੰਮ ਕਰਨਾ ਤਾਂ ਲੜਕੀ ਨੂੰ ਪੁੱਛਿਆ ਜਾਏ, ਜੇ ਇੱਕ ਔਰਤ ਜਿਹੜੀ ਆ ਉਹ ਪੜ੍ਹਨਾ ਚਾਹੁੰਦੀ ਆ ਉਹਨੂੰ ਵੀ ਪੜ੍ਹਾਇਆ ਜਾਏ, ਨਾ ਕਿ ਉਹਨੂੰ ਇਹ ਕਹਿਤਾ ਜਾਏ ਵੀ ਤੇਰਾ ਤਾਂ ਵਿਆਹ ਹੋ ਜਾਣਾ ਹੁਣ ਤੁਸੀਂ ਪੜ੍ਹਾਈ ਬੰਦ ਕਰੋ, ਤੈਨੂੰ ਪੜ੍ਹਨ ਦੀ ਲੋੜ ਨਹੀਂ, ਜੇ ਉਹ ਕਬੱਡੀ ਖੇਡਣਾ ਚਾਹੁੰਦੀ ਆ ਤੁਹਾਨੂੰ ਕਬੱਡੀ ਖੇਡਣ ਦੀ ਅਲਾਓ ਕਰਤਾ ਜਾਏ, ਨਾ ਕਿ ਉਹਨੂੰ ਇਸ ਕਰਕੇ ਰੋਕਤਾ ਜਾਏ ਵੀ ਉਹ ਲੜਕੀ ਹੈ। ਸੋ ਇੰਪਾਵਰਮੈਂਟ ਬੇਸਿਕਲੀ ਇਹ ਹੈ ਕਿ ਤੁਸੀਂ ਜੋ ਉਹਨਾਂ ਦੀ ਆਜ਼ਾਦੀ ਹੈ, ਫਾਈਨੈਂਸ਼ੀਅਲ ਆਜ਼ਾਦੀ ਹੈ, ਉਹਨਾਂ ਨੂੰ ਆਪਣੇ ਆਪ ਨੂੰ ਡਿਸੀਜ਼ਨ ਬਣਾਉਣ ਦੇ ਜਿਹੜੇ ਉਹਨਾਂ ਨੂੰ ਫੈਸਲੇ ਲੈਣੇ ਚਾਹੀਦੇ ਆ, ਇਹ ਨਹੀਂ ਹੋਣਾ ਚਾਹੀਦਾ ਕਿ ਅਗਰ ਲੜਕੀ ਕੰਮ ਨਹੀਂ ਕਰ ਰਹੀ ਔਰ ਉਹ ਘਰ ਦੇ ਵਿੱਚ ਆ ਅਤੇ ਉਹਦੇ ਘਰ ਦੇ ਵਿੱਚ ਉਹਦੀ ਲਾਈਫ ਜਿਹੜੀ ਆ ਬੜੀ ਮਾੜੀ ਆ, ਔਰ ਉਹ ਇਸ ਕਰਕੇ ਘਰੋਂ ਬਾਹਰ ਨਹੀਂ ਜਾ ਸਕਦੀ, ਉਹ ਸੈਪਰੇਸ਼ਨ ਵੀ ਨਹੀਂ ਕੱਲ੍ਹ ਨੂੰ ਲੈ ਸਕਦੀ, ਡਾਇਵੋਰਸ ਨਹੀਂ ਲੈ ਸਕਦੀ, ਕਿਉਂਕਿ ਲੜਕੀ ਜਿਹੜੀ ਆ ਉਹ ਕਮਾ ਨਹੀਂ ਰਹੀ, ਉਹ ਬੰਦਿਸ਼ ਹੈ ਉਹਦੀ ਇੱਕ ਨਾਂ ਕਿ ਬਈ ਕਿਉਂਕਿ ਉਹ ਆਮਦਨ ਨਹੀਂ ਆ ਉਹਦੀ ਕੋਈ ਵੀ, ਉਹਨੂੰ ਨਿਰਭਰ ਹੋਣਾ ਪੈਣਾ, ਇਸ ਕਰਕੇ ਉਹ ਡਿਸੀਜ਼ਨ ਨਹੀਂ ਲਾਈਫ ਦਾ ਬਣਾ ਸਕੀ। ਸੋ ਕਈ ਵਾਰ ਟਫ ਡਿਸੀਜ਼ਨ ਬਣਾਉਣ ਵਾਸਤੇ ਜਿਹੜੀ ਵੀ ਲੜਕੀ ਹੈ ਉਹਨੂੰ ਹਮੇਸ਼ਾ ਠੀਕ ਹੈ ਉਹ ਜਿਹੜਾ ਆ ਉਹ ਜ਼ਰੂਰ ਇੰਨੀ ਤਾਕਤ ਹੋਣੀ ਚਾਹੀਦੀ ਹੈ ਉਹਦੇ 'ਚ ਕਿ ਉਹ ਇੱਕ ਇੰਪਾਵਰਡ ਹੋਏ, ਉਹਦੇ 'ਚ ਤਾਕਤ ਹੋਏ ਉਸ ਚੀਜ਼ ਦੀ। ਮਗਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਜਿਹੜੀਆਂ ਲੇਡੀਜ਼ ਵੀ ਆ ਲੜਕੀਆਂ ਵੀ ਆ ਉਹ ਵੀ ਕਨਫਿਊਜ਼ ਨੇ, ਕਿਉਂਕਿ ਵੂਮੈਨ ਇੰਪਾਵਰਮੈਂਟ ਜਿਹੜੀ ਆ ਕਈ ਵਾਰ ਇਹ ਵੀ ਸਮਝ ਲਿਆ ਜਾਂਦਾ ਕਿ ਸ਼ਾਇਦ ਜੇ ਅਸੀਂ ਜਿਹਨੂੰ ਅਸੀਂ ਡਰਿੰਕ ਵੀ ਕਰਨੀ ਹੈ ਤਾਂ ਇਹ ਇੱਕ ਇੰਪਾਵਰਮੈਂਟ ਹੈ, ਜੇ ਅਸੀਂ ਆਪਣੀ ਮਰਜ਼ੀ ਨਾਲ ਇਹਨੂੰ ਜੋ ਮਰਜ਼ੀ ਅਸੀਂ ਕਰਨਾ ਚਾਹੁੰਦੇ ਹਾਂ। ਕੁਝ ਕਈ ਵਾਰ ਅਸੀਂ ਹੱਦ ਤੋਂ ਗਾਂਹ ਵੀ ਲੰਘ ਜਾਂਦੇ ਹਾਂ, ਇਹ ਕਲਚਰਲ ਬਾਊਂਡਰੀ ਇੱਕ ਫੈਮਿਲੀ ਦੀ ਬਾਊਂਡਰੀਜ਼ ਆ ਉਹਨਾਂ ਨੂੰ ਵੀ ਛੱਡ ਜਾਂਦੇ ਹਾਂ। ਅਤੇ ਡੂ ਯੂ ਥਿੰਕ ਕਿ ਔਰਤਾਂ 'ਚ ਵੀ ਹੁਣ ਤੁਸੀਂ ਇਹਨੂੰ ਹਰ ਏਜ ਗਰੁੱਪ ਨੂੰ ਵੇਖਿਆ ਆਪ ਵੀ ਵੱਡੇ ਹੋਏ ਹੋ ਕਿ ਕਿਤੇ ਨਾ ਕਿਤੇ ਜਿਹੜੀਆਂ ਲੇਡੀਜ਼ ਨੇ ਉਹ ਵੀ ਕਿਤੇ ਨਾ ਕਿਤੇ ਕਨਫਿਊਜ਼ ਹੈਗੀਆਂ ਵੂਮੈਨ ਇੰਪਾਵਰਮੈਂਟ ਨੂੰ ਲੈ ਕੇ।
ਯੈਸ ਜੀ, ਮੈਂ ਟੋਟਲੀ ਸਪੋਰਟ ਕਰਦੀ ਹਾਂ ਤੁਹਾਡੀ ਗੱਲ ਨੂੰ ਕਿ ਲੇਡੀਜ਼ ਨੂੰ ਵੀ ਯੈਸ ਕਿਤੇ ਨਾ ਕਿ ਲੇਡੀਜ਼ ਨੂੰ ਵੀ ਕਨਫਿਊਜ਼ਨ ਹੈਗੀ ਹੈ ਕਿ ਵੂਮੈਨ ਇੰਪਾਵਰਮੈਂਟ ਦਾ ਐਕਚੁਅਲ ਮੀਨਿੰਗ ਕੀ ਹੈ। ਐਂਡ ਦੇਰ ਹੈਵ ਬਿਨ ਟਾਈਮਸ ਐਂਡ ਜਾਂ ਇੰਸਟੈਂਸਿਸ ਵੀ ਹੋਏ ਨੇ ਜਦੋਂ ਉਹਨਾਂ ਨੇ ਜਿੱਦਾਂ ਤੁਸੀਂ ਕਿਹਾ ਕਿ ਇੱਕ ਹਰੇਕ ਫੈਮਿਲੀ ਦੇ ਵਿੱਚ ਜੀ, ਚਾਹੇ ਤੁਸੀਂ ਸਾਊਥ ਏਸ਼ੀਆ ਹੋ, ਪੰਜਾਬੀ ਹੋ ਜਾਂ ਅਸੀਂ ਕਿਤੇ ਵੀ ਕੈਨੇਡੀਅਨ ਫੈਮਿਲੀ ਹੋ, ਪੰਜਾਬੀ ਹੋ, ਹਰੇਕ ਫੈਮਿਲੀ ਦਾ ਇੱਕ ਆਪਣਾ ਕਲਚਰ ਹੁੰਦਾ, ਇੱਕ ਮਾਹੌਲ ਹੁੰਦਾ ਹੈ ਜਾਂ ਕੁਛ ਮਰਿਆਦਾ ਹੁੰਦੀਆਂ ਜਿਹੜੀਆਂ ਕਿ ਅਸੀਂ ਫੋਲੋ ਕਰਨੀਆਂ ਹੁੰਦੀਆਂ, ਨਾਟ ਜਸਟ ਬਿਕੋਜ਼ ਅਸੀਂ ਕੁੜੀ ਹਾਂ ਜਾਂ ਅਸੀਂ, ਹਰੇਕ ਫੈਮਿਲੀ ਮੈਂਬਰ ਨੂੰ ਉਹ ਆਈ ਥਿੰਕ ਉਹ ਚੀਜ਼ਾਂ ਫੋਲੋ ਕਰਨੀਆਂ ਹੁੰਦੀਆਂ ਤਾਂ ਕਿ ਅਸੀਂ ਇੱਕ ਇੰਟੈਗਰੇਟਡ ਫੈਮਿਲੀ ਵਾਂਗ ਰਹੀਏ। ਐਂਡ ਵਿਮੈਨ ਇੰਪਾਵਰਮੈਂਟ ਜਿੱਦਾਂ ਕਿ ਤੁਸੀਂ ਆਪਾਂ ਗੱਲ ਕਰ ਰਹੇ ਹਾਂ ਕਿ ਲੇਡੀਜ਼ ਇੰਡੀਪੈਂਡੈਂਟ ਹੋ ਰਹੀਆਂ, ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਰਹੀਆਂ, ਆਪਣੇ ਡਿਸੀਜਨਸ ਖੁਦ ਕਰ ਰਹੀਆਂ, ਬਟ ਵੀ ਸ਼ੁਡ ਆਲਵੇਜ਼ ਰਿਮੈਂਬਰ ਕਿ ਕੋਈ ਵੀ ਆਜ਼ਾਦੀ ਜਿਹਦੇ ਵਿੱਚ ਕੋਈ ਮਤਲਬ ਕਹਿੰਦੇ ਅਨਲਿਮਿਟਿਡ ਆਜ਼ਾਦੀ ਹੋਵੇ, ਉਹਨੂੰ ਐਕਸਪਲੋਇਟ ਕਰਨਾ ਜਾਂ ਉਹਨੂੰ ਯੂਜ਼ ਕਰਨਾ ਬਹੁਤ ਈਜ਼ੀਲੀ ਹੋ ਸਕਦਾ। ਸੋ ਆਜ਼ਾਦੀ ਜਿਹੜੀ ਮਿਲ ਰਹੀ ਹੈ, ਜਿਹੜਾ ਚਾਹੇ ਉਹ ਮਾਹੌਲ ਮਿਲ ਰਿਹਾ ਹੈ ਤੁਹਾਨੂੰ ਜਾਂ ਚਾਹੇ ਉਹ ਕਿਸੇ ਤਰ੍ਹਾਂ ਦੀ ਵੀ ਇੰਡੀਪੈਂਡੈਂਸ ਮਿਲ ਰਹੀ ਹੈ, ਆਈ ਵੁੱਡ ਸ਼ੋਰਲੀ ਵਾਂਟ ਕਿ ਸਾਰੀਆਂ ਲੇਡੀਜ਼ ਸਾਨੂੰ ਬਹੁਤ ਸਾਲਾਂ ਬਾਅਦ, ਸਾਨੂੰ ਬਹੁਤ ਸਦੀਆਂ ਬਾਅਦ ਆਈ ਥਿੰਕ ਸਾਨੂੰ ਇਹ ਮੌਕਾ ਮਿਲ ਰਿਹਾ ਹੈ, ਮੌਕਾ ਮਿਲਿਆ ਕਿ ਅਸੀਂ ਆਪਣੇ ਆਪ ਨੂੰ ਜਾਂ ਇਨਫੈਕਟ ਅਸੀਂ ਪ੍ਰੂਵ ਕਰ ਵੀ ਚੁੱਕੇ ਹਾਂ ਆਪਣੇ ਆਪ ਨੂੰ, ਤਾਂ ਕਿ ਅਸੀਂ ਇਹ ਚੀਜ਼ ਕੰਟੀਨਿਊ ਰੱਖੀਏ, ਆਪਣੀ ਇੱਜ਼ਤ ਅਸੀਂ ਸਮਾਜ 'ਚ ਆਪ ਬਣਾਉਣੀ ਹੈ, ਬਣਾਈ ਹੋਈ ਹੈ ਇੱਜ਼ਤ ਉਹਨੂੰ ਆਪਾਂ ਮੇਨਟੇਨ ਆਪ ਕਰੀਏ, ਅਤੇ ਐਟਲੀਸਟ ਕੁਛ ਇਹੋ ਜਿਹਾ ਨਾ ਕਰੀਏ ਕਿ ਸਾਡੇ ਕਰਕੇ ਸਾਡੀ ਪੂਰੇ ਸਾਡੀ ਸਾਰੀ ਵੁਮੈਨ ਇਨ ਜਨਰਲ ਦੇ ਉੱਤੇ ਕੋਈ ਕੁਐਸਚਨ ਰੇਜ਼ ਕਰੇ ਜਾਂ ਸਮਥਿੰਗ ਲਾਈਕ ਦੈਟ।
ਥੈਂਕ ਯੂ ਡਾਕਟਰ ਸਾਹਿਬ, ਯੂਨੋ ਅਸੀਂ ਕਾਫੀ ਗੱਲਾਂ ਕਰ ਲਈਆਂ ਔਰ ਅਸੀਂ ਗੱਲਾਂ ਹੋਰ ਵੀ ਕਰਾਂਗੇ, ਅਜੇ ਗੱਲ ਸਾਡੀ ਇਹ ਵੀ ਬਾਕੀ ਹੈ ਕਿ ਇਹਦਾ ਇਸ ਟੌਪਿਕ ਦਾ ਨਜਾਇਜ਼ ਫਾਇਦਾ ਵੀ ਲਿਆ ਜਾਂਦਾ ਕਿਤੇ ਨਾ ਕਿਤੇ ਔਰਤਾਂ ਦੇ ਦੁਆਰਾ, ਔਰ ਇਹਦਾ ਜਿਹੜਾ ਆ ਸਮਝਣ ਦੀ ਲੋੜ ਜਿਹੜੀ ਆ ਸਿਰਫ ਇਨਲੋਜ਼ ਨੂੰ ਨਹੀਂ ਹੈਗੀ ਜਾਂ ਇਹਦੇ ਸਿਰਫ ਹਸਬੈਂਡ ਨੂੰ ਸਮਝਣ ਦੀ ਲੋੜ ਨਹੀਂ, ਇਹਦੇ 'ਚ ਆਈ ਥਿੰਕ ਜਿਹੜੇ ਫੈਮਿਲੀਜ਼ ਆ ਲੜਕੀਆਂ ਉਹਨਾਂ ਨੂੰ ਵੀ ਸਮਝਣ ਦੀ ਲੋੜ ਹੈ, ਉਹਨਾਂ ਔਰਤਾਂ ਨੂੰ ਵੀ ਸਮਝਣ ਦੀ ਲੋੜ ਹੈ। ਸੋ ਉਹਦੇ ਅਸੀਂ ਗੱਲ ਜਿਹੜੀ ਆ ਕੰਟੀਨਿਊ ਰੱਖਾਂਗੇ, ਉਸ ਤੋਂ ਪਹਿਲਾਂ ਹੀ ਯੂਨੋ ਆਲਮੋਸਟ ਹਾਫ ਵੇ ਅਸੀਂ ਹੋ ਗਏ ਹਾਂ, ਸੋ ਅਸੀਂ ਕੋਈ ਹੋਰ ਇੱਕ ਯੂਨੋ ਵਧੀਆ ਜਿਹਾ ਆਪਣੇ ਸਰੋਤਿਆਂ ਨੂੰ ਕੋਈ ਗਾਣਾ ਜਾਂ ਮਿਊਜ਼ਿਕ ਨਾਲ ਉਹ ਸੁਣਾਉਂਦੇ ਹਾਂ। ਸੰਡੇ ਦਾ ਦਿਨ ਹੈ, ਬਹੁਤ ਵਧੀਆ ਧੁੱਪ ਲੱਗੀ ਹੈ ਕੈਨੇਡਾ ਦੇ ਵਿੱਚ ਅਤੇ ਸਪਰਿੰਗ ਆ ਗਈ।
ਯੈਸ, ਆਫੀਸ਼ੀਅਲੀ ਸਪਰਿੰਗ ਆ ਗਈ ਹੈ ਜੀ।
ਹਾਏ ਕੋਸੇ ਦੁੱਧ ਤਾਈਂ ਕਿਤੇ ਜਾਗ ਵੀ ਮਿਲ ਜਾਣ ਜੇ, ਨਜ਼ਰਾਂ ਤਾਂ ਮਿਲ ਗਈਆਂ ਕਿਤੇ ਭਾਗ ਵੀ ਮਿਲ ਜਾਣ ਜੇ, ਹਾਏ ਕੋਸੇ ਦੁੱਧ ਤਾਈਂ ਕਿਤੇ ਜਾਗ ਵੀ ਮਿਲ ਜਾਣ ਜੇ, ਨੀ ਮੈਂ ਦੁਨੀਆ ਜਿੱਤ ਲੈਣੀ, ਨੀ ਮੈਂ ਦੁਨੀਆ ਜਿੱਤ ਲੈਣੀ ਜੇ ਤੇਰੀ ਰੂਹ ਨਾ ਰੂਹ ਮਿਲ ਜੇ, ਮੇਰੀ ਜ਼ਿੰਦਗੀ ਮੇਰੀ ਜ਼ਿੰਦਗੀ ਪੂਰੀ ਹੋ ਜੂਜੇ ਕਿਤੇ ਤੂੰ ਮਿਲ ਜੇ, ਮੇਰੀ ਜ਼ਿੰਦਗੀ ਪੂਰੀ ਹੋ ਜੂਜੇ ਕਿਤੇ ਤੂੰ ਮਿਲ ਜੇ, ਜੇ ਕਿਤੇ ਤੂੰ ਮਿਲ ਜੇ। ਹਵਾ ਤਾਈ ਮੇਰੇ ਕੋਲ ਆ ਗਈਆਂ ਨੇ, ਮੇਰੇ ਕੋਲ ਆ ਗਈਆਂ ਨੇ,
ਕਿੱਥੇ ਕੈਸੀ ਇਸ਼ਕ ਚਬਾਤੀ ਤਾਰੇ ਗਿਣਨ ਲੱਗਈਆਂ ਨੇ ਤਾਰੇ ਗਿਣਨ ਲੱਗਈਆਂ ਨੇ ਤੇਰਾ ਮਿਲਣਾ ਏਦਾਂ ਦਾ ਤੇਰਾ ਮਿਲਣਾ ਏਦਾਂ ਦਾ ਜੋ ਪਿਆਸੇ ਨੂੰ ਖੂਹ ਮਿਲ ਜੇ ਮੇਰੀ ਜ਼ਿੰਦਗੀ ਮੇਰੀ ਜ਼ਿੰਦਗੀ ਪੂਰੀ ਹੋ ਜੁਜੇ ਕਿਤੇ ਤੂੰ ਮਿਲ ਜੇ
ਅਸੀਂ ਤੁਹਾਡੇ ਨਾਲ ਵਾਪਸ ਜੁੜੇ ਹਾਂ ਜਿਹੜੇ ਟੌਪਿਕ 'ਤੇ ਅਸੀਂ ਗੱਲ ਕਰ ਰਹੇ ਹਾਂ ਅੱਜ ਵੁਮੈਨ ਇੰਪਾਵਰਮੈਂਟ ਉਹਦੇ ਉੱਤੇ ਜੇ ਤੁਸੀਂ ਕੋਈ ਵੀ ਸਾਡੇ ਨਾਲ ਸਾਂਝ ਪਾਉਣੀ ਹੋਏ ਤਾਂ ਅਸੀਂ ਕੋਲਾਂ ਜਿਹੜੀਆਂ ਨੇ ਤੁਹਾਡੀਆਂ ਜ਼ਰੂਰ ਔਨ ਏਅਰ ਕਰਨ ਦੀ ਕੋਸ਼ਿਸ਼ ਕਰਾਂਗੇ ਦੋ ਸਮੇਂ ਦੀ ਹਮੇਸ਼ਾ ਹੀ ਕਮੀ ਰਹਿੰਦੀ ਹੈ ਔਰ ਕਾਲ ਜਿਹੜੀਆਂ ਨੇ ਉਹ ਅਸੀਂ ਜ਼ਰੂਰ ਲੈ ਰਹੇ ਹਾਂ ਹੁਣ 416-620-1778 416-620-1778 ਡਾਕਟਰ ਸਾਹਿਬ ਜਿਹੜੀ ਗੱਲ ਅਸੀਂ ਕਰ ਰਹੇ ਸੀਗੇ ਕਿ ਵੁਮੈਨ ਇੰਪਾਵਰਮੈਂਟ ਜਿਹੜੀ ਆ ਉਹ ਬੇਸਿਕਲੀ ਇਹ ਹੈ ਕਿ ਵੇਖੋ ਤੁਸੀਂ ਹਰ ਔਰਤ ਜਿਹੜੀ ਆ ਜਾਂ ਹਰ ਲੜਕੀ ਜਿਹੜੀ ਆ ਉਹਦੀ ਲਿਟਰੇਸੀ ਜਿਹੜੀ ਆ ਪੜ੍ਹਾਈ ਲਿਖਾਈ ਹੋਏ ਉਹ ਆਪਣੀ ਆਮਦਨ ਜਿਹੜੀ ਆ ਉਹ ਜ਼ਰੂਰ ਕਰ ਸਕੇ ਲੋੜ ਪੈਣ 'ਤੇ ਉਹ ਹਰ ਕੰਮ ਜਿਹੜਾ ਆ ਉਹ ਜ਼ਰੂਰ ਕਰ ਲਏ ਔਰ ਸਾਡੇ ਨਾਲ ਕਾਲਰ ਜਿਹੜੇ ਆ ਉਹ ਵੀ ਜੁੜਦੇ ਜਾ ਰਹੇ ਨੇ ਹੁਣ ਅਸੀਂ ਕਾਲ ਜ਼ਰੂਰ ਲੈ ਰਹੇ ਹਾਂ ਔਨ ਏਅਰ ਤੁਹਾਡਾ ਰੇਡੀਓ ਜ਼ਿੰਦਾਬਾਦ 'ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਔਨ ਏਅਰ ਹੋ
ਸਤਿ ਸ਼੍ਰੀ ਅਕਾਲ ਵੀਰ ਜੀ
ਸਤਿ ਸ਼੍ਰੀ ਅਕਾਲ ਜੀ
ਅੱਛਾ ਭਾਜੀ ਮੈਂ ਤੁਹਾਨੂੰ ਇਹ ਦੱਸਦਾ ਵੀ ਵੈਸੇ ਤਾਂ ਜਿੱਦਾਂ ਇੱਕ ਗੱਲ ਕਹਿੰਦੇ ਆ ਵੀ ਜਿਹੜੀ ਜਾਤ ਪਾਤ ਵਾ ਜਾਂ ਛੋਟੀ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਤੇ ਜਾਂ ਬਾਕੀ ਇਹ ਚੀਜ਼ਾਂ ਦਾ ਬਹੁਤ ਜੇ ਜਿਹੜੀ ਔਰਤ ਦੀ ਗੱਲ ਕੀਤੀ ਇਹ ਤਾਂ ਬਹੁਤ ਜਿੱਦਾਂ ਦੂਰ ਦੀਆਂ ਗੱਲਾਂ ਕਦੀ ਮਤਲਬ ਬਹੁਤ ਹਾਰਡ ਆ ਖਤਮ ਹੋਣੀ ਆ ਮੈਂ ਤੁਹਾਨੂੰ ਇੱਕ ਇਗਜ਼ਾਮਪਲ ਦੇਣਾ ਜੀ ਅਸੀਂ ਮਤਲਬ ਕਾਲਜ ਦੇ ਵਿੱਚ ਮੇਰੇ ਪਲੱਸ ਵਨ ਪਲੱਸ ਟੂ ਚ ਸੀਗੇ ਅਰਾਊਂਡ 88 ਦੀ ਗੱਲ ਹੋਏਗੀ ਹੈ ਨਾ ਸਾਡੇ ਕਾਲਜ ਚ ਗਰੁੱਪ ਆਇਆ ਪਟਿਆਲੇ ਤੋਂ ਆਇਆ ਸੀ ਸ਼ਾਇਦ ਉਹ ਮੁੰਡੇ ਕੁੜੀਆਂ ਨਾ ਸਾਡੇ ਜਿੱਦਾਂ ਪਾਰਕ ਦੇ ਵਿੱਚ ਉਹ ਇਕੱਠੇ ਬੈਠ ਕੇ ਜਿੱਦਾਂ ਉਹ ਆਪਣੇ ਚਾਹ ਪਾਣੀ ਪੀਂਦੇ ਸੀ ਕੰਟੀਨ ਤੋਂ ਲੈ ਕੇ ਰਾਈਟ ਤੇ ਉੱਥੇ ਮਤਲਬ ਮੁੰਡਿਆਂ ਨੇ ਤਾਂ ਮਤਲਬ ਜਿਹੜੀ ਕੁੜੀਆਂ ਸੀਗੀਆਂ ਹੁਣ ਅਸੀਂ ਪਿੰਡਾਂ ਤੋਂ ਆਏ ਸੀ ਕੁੜੀਆਂ ਦੇ ਲਈ ਵੀ ਇੱਕ ਨਵੀਂ ਚੀਜ਼ ਸੀ ਉਹ ਕਹਿੰਦੇ ਉਹਨਾਂ ਨੇ ਕੱਪੜੇ ਕਿੱਦਾਂ ਦੇ ਪਾਏ ਹੋਏ ਆ ਮਤਲਬ ਜਿਹੜੀਆਂ ਕੁੜੀਆਂ ਦੀ ਮਟੈਰਿਟੀ ਆਪਾਂ ਬਚਪਨ ਤੋਂ ਹੀ ਬਣਾ ਦਿੰਦੇ ਆ ਮਾਂ ਪੀ ਸਕਾਲ ਕੇ ਤੁਹਾਡੀਆਂ ਲਿਮਿਟਾਂ ਕੀ ਆ ਉਹ ਸਾਰੀ ਉਮਰ ਚਾਹੇ ਤੁਸੀਂ ਜਿੰਨੀ ਮਰਜ਼ੀ ਪਾਵਰ ਦੇ ਦਿਓ ਉਹ ਆਪ ਵੀ ਨੀ ਉਹਨਾਂ ਚੋਂ ਨਿਕਲਣੀਆਂ ਚਾਹੀਦੀਆਂ ਉਹ ਕਿਉਂਕਿ ਤੁਹਾਡਾ ਸਰਕਮਸਟਾਂਸ ਇੱਦਾਂ ਦੇ ਤੁਸੀਂ ਗੁਰੂ ਆਪੇ ਦਾ ਐਟਮੋਸਫੀਅਰ ਚ ਹੋਏ ਆ ਮਤਲਬ ਔਰਤਾਂ ਹੀ ਪਹਿਲਾਂ ਆਜ਼ਾਦ ਹੀ ਨੀ ਹੋਣੀਆਂ ਚਾਹੀਦੀਆਂ ਬਹੁਤੀਆਂ ਔਰਤਾਂ ਜੀ ਮੇਰਾ ਇਹ ਮੰਨਣਾ ਜੀ
ਠੀਕ ਹੈ ਜੀ ਥੈਂਕ ਯੂ ਸੋ ਮਚ ਤੁਸੀਂ ਆਪਣੇ ਵਿਚਾਰ ਦਿੱਤੇ ਆ ਅਸੀਂ ਡਾਕਟਰ ਸਾਹਿਬ ਤੋਂ ਜ਼ਰੂਰ ਇਹ ਗੱਲ ਪੁੱਛਾਂਗੇ ਡਾਕਟਰ ਸਾਹਿਬ ਸਾਡੇ ਕਾਲਰ ਜਿਹੜੇ ਆ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਕਿਤੇ ਨਾ ਕਿਤੇ ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਕਿ ਲੇਡੀਜ਼ ਜਿਹੜੀਆਂ ਨੇ ਔਰਤਾਂ ਜਿਹੜੀਆਂ ਨੇ ਉਹ ਵੀ ਕਨਫਿਊਜ਼ ਆ ਕਿ ਵਟ ਐਗਜੈਕਟਲੀ ਵੁਮੈਨ ਇੰਪਾਵਰਮੈਂਟ ਹੈ ਜੇ ਤਾਂ ਮੈਂ ਹੁਣ ਤੁਹਾਨੂੰ ਪੁੱਛਾਂ ਸੋ ਤੁਸੀਂ ਅਗਰ ਤੁਹਾਡੀ ਬੇਟੀ ਹੋਏ ਸੋ ਤੁਸੀਂ ਉਹਨੂੰ ਕੀ ਜਿਹੜਾ ਆ ਇੱਕ ਤਰ੍ਹਾਂ ਉਹਨੂੰ ਕਿਵੇਂ ਮਤਲਬ ਹਾਊ ਵਿਲ ਯੂ ਗਰੂਮ ਹਰ ਕਿ ਬਈ ਉਹਨੂੰ ਸਹੀ ਮਾਇਨਾ ਜਿਹੜਾ ਆ ਵੁਮੈਨ ਇੰਪਾਵਰਮੈਂਟ ਦਾ ਸਮਝਾਏ
ਪਹਿਲੀ ਗੱਲ ਤਾਂ ਮੈਂ ਉਹਨੂੰ ਜ਼ਰੂਰ ਸਿਖਾਵਾਂਗੀ ਕਿ ਦੋਨੋਂ ਜੈਂਡਰਸ ਦੀ ਜਿਹੜੀ ਇੱਜ਼ਤ ਕਰਨੀ ਹੈ ਐਂਡ ਇੱਕ ਮਿਊਚੁਅਲ ਰਿਸਪੈਕਟ ਜਿਹੜੀ ਉਹ ਹੋਣੀ ਚਾਹੀਦੀ ਹੈ ਨਾ ਅਸੀਂ ਕਿਸੇ ਤੋਂ ਇਨਫੀਰੀਅਰ ਹਾਂ ਨਾ ਸੁਪੀਰੀਅਰ ਹਾਂ ਹਮੇਸ਼ਾ ਪਹਿਲੇ ਦਿਨ ਤੋਂ ਆਈ ਥਿੰਕ ਮੁੱਢ ਤੋਂ ਹੀ ਸਾਨੂੰ ਬੱਚਿਆਂ ਦੇ ਵਿੱਚ ਇੰਸਟੇਲ ਕਰਨਾ ਚਾਹੀਦਾ ਕਿ ਬੋਥ ਜੈਂਡਰਸ ਆਰ ਇਕੁਅਲ ਐਂਡ ਦੋਨੋਂ ਰਿਸਪੈਕਟ ਡਿਜ਼ਰਵ ਕਰਦੇ ਨੇ ਮੋਸਟ ਇੰਪੋਰਟੈਂਟਲੀ ਆਈ ਵੁੱਡ ਵਾਂਟ ਕਿ ਉਹ ਇੰਡੀਪੈਂਡੈਂਟ ਹੋਵੇ ਇੰਨਾ ਕਿ ਉਹ ਫਾਈਨੈਂਸ਼ੀਅਲੀ ਅਤੇ ਇਮੋਸ਼ਨਲੀ ਆਪਣਾ ਖਿਆਲ ਰੱਖ ਸਕੇ ਕਿ ਉਹਨੂੰ ਕਿਸੇ ਮੇਲ ਦੀ ਜ਼ਰੂਰਤ ਨਾ ਪੜੇ ਐਂਡ ਮੋਸਟ ਇੰਪੋਰਟੈਂਟਲੀ ਸ਼ੀ ਨੀਡਸ ਟੂ ਹੈਵ ਦ ਸਕਿੱਲਸ ਸਕਿੱਲਸ ਜਿਹੜੇ ਮਤਲਬ ਨਾਟ ਜਸਟ ਮਤਲਬ ਇੱਕ ਕੌਨਫੀਡੈਂਟ ਹੋਣਾ ਜਿਵੇਂ ਇਹ ਬਹੁਤ ਵੱਡੀ ਕਮੀ ਹੈ ਮੈਂ ਤਾਂ ਜ਼ਰੂਰ ਦੇਖਦੀ ਹਾਂ ਬਹੁਤ ਸਾਰੀਆਂ ਵੁਮੈਨ ਜਿਹੜੀਆਂ ਦਾ ਵਰਕਿੰਗ ਬਹੁਤ ਯੂ ਨੋ ਹਾਰਡ ਵੀ ਕੰਮ ਕਰਦੀਆਂ ਨੇ ਸਭ ਕੁਛ ਕਰਦੀਆਂ ਨੇ ਬਟ ਸਟਿਲ ਲੈਕ ਦੈਟ ਕੌਨਫੀਡੈਂਸ ਕਿਉਂਕਿ ਸ਼ੁਰੂ ਤੋਂ ਹੀ ਆਪਾਂ ਉਹਨਾਂ ਦੀ ਅਪਬ੍ਰਿੰਗਿੰਗ ਦੇ ਵਿੱਚ ਅਸੀਂ ਉਹਨਾਂ ਨੂੰ ਉਹ ਸਕਿੱਲਸ ਨਹੀਂ ਸਿਖਾਈਆਂ ਕਿ ਆਪਣੀ ਗੱਲ ਫੋਰਸ ਰਾਈਟ ਬਿਨਾਂ ਅਗਰੈਸਿਵ ਹੋਏ ਕੌਨਫੀਡੈਂਟਲੀ ਅਸਰਟਿਵਲੀ ਆਪਣੀ ਗੱਲ ਆਪਣਾ ਵਿਊ ਪੁਆਇੰਟ ਕਿੱਦਾਂ ਰੱਖਣਾ ਹੈ ਅਤੇ ਆਪਣੇ ਡਿਸੀਜਨ ਨੂੰ ਕਿੱਦਾਂ ਯੂ ਨੋ ਹੈਡ ਐਂਡ ਹਾਰਟ ਨੂੰ ਸੈਪਰੇਟ ਕਰਕੇ ਕਿਉਂਕਿ ਯੂਜਲੀ ਵਿਮੈਨ ਨਾਲ ਇਹ ਜੋੜਿਆ ਜਾਂਦਾ ਵਿਮੈਨ ਬੋਸਿਸ ਦੇ ਨਾਲ ਸਪੈਸ਼ਲੀ ਵੁਮੈਨ ਆਂਟਰਪ੍ਰੀਨਰਸ ਨਾਲ ਕਿ ਉਹ ਦੇ ਟੈਂਡ ਟੂ ਥਿੰਕ ਫਰੋਮ ਦੇਅਰ ਹਾਰਟ ਐਂਡ ਨਾਟ ਦੇਅਰ ਮਾਈਂਡ ਰਾਈਟ ਸੋ ਇਹ ਇੱਕ ਕਲੈਰਿਟੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਆਪਣੇ ਥੋਟ ਔਰ ਆਪਣੀ ਐਨਾਲਿਟੀਕਲ ਥਿੰਕਿੰਗ ਨੂੰ ਉਹ ਮਤਲਬ ਉਹ ਸਭ ਕੁਛ ਸੈਪਰੇਟ ਰੱਖ ਕੇ ਜਾਂ ਸਭ ਕੰਸਿਡਰ ਕਰਕੇ ਉਹ ਆਪਣੇ ਡਿਸੀਜਨਸ ਲਏ ਅਤੇ ਇਹੋ ਜਿਹੇ ਸਕਿੱਲਸ ਹੋਣ ਦੈਟ ਸ਼ੀ ਸ਼ੁੱਡ ਕਮ ਅਕਰੋਸ ਐਜ਼ ਨਾਟ ਐਜ਼ ਐਨ ਅਗਰੈਸਿਵ ਬਟ ਇੱਕ ਵੁਮੈਨ ਜਿਹਦਾ ਆਪਣੀ ਵੋਇਸ ਹੋਵੇ ਅਤੇ ਇੱਕ ਰਿਸਪੈਕਟਫੁਲ ਵੁਮੈਨ ਹੋਵੇ
ਡਾਕਟਰ ਸਾਹਿਬ ਤੁਸੀਂ ਬੜੀ ਦੇਰ ਗੱਲ ਕੀਤੀ ਹੈ ਵੇਖੋ ਤੁਸੀਂ ਵੁਮੈਨ ਐਕਟੀਵਿਸਟ ਹੋ ਔਰ ਮੈਨੂੰ ਜਿੰਨਾ ਪਤਾ ਆ ਤੁਸੀਂ ਇਸ ਥਿਊਰੀ ਨੂੰ
ਕਿਉਂਕਿ ਯੂ ਨੋ ਵਟ ਐਵਰ ਆਈ ਨੋ ਅਬਾਊਟ ਯੋਰ ਫੈਮਿਲੀ, ਤੁਸੀਂ ਦੋ ਹੀ ਸਿਸਟਰ ਹੋ ਔਰ ਤੁਸੀਂ ਤੁਹਾਡੇ ਮਾਂ ਬਾਪ ਨੇ ਤੁਹਾਨੂੰ ਲੜਕਿਆਂ ਉਵੇਂ ਹੀ ਫੈਸਿਲਿਟੀ ਦਿੱਤੀਆਂ, ਯੂ ਨੋ ਤੁਸੀਂ ਤੁਹਾਨੂੰ ਮੈਡੀਕਲ ਕਾਲਜ 'ਚ ਭੇਜਿਆ, ਹੋਸਟਲ 'ਚ ਵੀ ਭੇਜਿਆ, ਦੇਖੇ ਵੀ ਸਾਰਾ ਕੁਝ ਦਿੱਤਾ, ਪਰ ਸਾਰੀਆਂ ਲੜਕੀਆਂ ਜਿਹੜੀਆਂ ਨੇ ਉਹ ਨਹੀਂ ਹੁੰਦੀਆਂ ਇੰਨੀਆਂ ਲੱਕੀ, ਖਾਸ ਤੌਰ 'ਤੇ ਆਪਾਂ ਜੇ ਪੰਜਾਬੀ ਭਾਈਚਾਰੇ ਦੀ ਗੱਲ ਕਰੀ ਜਾਈਏ, ਚਾਹੇ ਇੰਡੀਆ 'ਚ ਆ ਜਾਂ ਪਾਕਿਸਤਾਨ 'ਚ ਆ, ਈਸਟ ਵੈਸਟ ਪਾਕਿਸਤਾਨ ਪੰਜਾਬ ਜਿਹੜਾ ਆ ਸੇਮ ਆ, ਸਾਡੀ ਕਲਚਰ ਜਿਹੜੀ ਆ ਜਨਰਲੀ ਸੇਮ ਆ, ਗੱਲਾਂ ਵੀ ਸੇਮ ਆ, ਅਤੇ ਮੈਂ ਇੱਥੇ ਇਹ ਵੀ ਪੁੱਛਣਾ ਚਾਹੁੰਦਾ ਕਿ ਕਿਤੇ ਨਾ ਕਿਤੇ ਇੱਕ ਪਾਸੇ ਜਦੋਂ ਅਸੀਂ ਪਾਵਰ ਦੀ ਗੱਲ ਕਰਦੇ ਹਾਂ, ਤੁਹਾਨੂੰ ਲੱਗਦਾ ਹੈ ਕਿ ਵੀ ਕਿਤੇ ਨਾ ਕਿਤੇ ਮਾਂ ਬਾਪ ਉਹਨਾਂ ਨੂੰ ਜਾਂ ਇਵੇਂ ਦਾ ਬਣਾਉਣਾ ਸ਼ੁਰੂ ਕਰ ਦਿੰਦੇ ਆ, ਜਾਂ ਉਹਨਾਂ ਦੇ ਦਿਮਾਗ 'ਚ ਇਹ ਚੀਜ਼ ਆਉਣਾ ਸ਼ੁਰੂ ਕਰਤਾ ਕਿ ਉਹ ਕੰਟੀਨਿਊਸਲੀ ਜ਼ੋਰ ਲਾ ਕੇ ਉਹ ਪ੍ਰੂਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ? ਠੀਕ ਹੈ, ਜਦੋਂ ਤੁਸੀਂ ਕਿਸੇ ਚੀਜ਼ ਪ੍ਰੂਵ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿ ਤੁਸੀਂ ਆਦਮੀਆਂ ਦੇ ਬਰਾਬਰ ਹੋ, ਅਤੇ ਤੁਹਾਡੀ ਪਹਿਲੀ ਐਕਸੈਪਟੈਂਸ ਇਹ ਹੈਗੀ ਹੈ ਵੀ ਤੁਸੀਂ ਉਹਨਾਂ ਨਾਲ ਕਮਜ਼ੋਰ ਹੋ,
ਰਾਈਟ?
ਇਹ ਕਿੱਥੇ ਜਿਹੜੀ ਆ ਗਲਤੀ ਕਰਦੇ ਆ ਸਾਡੇ ਮਾਂ ਬਾਪ ਜਿਹੜੇ ਖਾਸ ਤੌਰ 'ਤੇ ਜਿਹਨਾਂ ਦੀਆਂ ਬੇਟੀਆਂ ਨੇ, ਕਿ ਉਹਨਾਂ ਨੂੰ ਫੀਲਿੰਗ ਕਿਉਂ ਦਿੰਦੇ ਆ ਕਿ ਤੂੰ ਇਹਨਾਂ ਵਰਗੀ ਬਣਨਾ? ਜਿਹਨੂੰ ਬੜੀ ਵਾਰੀ ਲੋਕ ਅਸੀਂ ਸੁਣਦੇ ਹਾਂ, ਬੱਚਾ ਛੋਟਾ ਆ, ਕਹਿੰਦੇ ਜੀ ਉਹਦੇ ਨਾਲ ਜੈਂਡਰ ਨਾਲ ਲੜਕੀ ਆ, ਅਤੇ ਉਹਨੂੰ ਇਹ ਨਹੀਂ ਕਹਿਣਾ ਵੀ ਬੇਟਾ ਤੂੰ ਐਂ ਕਰੇਂਗੀ, ਉਹ ਕਹਿਣਾ ਤੂੰ ਕਰੇਗਾ, ਉਹਦੀ ਉਹ ਲੈਂਗੁਏਜ ਹੀ ਐਵੇਂ ਦੀ ਬਣਾਉਣ ਦੀ ਕੋਸ਼ਿਸ਼ ਕਰਦੇ ਆ ਕਿ ਵੀ ਜਿਵੇਂ ਇਹਨੂੰ ਅਸੀਂ ਤਾਂ ਜੀ ਇਹਨੂੰ ਲੜਕਾ ਸਮਝਦੇ ਹਾਂ, ਵਾਏ ਇਹਨੂੰ ਤੁਹਾਨੂੰ ਲੱਗਦਾ ਕਿ ਸਬਕੌਨਸ਼ੀਅਸ ਦੀ ਕਿਤੇ ਨਾ ਕਿਤੇ ਉਹਦੇ ਨਾਲ ਵੀ ਇੱਕ ਪ੍ਰੈਸ਼ਰ ਆ ਕਿ ਲੜਕੀ ਨੇ ਜੇ ਲੜਕਾ ਪ੍ਰੂਵ ਕਰਨਾ ਕਿ ਉਹ ਬਰਾਬਰ ਆ, ਉਹ ਇੰਪਾਵਰਡ ਵੂਮਨ ਹੈਗੀ ਆ, ਅਤੇ ਉਹ ਜੀ ਉਹਨੂੰ ਲੜਕਿਆਂ ਵਾਂਗ ਕਰਨਾ ਪਏਗਾ ਕੁਛ, ਜਾਂ ਉਹਦੇ ਵਾਂਗ ਕੱਪੜੇ ਪਾਉਣੇ ਪੈਣਗੇ। ਇੱਕ ਸਾਡੇ ਕਾਲਰ ਜੁੜ ਚੁੱਕੇ ਆ ਸਾਡੇ ਨਾਲ। ਹਾਂਜੀ, ਤੁਸੀਂ ਰੇਡੀਓ ਜ਼ਿੰਦਾਬਾਦ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਕਰਨਲ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ।
ਸੈਣੀ ਸਾਹਿਬ ਬਹੁਤ ਬਹੁਤ ਸਵਾਗਤ।
ਅੱਛਾ, ਉਹ ਮੈਂ ਤੁਸੀਂ ਨਾ ਦੋ ਇਸ਼ੂ ਡਿਸਕਸ ਕਰ ਰਹੇ ਹੋ। ਨੰਬਰ 1 ਕਿ ਜੋ ਚੀਫ ਮਿਨਿਸਟਰ ਸਾਹਿਬ ਦਾ ਬਿਆਨ ਆਇਆ ਉਹਦੇ ਨਾਲ ਵੂਮੈਨ ਇੰਪਾਵਰਮੈਂਟ ਦਾ ਕੋਈ ਤਲਕਾਤ ਨਹੀਂ ਹੈ, ਕੋਈ ਤਲਕ ਨਹੀਂ ਹੈ। ਇੰਡੀਆ ਦੇ ਵਿੱਚ ਅਗਰ ਤੁਸੀਂ ਦੇਖਿਆ ਜਾਵੇ ਤਾਂ ਐਗਜ਼ਾਮਪਲ ਤੁਸੀਂ ਦੇ ਰਹੇ ਹੋ ਕਿ ਦੋ ਤਰ੍ਹਾਂ ਦੇ ਪਹਿਲੂ ਨਜ਼ਰ ਆਉਂਦੇ ਨੇ, ਵੂਮੈਨ ਨੂੰ ਬਹੁਤ ਰਾਈਟ ਦਿੱਤੇ ਗਏ ਆ, ਉਹ ਵੂਮੈਨ ਨੂੰ ਨਹੀਂ ਵੀ ਰਾਈਟ ਦਿੱਤੇ ਗਏ ਆ। ਵੂਮੈਨ ਅਗਰ ਇੰਡੀਆ ਦੀ ਹਿਸਟਰੀ ਚੱਕ ਕੇ ਦੇਖੋ ਤੇ ਬਹੁਤ ਸਾਰੀਆਂ ਐਸੀਆਂ ਔਰਤਾਂ ਨੇ ਆਪਣਾ ਨਾਂ ਬਣਾਇਆ। ਤੁਸੀਂ ਵੀ ਡਿਫੈਂਸ ਤੋਂ ਆਏ ਹੋ, ਤੁਹਾਡੇ ਖਿਆਲ ਡਿਪਟੀ ਚੀਫ ਏਅਰ ਮਾਰਸ਼ਲ ਉਹ ਇੰਡੀਅਨ ਰਹੀ ਹੈ, ਉਹ ਪਹਿਲਾਂ ਤੋਂ ਕਈ ਰਾਣੀਆਂ ਜਿਹਨਾਂ ਨੇ ਲੜਾਈਆਂ ਲੜੀਆਂ ਔਰ ਬੜਾ ਅੱਛਾ ਉਹਨਾਂ ਨੂੰ ਮੌਕਾ ਮਿਲਿਆ। ਉਹਨਾਂ ਦਾ ਨਾਂ ਹਿਸਟਰੀ ਚ ਦੁਰਗਾਵਤੀ ਹੈ, ਚਾਂਦ ਬੀਬੀ ਹੈ, ਪਦਮਾ ਮਹਾਰਾਣੀ ਪਦਮਾ ਹੈ, ਮਹਾਰਾਣੀ ਚੰਸੀ ਹੈ, ਕਿੰਨੇ ਹੀ ਨਾਮ ਹੈ ਤੁਹਾਨੂੰ ਖੜਕੇ ਦੱਸਦੇ ਕਿ ਇਹਨਾਂ ਦਾ ਗੋਲਡਨ ਅੱਖਰਾਂ ਚ ਉਹਨਾਂ ਦਾ ਨਾਂ ਲਿਖਿਆ ਹੈ। ਅਗਰ ਹੁਣ ਇੱਕ ਚੀਫ ਮਿਨਿਸਟਰ ਨੇ ਬਿਆਨ ਦਿੱਤਾ ਹੈ, ਉਹ ਇੱਕ ਬੀਜੇਪੀ ਦੀ ਆਪਣੀ ਨੀਤੀ ਹੈ। ਉਹਨਾਂ ਨੇ ਵੂਮੈਨ ਨੂੰ ਹਮੇਸ਼ਾ ਹੀ ਆਪਣੇ ਅਧਿਕਾਰ ਦੇ ਚ ਕੰਟਰੋਲ ਕਰਕੇ ਰੱਖਿਆ ਔਰ ਇੱਥੇ ਵੀ ਇਹੀ ਚੀਜ਼ ਸੀਗਾ। ਇੱਥੇ ਵੀ ਕੋਈ ਡਿਫਰੈਂਟ ਨਹੀਂ ਸੀਗਾ, ਨਾ ਕੈਨੇਡਾ ਚ ਤੇ ਨਾ ਯੂ ਐਸ ਏ ਚ। ਆ ਵੂਮੈਨ ਨੂੰ ਤਾਂ ਹੁਣ 100 ਸਾਲ ਤੋਂ ਰਾਈਟ ਮਿਲਿਆ ਵੋਟ ਪਾਉਣ ਦਾ, ਇਸ ਕਰਕੇ ਅਸੀਂ ਚੀਜ਼ ਡਿਸਕਸ ਕਰੀਏ ਕਿ ਨਹੀਂ ਹੈ। ਉਹ ਤੁਹਾਨੂੰ ਮੈਂ ਦੱਸਦਾ, ਮੇਰੀ ਸਿਸਟਰ ਲਾ ਇੰਸਟ੍ਰਕਟਰ ਸੀਗੀ ਬੋਹਾਕ ਕਾਲਜ ਵਾਲਿੰਗਟਨ, ਔਰ ਉਹ ਦੱਸਦੀ ਸੀ ਨੇਵੀ ਚ ਕਮਾਂਡਿੰਗ ਆਫਿਸਰ ਸੀ, ਨੇਵੀ ਚ 13 ਔਰਤਾਂ ਸੀਗੀਆਂ। ਉਹ ਕਹਿੰਦੀ ਕਿ ਸਾਨੂੰ ਪਤਾ ਕਿ ਉੱਥੇ ਸਾਡੇ ਕਿਹੜੇ ਸੀਨੀਅਰ ਅਫਸਰ ਕਿੰਨੇ ਸਾਡੇ ਨਾਲ ਡਿਸਕ੍ਰਿਮੀਨੇਟ ਕਰਦੇ ਸੀ, ਤੇ ਇਸ ਕਰਕੇ ਨਾ ਅਸੀਂ ਇਹ ਚੀਜ਼ ਰੱਖੀ ਹੈ ਕਿ ਕਿਹੜੇ ਨਾ ਕੁਛ ਨੇਤਾ ਜਣੇ ਆ ਉਹਨਾਂ ਦਾ ਕਿਹੜਾ ਖਿਆਲ ਹੈ ਔਰ ਉਹ ਠੀਕ ਨਹੀਂ ਹੈ। ਕਰਨਾਟਕਾ ਚ ਕਿੰਨੀ ਪ੍ਰੋਬਲਮ ਹੋਈ ਸੀਗੀ ਤੁਹਾਨੂੰ ਯਾਦ ਹੈ, 2-3 ਸਾਲ ਹੋਏ
ਜੀ, ਬਿਲਕੁਲ
ਯੂ ਨੋ। ਤੇ ਇਸ ਕਰਕੇ ਇਹਨਾਂ ਨੂੰ ਕੰਡੈਮ ਕਰਨਾ ਜ਼ਰੂਰੀ ਹੈ, ਪਰ ਇੰਡੀਆ ਦੇ ਵਿੱਚ ਐਸੇ ਵੀ ਵਿਦਵਾਨ ਹੈ, ਨੇਤਾ ਹੈ, ਕਿਹੜਾ ਵੂਮਨ ਦਾ ਬਹੁਤ ਸਤਿਕਾਰ ਕਰਦੇ ਆ ਔਰ ਕਰਦੇ ਰਹਿਣਗੇ। ਇਹ ਤਾਂ ਨੇਤਾ ਜਣੇ ਆਉਂਦੇ, ਮੇਰੇ ਖਿਆਲ ਕਿਹੜਾ ਚੀਫ ਮਿਨਿਸਟਰ ਰਾਵਤ ਹੈ, ਬ੍ਰਿਗੇਡੀਅਰ ਨੀ ਰਿਟਾਇਰ ਹੋਇਆ?
ਨਹੀਂ ਨਹੀਂ ਜੀ, ਇਹ
ਦੂਸਰਾ ਹੈ
ਰਾਵਤ। ਹਾਂਜੀ, ਇਹ ਤੀਰਥ ਸਿੰਘ ਰਾਵਤ ਹੈ ਜੀ, ਇਹ ਪੋਲੀਟੀਸ਼ੀਅਨ ਆ, ਇਹਦਾ
ਆ ਪੋਲੀਟੀਸ਼ੀਅਨ ਹੈ, ਚੀਫ ਮਿਨਿਸਟਰ ਬ੍ਰਿਗੇਡੀਅਰ ਵੀ ਸੀਗਾ, ਕਿਹੜੇ ਮੇਰੇ ਖਿਆਲ ਇੱਕ ਬੀਜੇਪੀ ਦਾ ਲੁਥਿਆ ਉਹ ਬ੍ਰਿਗੇਡੀਅਰ ਸੀ, ਤੇ ਉਹਦਾ ਕਿਹੜਾ ਕਜ਼ਨ ਹੈ, ਕਿਹੜਾ ਕਾਂਗਰਸ ਦਾ ਲੀਡਰ ਆ, ਉਹ ਵੀ ਬ੍ਰਿਗੇਡੀਅਰ ਸੀ।
ਠੀਕ ਹੈ,
ਦੋਨੇ ਬ੍ਰਿਗੇਡੀਅਰ, ਦੋਨੇ ਕਜ਼ਨ ਹੈ ਆਪਸ।
ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ ਧੰਨਵਾਦ।
ਠੀਕ ਹੈ, ਸੈਣੀ ਨੇ, ਮੈਂ ਜੈਰਾ ਬੋਲ ਰਿਹਾ।
ਹਾਂਜੀ ਜੈਰਾ ਜੀ, ਸੋਰੀ ਜੈਰਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ।
ਥੈਂਕ ਯੂ।
ਹਾਂਜੀ, ਮੈਂ ਕਹਿੰਦਾ ਡਾਕਟਰ ਸਾਹਿਬ ਜਿਹੜੀ ਗੱਲ ਕੀਤੀ ਹੈ ਉਹਨਾਂ ਨੇ, ਤੇ ਇੱਥੇ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਡੈਫੀਨੇਟਲੀ ਵੇਖੋ ਕਿ ਜਿੱਥੇ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਕਿ ਮਾਂ ਬਾਪ ਜਿਹੜਾ ਇਹ ਵੀ ਪ੍ਰੈਸ਼ਰ ਲੜਕੀਆਂ ਦੇ ਪਾਉਂਦੇ ਆ
ਕਿ ਨਹੀਂ ਜੀ ਇਹਨਾਂ ਨੇ ਤੁਸੀਂ ਲੜਕਿਆਂ ਦੇ ਵਾਂਗ ਇਹਨਾਂ ਜਿਹੜਾ ਆ ਆਪਣੇ ਆਪ ਨੂੰ ਕਰਨਾ। ਸੋ ਇਹ ਕਿਤੇ ਜ਼ਰੂਰਤ ਹੈ ਕਿ ਵੀ ਇਸ ਕਰਕੇ ਪ੍ਰੈਸ਼ਰ ਦਿੱਤਾ ਜਾਏ ਕਿ ਉਹਨਾਂ ਨੂੰ ਦੇ ਹੈਵ ਟੂ ਪ੍ਰੂਵ ਕਿ ਉਹ ਆਦਮੀਆਂ ਵਰਗੀਆਂ ਨੇ ਜਾਂ ਲੜਕੀਆਂ ਵਰਗੀਆਂ ਨੇ।
ਬਿਲਕੁਲ, ਐਸੀ ਕੋਈ ਜ਼ਰੂਰਤ ਨਹੀਂ ਹੈ ਕਿ ਲੇਡੀਜ਼ ਨੂੰ ਇੱਦਾਂ ਦਾ ਪ੍ਰੂਵ ਕੀਤਾ ਜਾਏ ਜਾਂ ਬਰਾਬਰ ਦਾ ਬਣਨਾ ਉਹਨਾਂ ਲਈ ਜ਼ਰੂਰੀ ਹੋਵੇ। ਆਈ ਥਿੰਕ ਦਿਸ ਇਜ਼ ਦਾ ਪ੍ਰੋਬਲਮ, ਇਹ ਸਾਰੀ ਅਪਬ੍ਰਿੰਗਿੰਗ ਦਾ ਇਸ਼ੂ ਹੈ ਸਾਡਾ। ਐਂਡ ਇਹ ਸਾਰੀ ਜਿੱਦਾਂ ਕਹਿੰਦੇ ਨਾ ਕਿ ਵੀ ਪੇਰੈਂਟਸ ਸ਼ੁੱਡ ਲੀਡ ਬਾਈ ਐਗਜ਼ਾਮਪਲ, ਦਿਸ ਇਜ਼ ਵਾਟ ਵੀ ਨੀਡ ਟੂ ਡੂ। ਕਿ ਹੁਣ ਮੇਰੀ ਫੈਮਿਲੀ 'ਚ ਮੈਂ ਦੇਖਿਆ, ਮੇਰੀਆਂ ਸਾਰੀਆਂ ਕਲੋਜੈਸਟ, ਮਾਈ ਆਲ ਮਾਈ ਆਂਟਸ ਐਂਡ ਮਾਈ ਮਾਮ ਟੂ, ਉਹ ਵਰਕਿੰਗ ਵੁਮੈਨ ਸੀਗੀਆਂ ਹਮੇਸ਼ਾ। ਐਂਡ ਮੈਂ ਦੇਖਿਆ ਕਿ ਉਹਨਾਂ ਨੇ ਹਮੇਸ਼ਾ ਆਪਣਾ ਘਰ ਵਧੀਆ ਮੈਨੇਜ ਕੀਤਾ। ਐਂਡ ਘਰ ਵਧੀਆ ਮੈਨੇਜ ਕਰਨ ਦੇ ਨਾਲ ਨਾਲ ਸਾਡੀ ਅਪਬ੍ਰਿੰਗਿੰਗ, ਸਾਡਾ ਖਾਣਾ ਪੀਣਾ, ਸਾਡੀਆਂ ਐਕਟੀਵਿਟੀਜ਼ ਮੋਨੀਟਰ ਕਰਨਾ, ਸਾਡੀ ਪੜ੍ਹਾਈ ਦੇਖਣਾ, ਐਂਡ ਆਫਕੋਰਸ ਡੈਡ ਦੇ ਨਾਲ ਆਫਕੋਰਸ ਘਰ ਵਿੱਚ ਫਾਈਨੈਂਸ਼ਲੀ ਜਾਂ ਇਮੋਸ਼ਨਲੀ ਹਰ ਕਿਸੇ ਤਰ੍ਹਾਂ ਵਿੱਚ ਕੰਟਰੀਬਿਊਟ ਕਰਨਾ। ਸੋ ਜੇ ਅਸੀਂ ਘਰ ਦੇ ਵਿੱਚ ਇਹੋ ਜਿਹਾ ਹੀ ਪੋਜ਼ਿਟਿਵ ਜਿਹਾ ਮਾਹੌਲ ਬਣਾਈਏ, ਤਾਂ ਰਾਦਰ ਦੈਨ ਇਨਕਰੇਜਿੰਗ ਕਿ ਤੂੰ ਆਹ ਨਹੀਂ ਕਰਨਾ, ਕਿ ਜਾਂ ਤੂੰ ਇਹੋ ਜਿਹੇ ਕੱਪੜੇ ਪਾ ਲਾ, ਜਾਂ ਹੁਣ ਤੂੰ ਫੁੱਟਬਾਲ ਖੇਡ ਸਕਦੀਆਂ, ਜਾਂ ਹੁਣ ਤੂੰ ਬਾਸਕਿਟਬਾਲ ਖੇਡ ਸਕਦੀਆਂ, ਇਹੋ ਜਿਹੀਆਂ ਚੀਜ਼ਾਂ ਨੂੰ ਰਾਦਰ ਦੈਨ ਅਸੀਂ ਪ੍ਰੈਸ਼ਰਾਈਜ਼ ਕਰਨ ਦੇ, ਫੋਰਸ ਕਰਨ ਦੇ, ਲੈਟਸ ਲੀਵ ਇਟ ਅਪ ਟੂ ਦਾ ਗਰਲਸ। ਕਿਉਂ ਅਸੀਂ ਉਹਨਾਂ ਦੀ ਚੋਇਸ ਤੇ ਛੱਡ ਦਿੰਦੇ ਕਿ ਕਿਹੜੀ ਸਪੋਰਟ ਖੇਡਣ, ਕਿਹੜੀ ਸਪੋਰਟ ਖੇਡਣ, ਕਿਹੜੇ ਕੱਪੜੇ ਪਾਉਣ, ਕਿਹੜਾ ਪ੍ਰੋਫੈਸ਼ਨ ਚੂਜ਼ ਕਰਨ, ਰਾਦਰ ਦੈਨ ਉਹਨਾਂ ਤੇ ਆ ਸਾਰੀਆਂ ਗੱਲਾਂ ਨੂੰ ਅਸੀਂ ਇੰਪੋਜ਼ ਕਰੀਏ।
ਮਿਹਰਬਾਨੀ, ਯੂਨੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਿਰਫ ਉਹਨਾਂ ਨੂੰ, ਚਾਹੇ ਲੜਕਾ ਜਾਂ ਲੜਕੀ, ਉਹਨਾਂ ਨੂੰ ਇੱਕ ਡਿਸੀਜ਼ਨ ਮੇਕਰ ਬਣਾਉਣਾ ਬੜਾ ਜ਼ਰੂਰੀ ਹੈ। ਉਹਨਾਂ ਨੂੰ ਇੰਨਾ ਇੰਪਾਵਰ ਕਰੋ ਕਿ ਆਪਣਾ ਫੈਸਲੇ ਲੈ ਸਕਣ। ਉਹਦੇ ਵਾਸਤੇ ਜੋ ਵੀ ਜ਼ਰੂਰੀ ਹੈ ਉਹਨਾਂ ਨੂੰ ਕਰਨਾ ਚਾਹੀਦਾ, ਨਾ ਕਿ ਉਹਨਾਂ ਨੂੰ ਅਸੀਂ ਇਹ ਗਰੂਮ ਕਰੀਏ ਕਿ ਯੂਨੋ ਤੁਸੀਂ ਪ੍ਰੂਵ ਕਰਨਾ ਹੈ, ਤੁਸੀਂ ਵੀ ਮੁੰਡਿਆਂ ਵਰਗੀਆਂ ਹੋ, ਸਾਨੂੰ ਮੁੰਡਿਆਂ ਕੁੜੀਆਂ 'ਚ ਫਰਕ ਨਹੀਂ। ਅਸੀਂ ਲਗਾਤਾਰ ਵੇਖੋ ਯੂਨੋ ਤਾਂ ਤੁਸੀਂ ਵੀ ਦੋਨੋਂ ਸਿਸਟਰ ਸੀਗੀਆਂ, ਪਰ ਕਈ ਵਾਰ ਮੈਂ ਵੇਖਿਆ ਕਿ ਮਾਂ ਬਾਪ ਅਜੇ ਲੜਕੀ ਪੈਦਾ ਨਹੀਂ ਹੁੰਦੀ ਔਰ ਉਹ ਪਹਿਲਾਂ ਹੀ ਕਹਿਣ ਲੱਗ ਪੈਂਦੇ ਆ ਜੀ ਅਸੀਂ ਮੁੰਡੇ ਕੁੜੀ 'ਚ ਕੋਈ ਫਰਕ ਨਹੀਂ ਸਮਝਦੇ। ਇਹਦਾ ਮਤਲਬ ਉਹ ਫਰਕ ਸਮਝਦੇ ਆ ਐਕਚੁਅਲੀ, ਸਿਰਫ ਇਹ ਹੈ ਕਿ ਆਪਣੇ ਆਪ ਨੂੰ ਇੱਕ ਤਰ੍ਹਾਂ ਦਾ ਇੱਕ ਸਾਈਕੋਲੋਜੀਕਲ ਡਿਫੈਂਸ ਮਕੈਨਿਜ਼ਮ ਹੈ।
ਯੈਸ,
ਆਈ ਥਿੰਕ ਉੱਥੇ ਹੀ ਗਲਤੀ ਜਿਹੜੀ ਆ ਸ਼ੁਰੂ ਹੋ ਜਾਂਦੀ ਹੈ ਕਿ ਵੀ ਅਸੀਂ ਜੈਂਡਰ ਨੂੰ ਲੈ ਕੇ ਉਨਾ ਕੁ ਵੱਡੀ ਚੀਜ਼ ਬਣਾਤੀ ਹੈ ਕਿ ਅਸੀਂ ਲਗਾਤਾਰ ਹਰ ਫੈਸਲਾ, ਹਰ ਚੀਜ਼ ਜਿਹੜੀ ਆ ਅਸੀਂ ਉਹਦੇ ਉੱਤੇ ਗੁਆਂਢ ਆ। ਔਰ ਉਹਦੇ ਕਈ ਵਾਰ ਫਿਰ ਇਹ ਹੁੰਦਾ ਹੈ ਕਿ ਕਈ ਵਾਰ ਬੱਚੇ ਨੂੰ ਸਹੀ ਡੈਫੀਨੇਸ਼ਨ ਦੇਣ ਦੀ ਬਜਾਏ ਕਿ ਤੁਸੀਂ ਡਿਸੀਜ਼ਨ ਮੇਕਿੰਗ ਵਾਸਤੇ ਜਿਹੜਾ ਆ ਇੰਪਾਵਰਮੈਂਟ ਹੈ, ਇੰਪਾਵਰਿੰਗ ਮੀਨਸ ਡਿਸੀਜ਼ਨ ਮੇਕਿੰਗ ਡਾਇਰੈਕਟਲੀ, ਇਟ ਮੀਨਸ ਸੈਲਫ ਰਿਸਪੈਕਟ ਕਿ ਤੁਸੀਂ ਆਪਣੀ ਸੈਲਫ ਰਿਸਪੈਕਟ ਨਾਲ ਜ਼ਿੰਦਗੀ ਜੀ ਸਕੋ। ਉੱਥੇ ਹੀ ਫਿਰ ਜਿਹੜਾ ਆ ਕਿੱਥੇ ਜਿੱਥੇ ਕਨਫਿਊਜ਼ਨ ਹੁੰਦੀ ਆ ਫਿਰ ਇਹ ਵੀ ਵੇਖਿਆ ਗਿਆ ਕਿ ਅਸੀਂ ਇਹ ਸੋਚਣ ਲੱਗ ਪੈਂਦੇ ਹਾਂ ਵੀ ਜੇ ਆਦਮੀ ਸ਼ਰਾਬ ਪੀਂਦੇ ਹਾਂ ਤਾਂ ਅਸੀਂ ਸ਼ਰਾਬ ਵੀ ਪੀਣੀ ਹੈ, ਜੇ ਆਦਮੀ ਸਿਗਰਟ ਪੀਂਦੇ ਅਸੀਂ ਸਿਗਰਟ ਵੀ ਪੀਣੀ ਹੈ, ਜੇ ਅਸੀਂ ਯੂਨੋ ਫਿਰ ਉਹ ਚੀਜ਼ ਜਿਹੜੀ ਆ ਉਹ ਐਕਚੁਅਲੀ ਡਿਸੀਜ਼ਨ ਮੇਕਿੰਗ ਉਹਦਾ ਕੋਈ ਸੰਬੰਧ ਨਹੀਂ ਹੈ। ਹਾਂ, ਜੇ ਤੁਹਾਡਾ ਦਿਲ ਕਰ ਰਿਹਾ ਤੁਸੀਂ ਕਰ ਸਕਦੇ ਹੋ, ਪਰ ਤੁਸੀਂ ਇੱਕ ਪ੍ਰੂਵ ਕਰਨ ਨੂੰ ਆਪਣੇ ਆਪ ਨੂੰ ਕਿ ਵੀ ਅਸੀਂ ਯੂਨੋ ਬੜੀ ਵਾਰੀ ਇਹ ਕੁਐਸਚਨ ਆਏ ਆ ਸਮ ਪੀਪਲ ਜਿਹੜੇ ਦੋਜ਼ ਵਾਰ ਯੂਨੋ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਜੀ ਫੈਮਿਨਿਸਟ ਐਕਟੀਵਿਟੀਜ਼, ਉਹ ਇਹ ਸੋਚ ਕੇ ਕਿ ਬਈ ਓਕੇ ਜੀ ਮਾੜੀ ਜੀ ਕੋਈ ਗੱਲ ਹੋਈ ਜੀ ਮੈਂ ਤਾਂ ਜੀ ਸੈਪਰੇਸ਼ਨ ਲੈਣੀ ਹੈ, ਮੈਂ ਡਿਵੋਰਸ ਲੈ ਲੈਣਾ, ਮੈਂ ਪੁਲਿਸ ਨੂੰ ਫੜਾ ਦੇਣਾ, ਉਹ ਇੱਕ ਤਰ੍ਹਾਂ ਦਾ ਇੱਕ ਪਾਸੇ ਉਹ ਐਕਚੁਅਲ ਇੰਪਾਵਰਮੈਂਟ ਨਹੀਂ ਹੈ, ਉਹ ਨਜਾਇਜ਼ ਫਾਇਦਾ ਹੈ ਐਕਚੁਅਲੀ ਇੰਪਾਵਰਮੈਂਟ ਦਾ, ਜਿਹਦੇ ਕਰਕੇ ਹੀ ਇਹ ਕਨਫਿਊਜ਼ਨ ਜਿਹੜੀ ਆ ਕੰਟੀਨਿਊ ਰਹਿੰਦੀ ਆ। ਹੁਣ ਸਵਾਲ ਇੱਥੇ ਇਹ ਕਰਾਂਗੇ ਆਪਾਂ ਕੈਨੇਡਾ ਦੀ ਗੱਲ ਕਰੀਏ, ਇੱਥੇ ਵੀ ਲਾਅ ਜਿਹੜਾ ਆ ਉਹ ਹਮੇਸ਼ਾ ਔਰਤਾਂ ਨੂੰ ਫੇਵਰ ਕਰਦਾ, ਵੂਮਨ ਦੇ ਫੇਵਰ 'ਚ ਹੈ। ਇੰਡੀਆ ਦੇ ਵਿੱਚ ਵੀ ਵੂਮਨ ਨੂੰ ਫੇਵਰ ਦੇ ਵਿੱਚ ਹੈ, ਇੰਡੀਆ ਦੇ ਅਸੀਂ ਪ੍ਰੋਗਰਾਮ ਕਰ ਚੁੱਕੇ ਹਾਂ ਔਨ ਡਿਵੋਰਸ, ਜਿਹੜਾ ਉੱਥੇ ਦਾ ਲਾਅ ਹੈ ਕਿ ਤੁਸੀਂ ਬੇਸ਼ੱਕ ਕੋਈ ਇੱਥੇ ਬੈਠਾ ਜਿਹਨੂੰ ਮਰਜ਼ੀ ਤੁਸੀਂ ਜਦੋਂ ਮਰਜ਼ੀ ਜਿਹਦਾ ਮਰਜ਼ੀ ਨਾ ਤੁਸੀਂ ਉਹਦੇ 'ਚ ਪਾ ਸਕਦੇ ਹੋ ਔਰ ਕੋਈ ਉਹਦੀ ਸੁਣਾਈ ਨਹੀਂ, ਉਹਦੀ ਇਟਸ ਨੋਨ ਅਵੇਲੇਬਲ, ਰਾਈਟ। ਇੱਥੇ ਵੀ ਹੈ ਕਿ ਯੂਨੋ ਕਿਉਂਕਿ ਦ ਲਾਅ ਫੇਵਰ ਵੂਮਨ, ਅਤੇ ਕਈ ਜਿਹੜੀਆਂ ਔਰਤਾਂ ਨੇ ਉਹ ਛੋਟੀ ਜਿਹੀ ਗੱਲ ਪਿੱਛੇ ਵੀ ਜਾਂ ਇਸ ਚੀਜ਼ ਨੂੰ ਇੱਕ ਥਰੈਟ ਦੇ ਤੌਰ 'ਤੇ ਵੀ ਯੂਜ਼ ਕਰਦੀਆਂ ਨੇ ਕਿ ਜੀ ਮੈਂ ਪੁਲਿਸ ਨੂੰ ਕਾਲ ਕਰਕੇ ਜੀ ਜਦੋਂ ਮਰਜ਼ੀ ਬੰਦੇ ਨੂੰ, ਚੰਗੇ ਭਲੇ ਬੰਦੇ ਨੂੰ ਹੱਥਖੜੀ ਲਵਾ ਸਕਦੀਆਂ। ਡੂ ਯੂ ਥਿੰਕ ਦੈਟ ਇਜ਼ ਵੂਮਨ ਇੰਪਾਵਰਮੈਂਟ?
That is definitely not women empowerment, and sadly this is happening. Chahe koi country le lo, Canada ya ab India di gal kariye ta, you know, especially corporate houses ya vaddiyan companies de vich ek jive kehnde growth layi ek zaruri hunda hai women nu apni growth layi ke she needs to prove herself a lot, right? And kai vari sexual harassment ek bada common utthe hunda hai na sab kuch corporate houses de vich, right? Je agge vadhna hai ta she needs to aa sab kuch face karke hi oh agge ja sakdi hai. Kai var eh incidences true hunde ne, kai vari they even women ida disadvantage vi lendiyan ne ke idna prove karke ya case file karke ya something they can get their way. this is happening, and I'm sure, I think we ਮੰਨਿਆ ਸਾਡੇ ਫੇਵਰ ਵਿੱਚ ਸਾਡਾ ਲਾਅ ਹੈਗਾ ਪਰ ਅਸੀਂ ਇਸ ਨੂੰ ਆਪਣੇ ਡਿਸਐਡਵਾਂਟੇਜ ਲਈ ਨਾ ਯੂਜ਼ ਕਰੀਏ ਕਿਉਂਕਿ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਇਹ ਸਾਰੀ ਚੀਜ਼ਾਂ ਸਾਨੂੰ ਸਦੀਆਂ ਦੀ ਲੜਾਈ ਦੇ ਬਾਅਦ ਜਾਂ ਬਹੁਤ ਕੁਛ ਪ੍ਰੂਵ ਕਰਨ ਤੋਂ ਬਾਅਦ ਸਾਨੂੰ ਇਹ ਸਭ ਚੀਜ਼ਾਂ ਮਿਲ ਰਹੀਆਂ ਨੇ ਅਤੇ ਇੱਕ ਬਦਲਾਵ ਦੀ ਲਹਿਰ ਜਿਹੜੀ ਆਪਾਂ ਦੇਖ ਰਹੇ ਹਾਂ ਇਹੋ ਜਿਹੇ ਕੁਛ ਹਰਕਤਾਂ ਜਾਂ ਇਹੋ ਜਿਹੀਆਂ ਕੁਛ ਬਿਹੇਵੀਅਰਲ ਜਾਂ ਇਹੋ ਜਿਹੇ ਮਾਇੰਡਸੈਟ ਦੇ ਨਾਲ ਆਈ ਥਿੰਕ ਅਸੀਂ ਉਹ ਜਿਹੜਾ ਬਦਲਾਵ ਹੈ ਉਹਨੂੰ ਆਪ ਹੀ ਅਸੀਂ ਉਹਨੂੰ ਵੀ ਕ੍ਰੀਏਟਿੰਗ ਅ ਹਰਡਲ
ਦੇਖੋ ਬਿਲਕੁਲ ਸਹੀ ਗੱਲ ਕੀਤੀ ਹੈ ਕਿਉਂਕਿ ਵੇਖੋ ਇੱਕ ਪਾਸੇ ਅਸੀਂ ਜਿਹੜੀ ਆ ਗੱਲ ਕਰਦੇ ਹਾਂ ਇੰਪਾਵਰਮੈਂਟ ਦੀ ਹੁਣ ਦੂਸਰੇ ਪਾਸੇ ਜਦੋਂ ਅਸੀਂ ਗੱਲ ਅੱਗੇ ਕੀਤੀ ਸੀਗੀ ਕਿ ਆਦਮੀਆਂ ਨੂੰ ਇਹ ਥ੍ਰੈਟ ਲੱਗਦਾ ਓਕੇ ਹੁਣ ਜੇ ਕਾਨੂੰਨ ਐਵੇਂ ਫੇਵਰ ਕਰਦਾ ਸੋ ਦੇਰ ਇਜ਼ ਅ ਥ੍ਰੈਟ ਕਿ ਬਈ ਓਕੇ ਯੂ ਨੋ ਕਈ ਵਾਰ ਔਰਤਾਂ ਜਿਹੜੀਆਂ ਨੇ ਉਹ ਵੂਮਨ ਆਪਣੀ ਇੰਪਾਵਰਮੈਂਟ ਇਹ ਸਮਝਣ ਲੱਗ ਪੈਂਦੀਆਂ ਵੀ ਜਦੋਂ ਯੂ ਨੋ ਜੇ ਕਿਸੇ ਘਰ ਵਾਲੇ ਨੂੰ ਜਾਂ ਕਿਸੇ ਨੂੰ ਹੱਥਕੜੀ ਲਵਾਤੀ ਜਾਂ ਕਿਸੇ ਬੌਸ ਨਾਲ ਨਹੀਂ ਬਣੀ ਉਹਦੇ 'ਤੇ ਇਹ ਕੇਸ ਕਰ ਦਿਓ ਜੀ ਇਹਨੇ ਮੈਨੂੰ ਛੇੜਿਆ ਬੜੇ ਇਹੋ ਜਿਹੇ ਕੇਸ ਨੇ ਜਿੱਥੇ ਕਿ ਲੋਕ ਆਪਣੀ ਇਨੋਸੈਂਸ ਪ੍ਰੂਵ ਕਰਦੇ ਰਹੇ ਨੇ ਔਰ ਕਾਨੂੰਨ ਨੇ ਉਹਨਾਂ ਨੂੰ ਬਾਅਦ 'ਚ ਫੇਵਰ ਵੀ ਉਹਨਾਂ ਨੂੰ ਉਹਨਾਂ ਦੇ ਵਰਡਿਕਟ ਵੀ ਦਿੱਤਾ ਵੀ ਇਹ ਆਦਮੀ ਨੇ ਕੁਛ ਨਹੀਂ ਕੀਤਾ ਸੀਗਾ ਮਗਰ ਵੇਖੋ ਉਹਦਾ ਜਿਹੜਾ ਡੈਮੇਜ ਕਰਤਾ ਕਿਸੇ ਨੇ ਉਹਦੇ ਨਾਲ ਕਿਤੇ ਨਾ ਕਿਤੇ ਸੁਸਾਇਟੀ ਦੋਵਾਂ ਜੈਂਡਰ ਦੇ ਵਿੱਚ ਇੱਕ ਦੂਜੇ ਦੇ ਨਾਲ ਉਹ ਜਿਹੜਾ ਮਿਊਚੁਅਲ ਰਿਸਪੈਕਟ ਬਣਨੀ ਚਾਹੀਦੀ ਹੈ ਜਿੱਥੇ ਕਿ ਔਰਤਾਂ ਨੂੰ ਡੈਫੀਨੇਟਲੀ ਵੂਮੈਨ ਇੰਪਾਵਰ ਹੋਣਾ ਚਾਹੀਦਾ ਡਿਸੀਜ਼ਨ ਮੇਕਿੰਗ ਹੋਣੀ ਚਾਹੀਦੀ ਹੈ ਉਹਨਾਂ ਦੀ ਸਟੇਬਿਲਿਟੀ ਹੋਣੀ ਚਾਹੀਦੀ ਹੈ ਸਾਰਾ ਕੁਝ ਹੋਣਾ ਚਾਹੀਦਾ ਦੂਸਰੇ ਪਾਸੇ ਇਹ ਜਿਹੜੀਆਂ ਹਰਕਤਾਂ ਜਿਹੜੀਆਂ ਔਰਤਾਂ ਕਰਦੀਆਂ ਨੇ ਉਹਦੇ ਨਾਲ ਕੀ ਹੈ ਇੱਕ ਆਦਮੀ ਲਈ ਉਹ ਇੱਕ ਥ੍ਰੈਟ ਬਣ ਜਾਂਦੀ ਹੈ ਕਿ ਇਹ ਯੂ ਨੋ ਮੇਰੇ ਨਾਲ ਯੂ ਨੋ ਦੇ ਆਰ ਨੋਟ ਕੰਫਰਟੇਬਲ ਕਿ ਬਈ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹਦੇ ਨਾਲ ਯੂ ਨੋ ਸਾਨੂੰ ਥ੍ਰੈਟ ਹੋ ਰਿਹਾ ਸੋ ਦੋਵੇਂ ਜੈਂਡਰਸ ਦੇਖੋ ਇੱਕ ਦੂਜੇ ਤੋਂ ਥ੍ਰੈਟਨਡ ਫੀਲ ਕਰ ਰਹੇ ਆ ਔਰ ਉਹ ਉਦੋਂ ਤੱਕ ਉਹ ਰੀਅਲ ਇੰਪਾਵਰਮੈਂਟ ਜਿਹੜੀ ਆ ਕਦੀ ਵੀ ਨਹੀਂ ਹੋਏਗੀ ਜਿੰਨਾ ਚਿਰ ਤੱਕ ਮਿਊਚੁਅਲ ਰਿਸਪੈਕਟ ਨਹੀਂ ਆਉਂਦੀ ਤੁਸੀਂ ਬਾਰ ਬਾਰ ਉਹ ਸ਼ਬਦ ਯੂਜ਼ ਕੀਤਾ ਮਿਊਚੁਅਲ ਰਿਸਪੈਕਟ ਦਾ ਮੈਨੂੰ ਲੱਗਦਾ ਕਿ ਮਿਊਚੁਅਲ ਰਿਸਪੈਕਟ ਜਿਹੜੀ ਆ ਉਹ ਨਹੀਂ ਹੋਈ ਅਤੇ ਕੋਈ ਇੰਪਾਵਰਮੈਂਟ ਜਿਹੜੀ ਆ ਨਹੀਂ ਹੋਏਗੀ ਕਿਉਂਕਿ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਦੋਨਾਂ ਜੈਂਡਰਸ ਦੇ ਵਿੱਚ ਜਿਹੜੀ ਆ ਇਨਸਿਕਿਉਰਿਟੀ ਜਿਹੜੀ ਆ ਉਹ ਕ੍ਰੀਏਟ ਕਰ ਰਹੀਆਂ ਨੇ ਕਿਤੇ ਨਾ ਕਿਤੇ ਔਰਤ ਨੂੰ ਇਹ ਲੱਗ ਰਿਹਾ ਕਿ ਆਦਮੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਉਹ ਚਾਹੇ ਤੇ ਉਹ ਆਪਣੇ ਕਾਨੂੰਨ ਨੂੰ ਆਪਣੇ ਫਾਇਦੇ ਲਈ ਯੂਜ਼ ਕਰ ਸਕਦੀ ਹੈ ਚਾਹੇ ਡੋਰੀ ਦਾ ਕੇਸ ਹੋਏ ਚਾਹੇ ਇੱਥੇ ਦੇ ਲਾਜ਼ ਹੋਣ ਉਹ ਆਦਮੀ ਅਗੇਂਸਟ ਯੂਜ਼ ਹੋ ਸਕਦੇ ਆ ਆਦਮੀ ਨੂੰ ਇਹ ਲਗਾਤਾਰ ਲੱਗ ਰਿਹਾ ਵੀ ਜੇ ਇਹ ਤੇ ਮੈਂ ਕੰਟਰੋਲ ਨਹੀਂ ਰੱਖਿਆ ਇਹਨੂੰ ਮੈਂ ਇੰਪਾਵਰ ਕੀਤਾ ਤੇ ਇਹ ਜੀ ਮੈਨੂੰ ਥ੍ਰੈਟ ਹੋਏਗਾ ਸੋ ਆਈ ਥਿੰਕ ਇਹ ਕਿਤੇ ਨਾ ਕਿਤੇ ਮੇਜਰ ਇਸ਼ੂ ਹੈ ਇਹਦੇ 'ਚ ਸਾਰੇ ਹੀ ਜ਼ਿੰਮੇਵਾਰ ਨੇ ਇਹਦੇ 'ਚ ਸਿਰਫ ਇੱਕ ਆਦਮੀ ਜਾਂ ਔਰਤ ਨਹੀਂ ਜ਼ਿੰਮੇਵਾਰ ਮਾਂ ਬਾਪ ਵੀ ਜ਼ਿੰਮੇਵਾਰ ਨੇ ਇਨ ਲਾਜ਼ ਵੀ ਜ਼ਿੰਮੇਵਾਰ ਨੇ ਓਵਰਆਲ ਸਾਨੂੰ ਬਹੁਤ ਜ਼ਿਆਦਾ ਇਹਦੇ ਬਾਰੇ ਸੋਚਣ ਦੀ ਲੋੜ ਹੈ ਅਤੇ ਯੂ ਨੋ ਡਾਕਟਰ ਸਾਹਿਬ ਲਾਸਟ 2-4 ਮਿੰਟ ਸਾਡੇ ਕੋਲ ਰਹਿ ਗਏ ਆ ਇੱਕ ਅਸੀਂ ਖੂਬਸੂਰਤ ਜਿਹੜਾ ਨਗਮਾ ਸ਼ੇਅਰ ਕਰੀਏ ਸੰਡੇ ਦਾ ਮਾਹੌਲ ਜਿਹੜਾ ਹੈ ਉਹ ਵੀ ਬਣਿਆ ਰਹੇ ਸੀਰੀਅਸ ਟੋਪਿਕ ਹੈ ਅਤੇ ਉਹਦੇ ਬਾਅਦ ਅਸੀਂ ਫਿਰ ਗੱਲ ਕਰਾਂਗੇ ਕਿ ਫਿਰ ਫਾਈਨਲੀ ਸੋਲੂਸ਼ਨ ਕੀ ਹੈ ਯੂ ਨੋ ਵੇਖੋ ਮੈਂ ਇੱਕ ਹਿੱਸੇ ਨੂੰ ਰਿਪ੍ਰਜੈਂਟ ਕਰ ਰਿਹਾ ਤੁਸੀਂ ਦੂਸਰੇ ਹਿੱਸੇ ਨੂੰ ਰਿਪ੍ਰਜੈਂਟ ਕਰ ਰਹੇ ਹੋ ਅਤੇ ਯੂ ਨੋ ਲੈਟਸ ਗਿਵ ਕਿ ਕੀ ਇਹਦਾ ਤੁਹਾਡੇ ਹਿਸਾਬ ਨਾਲ ਕੀ ਸੋਲੂਸ਼ਨ ਹੋ ਸਕਦਾ ਕਿਵੇਂ ਐਕਚੁਅਲ ਰੀਅਲ ਵੂਮੈਨ ਇੰਪਾਵਰਮੈਂਟ ਹੋਊਗੀ ਔਰ ਕਦੋਂ ਤੱਕ ਹੋਏਗੀ ਲੈਟਸ ਉਹ ਮਿਊਜ਼ਿਕ ਸੁਣੀਏ ਅਤੇ ਫਿਰ ਉਹਦੇ ਬਾਅਦ ਦੁਬਾਰਾ ਤੁਹਾਡੇ ਨਾਲ ਗੱਲ ਕਰਦੇ ਹਾਂ
ਜੀ
ਮਹਿੰਦੀ ਵਾਲੇ ਹੱਥ ਵੋ ਤੇਰੇ ਪਾਇਲ ਵਾਲੇ ਪਾਉ ਮਹਿੰਦੀ ਵਾਲੇ ਹੱਥ ਵੋ ਤੇਰੇ ਪਾਇਲ ਵਾਲੇ ਪਾਉ ਯਾਦ ਬਹੁਤ ਆਤੇ ਹੈ ਮੁਝਕੋ ਤੂੰ ਔਰ ਆਪਣਾ ਗਾਉਂ ਕੱਚੀ ਪਗਡੰਡੀ ਕੇ ਰਸਤੇ ਔਰ ਨੀਮ ਕੀ ਛਾਂ ਕੱਚੀ ਪਗਡੰਡੀ ਕੇ ਰਸਤੇ ਔਰ ਨੀਮ ਕੀ ਛਾਂ ਯਾਦ ਬਹੁਤ ਆਤੇ ਹੈ ਮੁਝਕੋ ਤੂੰ ਔਰ ਆਪਣਾ ਗਾਉਂ ਮਹਿੰਦੀ ਵਾਲੇ ਹਾਂ गाँव का वो तालाब जहाँ हर रोज मिला करता था बातें करते करते तेरी चूड़ी भी गिनता था तेरी भोली बातें सुनकर अक्सर मैं हंसता था याद उन्हें अब भी करता हूँ शहर में सुबह शाम याद उन्हें अब भी करता हूँ शहर में सुबह शाम याद बहुत आते हैं मुझको तू और अपना गाँव मेहंदी वाले हाँ
डॉक्टर साहब ਬੜੀ ਵਧੀਆ ਜਿਹੜੀਆਂ ਨੇ ਗੱਲਾਂ ਬਾਤਾਂ ਬਾਹਰ ਆਈਆਂ ਨੇ, ਗੱਲਾਂ ਬਾਤਾਂ ਜਿਹੜੀਆਂ ਸ਼ੇਅਰ ਵੀ ਕੀਤੀਆਂ, ਅਤੇ ਹੁਣ ਜਿਹਨੂੰ ਸਾਡੇ ਕੋਲ ਜਿਹੜਾ ਆ ਸਮਾਂ ਸਿਰਫ ਜਿਹੜਾ ਆ 3-4 ਮਿੰਟ ਦਾ ਰਹਿ ਗਿਆ, ਅਤੇ ਸਾਨੂੰ ਹੁਣ ਇਹ ਜ਼ਰੂਰ ਗੱਲ ਕਰਨੀ ਚਾਹੀਦੀ ਆ ਕਿ ਬੜੇ ਸਾਲ ਹੋ ਗਏ ਆ ਬਲੇਮ ਗੇਮਸ, ਬੜੇ ਸਾਲ ਹੋ ਗਏ ਆ ਇਹਨੂੰ ਪੁਆਇੰਟ ਆਊਟ ਕਰਦਿਆਂ, ਬੜੇ ਸਾਲ ਹੋ ਗਏ ਆ ਇੱਕ ਦੂਜੇ ਨੂੰ ਪ੍ਰੂਵ ਕਰਦਿਆਂ ਕਿ ਇਹਨੂੰ ਸੁਨੀਤਾ ਵਿਲੀਅਮਸ ਉੱਤੇ ਹੈ ਜਾਂ ਰਾਹੁਲ ਗਾਂਧੀ ਉੱਤੇ ਹੈ ਜਾਂ ਮਨਮੋਹਨ ਸਿੰਘ ਵਧੀਆ ਨੇ ਜਾਂ ਸੋਨੀਆ ਗਾਂਧੀ ਵਧੀਆ ਨੇ, ਇਹ ਲਗਾਤਾਰ ਅਸੀਂ ਉਦਾਹਰਣਾਂ ਦੇ ਦੇ ਕੇ ਇੱਕ ਦੂਸਰੇ ਜੈਂਡਰ ਨੂੰ ਉੱਤੇ ਜਾਂ ਥੱਲੇ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਘਰ ਦੇ ਵਿੱਚ ਵੀ ਕਈ ਵਾਰ ਇਹ ਹੋ ਜਾਂਦਾ ਕਿ ਮੈਂ ਵੱਧ ਕਮਾ ਰਿਹਾ, ਮੈਂ ਵੱਧ ਕਮਾ ਰਹੀ ਹਾਂ, ਸੋ ਕਿਤੇ ਨਾ ਕਿਤੇ ਯੂਨੋ ਇਹ ਮਿਊਚੁਅਲ ਰਿਸਪੈਕਟ ਨਹੀਂ ਹੈਗੀ, ਕੰਪੀਟੀਸ਼ਨ ਹੈ। ਸੋ ਇਸ ਕਰਕੇ ਹਾਊ ਵਿਲ ਯੂ, ਤੁਸੀਂ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਸੀਂ ਐਡਵਾਈਸ ਦੇਣਾ ਹੋਏ ਕਿ ਵਟ ਇਜ਼ ਯੂਅਰ ਫਾਈਨਲ ਐਡਵਾਈਸ ਕਿ ਹਾਂਜੀ ਦਿਸ ਇਜ਼ ਵਾਟ ਇਜ਼ ਵੂਮਨ ਇੰਪਾਵਰਮੈਂਟ, ਐਜ਼ ਅ ਔਰਤ ਤੁਸੀਂ ਕੀ ਐਕਸਪੈਕਟ ਕਰਦੇ ਹੋ, ਚਾਹੇ ਇਟ ਇਜ਼ ਫਰੋਮ ਯੋਰ ਹਸਬੈਂਡ, ਚਾਹੇ ਇਟਸ ਯੋਰ ਫਾਦਰ, ਔਰ ਵੈਦਰ ਇਟਸ ਯੋਰ ਇਨਲੋਜ਼, ਕੀ ਇੱਕ ਰੀਅਲ ਵੂਮਨ ਇੰਪਾਵਰਮੈਂਟ ਜਿਹੜੀ ਆ ਉਹ ਇੱਕ ਹੋਣੀ ਚਾਹੀਦੀ ਹੈ?
ਥੈਂਕ ਯੂ ਜੀ, ਇਟਸ ਅ ਬਿਊਟੀਫੁਲ ਕੁਐਸਚਨ। ਆਈ ਥਿੰਕ ਸਿਰਫ ਮੈਨੂੰ ਹੀ ਨਹੀਂ, ਸਾਨੂੰ ਸਾਰਿਆਂ ਨੂੰ ਪ੍ਰੋਗਰਾਮ ਦੇ ਐਂਡ ਤੋਂ ਬਾਅਦ ਆਈ ਥਿੰਕ ਅਸੀਂ ਸਾਰੇ ਇੱਕ ਮਿੰਟ ਜ਼ਰੂਰ ਕੱਢੀਏ ਆਪਣੇ ਪੂਰੇ ਦਿਨ ਰੈਸਟ ਆਫ ਦ ਡੇ 'ਚੋਂ, ਅਤੇ ਜ਼ਰੂਰ ਸੋਚੀਏ ਕਿ ਆਪਣੀਆਂ ਜਿਹੜੀਆਂ ਫੈਮਿਲੀ ਦੀਆਂ ਲੇਡੀਜ਼ ਆ ਉਹ ਕਿੰਨਾ ਵੈਲਿਊ ਰੱਖਦੀਆਂ ਸਾਡੇ ਲਈ, ਐਂਡ ਅਸੀਂ ਆਰ ਵੀ ਡੂਇੰਗ ਆਰ ਬੈਸਟ ਟੂ ਹੈਲਪ ਦੈਮ, ਚਾਹੇ ਉਹਨਾਂ ਦੀ ਡੇ ਟੂ ਡੇ ਰੂਟੀਨ ਹੋਵੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ, ਕਿ ਅਸੀਂ ਉਹਨਾਂ ਦਾ ਭਾਰ ਵੰਡਾ ਰਹੇ, ਚਾਹੇ ਉਹ ਰਿਸਪੋਂਸਿਬਿਲਿਟੀਜ਼ ਹੋਣ ਜਾਂ ਕੁਛ, ਬਿਕੋਜ਼ ਉਹ ਸਾਡੇ ਨਾਲ ਖੜੀਆਂ ਨੇ ਨੋ ਮੈਟਰ ਵਾਟ, ਰਾਈਟ? ਐਂਡ ਦੂਜੀ ਗੱਲ, ਅਸੀਂ ਉਹਨਾਂ ਨੂੰ ਉਹ ਪੋਜ਼ਿਟਿਵ ਇਨਵਾਇਰਮੈਂਟ, ਉਹ ਮਾਹੌਲ ਅਤੇ ਉਹ ਐਪਰੀਸੀਏਸ਼ਨ ਐਂਡ ਉਹ ਰਿਸਪੈਕਟ ਜਿਹੜੀ ਕਿ ਉਹ ਡਿਜ਼ਰਵ ਕਰਦੀਆਂ ਨੇ ਉਹ ਦਈਏ, ਤਾਂ ਜੋ ਮੈਂ ਸਟਰੋਂਗਲੀ ਫੀਲ ਕਿ ਵੀ ਵਿਮੈਨਸ ਡੇ ਜ਼ਰੂਰੀ ਨਹੀਂ ਸਾਲ ਸਿਰਫ ਇੱਕੋ ਦਿਨ ਹੀ ਹੋਏ, ਜੇ ਅਸੀਂ ਉਹਨਾਂ ਨੂੰ ਉਹ ਰਿਸਪੈਕਟ ਔਰ ਉਹ ਅਪਰੀਸੀਏਸ਼ਨ ਔਰ ਉਹ ਹੈਲਪ ਜਾਂ ਜੋ ਵੀ ਉਹਨਾਂ ਨੂੰ ਜ਼ਰੂਰਤ ਹੈ, ਇਫ ਵੀ ਆਰ ਦੇਅਰ ਫੋਰ ਦੈਮ, ਵਿਮੈਨਸ ਡੇ ਕੈਨ ਬੀ ਐਵਰੀ ਡੇ।
ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਜਾਂਦੇ ਜਾਂਦੇ ਤਾਂ ਅਸੀਂ ਇਹੋ ਹੀ ਕਹਾਂਗੇ ਕਿ ਵੇਖੋ ਜੀ, ਇਹ ਮਿਊਚੁਅਲ ਰਿਸਪੈਕਟ ਆ, ਨਾ ਆਦਮੀ ਉੱਤੇ ਹੈ ਨਾ ਔਰਤ ਉੱਤੇ ਹੈ, ਦੋਨੋਂ ਹੀ ਜ਼ਰੂਰੀ ਅੰਗ ਨੇ, ਇੱਕ ਦੂਸਰੇ ਨੂੰ ਦੋਨਾਂ ਦੀ ਓਨੀ ਲੋੜ ਹੈ, ਚਾਹੇ ਆਦਮੀ ਨੂੰ ਔਰਤ ਦੀ ਇਮੋਸ਼ਨਲੀ ਸਿਕਿਉਰਿਟੀ ਲਈ ਲੋੜ ਹੈ, ਔਰਤ ਨੂੰ ਫਾਈਨੈਂਸ਼ੀਅਲ ਸਿਕਿਉਰਿਟੀ ਲੋੜ, ਜਿਹਦੀ ਵੀ ਲੋੜ ਹੈ, ਮਗਰ ਦੋਨਾਂ ਨੂੰ ਇੱਕ ਦੂਜੇ ਦੀ ਬਰਾਬਰ ਦੀ ਲੋੜ ਹੈ, ਦੋਨਾਂ ਤੋਂ ਬਿਨਾਂ ਇਹ ਦੁਨੀਆ ਨਹੀਂ ਚੱਲਣੀ, ਦੋਨਾਂ ਤੋਂ ਬਿਨਾਂ ਇਹ ਪਰਿਵਾਰ ਨਹੀਂ ਚੱਲਣਾ, ਮਿਊਚੁਅਲ ਰਿਸਪੈਕਟ ਰਹੇਗੀ ਅਤੇ ਫੈਮਿਲੀ ਵੀ ਚੱਲਣਗੀਆਂ, ਅੱਗੇ ਸਮਾਜ ਵੀ ਚੱਲੇਗਾ, ਇਸੇ ਉਮੀਦ ਦੇ ਨਾਲ ਕਿ ਅਸੀਂ ਸਾਰਿਆਂ ਨੂੰ ਇੱਕ ਮਿਊਚੁਅਲ ਰਿਸਪੈਕਟ ਦੀ ਇਹ ਬਰਾਬਰਤਾ ਨਾਲ ਸਮਝੀਏ। ਤੁਹਾਡੇ ਤੋਂ ਅਸੀਂ ਇਜਾਜ਼ਤ ਲੈਂਦੇ ਹਾਂ ਡਾਕਟਰ ਸਾਹਿਬ, ਤੁਸੀਂ ਆਏ, ਬਹੁਤ ਬਹੁਤ ਧੰਨਵਾਦ, ਸਾਡੇ ਸਾਰੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਵੇਖਦੇ ਰਹੋ ਰੇਡੀਓ ਜ਼ਿੰਦਾਬਾਦ, ਤੁਹਾਡਾ ਰੱਬ ਰਾਖਾ।
Views expressed on the preceding program may not necessarily be those of the owner or management of WTOR radio station.
COVID-19 vaccines ate tusi
mainu kive pata lage ke COVID-19 vaccines surakhit han
jad koi cheez navi hove ta ajehe prashn karne aam han assi tuhanu jankari dena chahunde ha ki health canada sirf unna vaccines nu hi pravan ki dindi hai jehdiyan ki surakhit prabhavshali ate uttam quality diyan hon duniya bhar vich canada apne ucche miyara ate sakht vaccine review prakriya layi janya janda hai COVID-19 vaccines bare vadheri jankari layi canada.ca/covidvaccine te jao canada sarkar vallon sandesh
Super fan with a super deal. The iHeart Winter Sales event is on now. Don't pay for 90 days on all new cars, OAC, and no charge all-wheel drive on select models. Frontline workers receive 2% above invoice pricing on all new cars in stock. Your safety is our number one priority. We have masks and gloves ready for you. Looking for a Hyundai? I'm your guy. Visit navbhatiashyundai.com. Now 3 locations to serve you. This is Superfan Nav Bhatia. You are listening to 770 AM. For Hyundai, call Shah Ahmed, 416-817-2720.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।